View, Skyline and Landmarks, live music by Faisal Raza, Halal Buffet, soft drinks, coffee and tea, lucky draw and win prizes. Canada Day Boat Cruise on Saturday, July 1st. For cruise tickets and sponsorships, contact Ayub Sipra at 416-577-0055.
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮੋਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਫਾਦਰਸ ਡੇ ਹੈ, ਦੁਨੀਆਂ ਦੇ ਵਿੱਚ ਬਹੁਤੇ ਦੇਸ਼ਾਂ ਦੇ ਵਿੱਚ ਮਨਾਇਆ ਜਾ ਰਿਹਾ। ਸੋ ਆਪਾਂ ਵੀ ਅੱਜ ਫਾਦਰਸ ਡੇ ਦੇ ਉੱਤੇ ਹਲਕੀਆਂ ਫੁਲਕੀਆਂ ਗੱਲਾਂ ਕਰਨੀਆਂ। ਜੇ ਤੁਹਾਡਾ ਵੀ ਕੋਈ ਵਿਚਾਰ ਹੋਵੇ, ਤੁਸੀਂ ਵੀ ਕਿਸੇ ਆਪਣੇ ਭੈਣ ਭਰਾ ਨੂੰ ਜਾਂ ਆਪਣੇ ਫਾਦਰ ਨੂੰ ਕੋਈ ਕਹਿਣਾ ਚਾਹੁੰਦੇ ਹੋ, ਚੰਗੀਆਂ ਗੁੱਡ ਵਿਸ਼ਿਜ਼ ਦੇਣੀਆਂ ਚਾਹੁੰਦੇ ਹੋ, ਤਾਂ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ। ਸਟੂਡੀਓ ਦਾ ਫੋਨ ਨੰਬਰ ਹੈਗਾ 416-620-1778। ਅਗੇਨ 416-620-1778। ਤੁਸੀਂ ਸਟੂਡੀਓ 'ਚ ਕਾਲ ਕਰਕੇ ਆਪਣੇ ਫਾਦਰ ਨੂੰ ਵਿਸ਼ਿਜ਼ ਦੇ ਸਕਦੇ ਹੋ। ਦੂਸਰਾ ਜਿਹੜਾ ਪ੍ਰੋਗਰਾਮ ਹੈ, ਤੁਹਾਨੂੰ ਜਿਵੇਂ ਮੈਂ ਹਮੇਸ਼ਾ ਹੀ ਦੱਸਦਾ ਕਿ ਇਹ ਪ੍ਰੋਗਰਾਮ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਦੋਂ ਵੀ ਕਦੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਮੇਰਾ ਇਹਦੇ ਵਿੱਚ ਕੋਈ ਪਰਸਨਲ ਮੋਟਿਵ ਨਹੀਂ, ਇਮਾਨਦਾਰੀ ਦੇ ਨਾਲ ਇਹਦੇ ਵਿੱਚ ਤੁਹਾਡਾ ਹੀ ਫਾਇਦੇ ਦੇ ਬਾਰੇ ਮੈਂ ਗੱਲ ਕਰ ਰਿਹਾ। ਉਹ ਕੀ ਕਹਿ ਰਹੇ ਹਾਂ ਕਿ ਜਦੋਂ ਵੀ ਤੁਸੀਂ ਕਦੇ ਕੋਈ ਪ੍ਰੋਪਰਟੀ ਵੇਚਣੀ ਹੋਵੇ ਜਾਂ ਖਰੀਦਣੀ ਹੋਵੇ, ਦੋ ਹੀ ਗੱਲਾਂ ਹੋਣਗੀਆਂ ਨਾ, ਜਾਂ ਵੇਚੋਗੇ ਜਾਂ ਖਰੀਦੋਗੇ, ਨਹੀਂ ਚੁੱਪ ਕਰਕੇ ਘਰੇ ਬੈਠੋਗੇ ਫਿਰ ਤਾਂ ਉਹਨਾਂ ਲਈ ਤਾਂ ਨਹੀਂ ਹੈ। ਜਿਨ੍ਹਾਂ ਨੇ ਵੇਚਣੀ ਹੈ ਜਾਂ ਖਰੀਦਣੀ ਹੈ ਉਹਨਾਂ ਲਈ ਮੇਰਾ ਇੱਕੋ ਹੀ ਪੈਗਾਮ ਹੈ ਕਿ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਤੁਸੀਂ ਉਹਨੂੰ ਟਾਈ ਅਪ ਨਾ ਕਰੋ, ਉਹਦੇ ਨਾਲ ਸਾਈਨ ਨਾ ਕਰੋ ਕਿ ਬਸ ਤੂੰ ਹੀ ਕਰ ਦੇ। ਚਾਹੇ ਉਹ ਤੁਹਾਡਾ ਕਿੰਨਾ ਹੀ ਨਜ਼ਦੀਕੀ ਹੈ, ਕਿੰਨਾ ਹੀ ਭੈਣ ਭਰਾ ਹੈ, ਕਿੰਨਾ ਹੀ ਕੋਈ ਧਾਰਮਿਕ ਸੰਸਥਾ ਦੇ ਨਾਲ ਜੁੜਿਆ ਹੋਇਆ, ਮੈਂ ਕਹਿੰਦਾ ਤੁਸੀਂ ਦੇ ਦਿਓ, ਉਸੇ ਨੂੰ ਹੀ ਦਿਓ, ਪਰ ਪਹਿਲਾਂ ਦੋ ਤਿੰਨ ਬੰਦਿਆਂ ਨੂੰ ਹੋਰ ਵੀ ਤਾਂ ਟਰਾਈ ਕਰ ਲਓ, ਆਪਣੇ ਕਿਹੜਾ ਕੋਈ ਪੈਸੇ ਲੱਗਣੇ ਨਾਲ ਨੇ, ਚੱਲ ਕੇ ਤੁਹਾਡੇ ਘਰ ਆਉਣਾ। ਤੁਸੀਂ ਜੋ ਵੀ ਸ਼ੱਕ ਸ਼ਿਕਵੇ ਨੇ ਗੱਲਬਾਤ ਕਰੋ, ਗੱਲਬਾਤ ਕਰਨ ਤੋਂ ਬਾਅਦ ਜੱਜਮੈਂਟ ਕਰ ਲਿਓ। ਜੇ ਤੁਹਾਨੂੰ ਪਹਿਲਾਂ ਹੀ ਬੰਦਾ ਠੀਕ ਲੱਗਦਾ ਉਹਨੂੰ ਦੇ ਦਿਓ, ਤੇ ਹੋ ਸਕਦਾ ਤੁਹਾਨੂੰ ਲੱਗੇ ਕਿ ਪਹਿਲਾ ਬੰਦਾ ਤਾਂ ਪੂਰਾ ਗੋਲਮੋਲ ਗੱਲਾਂ ਕਰਕੇ ਠੱਗੀਆਂ ਮਾਰਦਾ, ਐਵੇਂ ਕਹੀ ਜਾਂਦਾ ਚੱਕ ਦਿਆਂਗੇ ਫੱਟੇ ਜੀ, ਫਿਕਰ ਹੀ ਨਾ ਕਰੋ, ਵੱਧ ਤੋਂ ਵੱਧ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਵਧੀਆ ਮਕਾਨ ਦਵਾਂਗੇ, ਤੁਹਾਨੂੰ ਵਧੀਆ ਮੋਡਲ, ਤੁਹਾਨੂੰ ਵਧੀਆ ਡੀਲ ਦਵਾਂਗੇ, ਵਧੀਆ 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 ਤਾਂ ਸਾਰੇ ਹੀ ਕਹਿੰਦੇ ਨੇ। ਪਰ ਜਦੋਂ ਸਾਨੂੰ ਦੋ ਤਿੰਨ ਸਾਲਾਂ ਬਾਅਦ ਪਤਾ ਲੱਗਦਾ, ਚਾਰ ਸਾਲਾਂ ਬਾਅਦ ਪਤਾ ਲੱਗਦਾ ਕਿ ਇਹਨੇ ਤਾਂ ਸਾਨੂੰ ਕਾਰਪੈਟ ਖਰੀਦ ਕੇ ਦੇਤਾ, ਇਹਨੇ ਸਾਨੂੰ ਫਰਿੱਜ ਖਰੀਦ ਕਰਕੇ ਦੇਤਾ, ਇਹਨੇ ਸਾਡੀਆਂ ਟੂਟੀਆਂ ਠੀਕ ਕਰਵਾਤੀਆਂ, ਜਦੋਂ ਕਿ ਜਿਹੜੀ ਆਪਣੀ ਫੀਸ ਹੈ ਜਿਹੜੀ ਉਹਦੀ ਆਪਣੀ ਮਕਾਨ ਵੇਚਣ ਦੀ ਜਾਂ ਮਿਲਦੀ, ਉਹਨੂੰ ਕੀ ਕਹਿੰਦੇ, ਮੈਨੂੰ ਨੌ ਦਿਮਾਗ ਚੋਂ ਨਿਕਲ ਗਿਆ, 3%, 4%, 5% ਆ। ਅੱਗੇ ਜਦੋਂ ਪੁਰਾਣੇ ਜ਼ਮਾਨੇ 'ਚ 5-4 ਹਜ਼ਾਰ ਰੀਅਲ ਸਟੇਟ ਵਾਲ ਨੂੰ ਬਣਦੇ ਸੀ, ਹੁਣ ਤਾਂ ਲੱਖ 50-60 ਹਜ਼ਾਰ ਮਿਲ ਜਾਂਦਾ, ਅਤੇ ਉਹ ਵੀ ਵਕੀਲ ਦੇ ਥਰੂ ਮਿਲਦਾ, ਤੁਹਾਡੇ ਕੋਲ ਨਹੀਂ ਮਿਲਦਾ, ਤਾਂ ਕਿ ਤੁਹਾਨੂੰ ਫਿਰ ਦੁੱਖ ਹੋਵੇ। ਜਦੋਂ ਤੁਹਾਨੂੰ ਪਤਾ ਲੱਗਦਾ ਕਿ ਮੇਰੇ ਤਾਂ ਇਹ ਪੈਸੇ ਬਹੁਤ ਬਚਾ ਸਕਦਾ ਜੇ ਮੈਂ ਮਾਰਕੀਟ 'ਚ ਗੱਲਬਾਤ ਕਰ ਲੈਂਦਾ, ਤਾਂ ਫਿਰ ਪਛਤਾਉਣ ਦਾ ਕੀ ਫਾਇਦਾ। ਸੋ ਇਸੇ ਕਰਕੇ ਮੈਂ ਨਾ ਰਿਕਮੈਂਡ ਕਰਦਾ ਅਰਫਾ ਮੁਜ਼ੱਫਰ ਜੀ ਦਾ। ਇਹਨਾਂ ਨੇ ਕਦੇ ਵੀ ਮੈਨੂੰ ਨਹੀਂ ਕਿਹਾ ਕਿ ਤੁਸੀਂ ਮੇਰੀ ਐਡਵਰਟਾਈਜ਼ਮੈਂਟ ਕਰੋ, ਇਹ ਗੱਲ ਪੱਕੀ ਹੈ, ਨਾ ਹੀ ਪੈਸੇ ਦਾ ਮਤਲਬ ਹੈ। ਮੈਂ ਤਾਂ ਸਿਰਫ ਇਸ ਕਰਕੇ ਇਹਨਾਂ ਦਾ ਨਾ ਰਿਕਮੈਂਡ ਕਰਦਾ ਕਿਉਂਕਿ ਮਾੜਾ ਕਹਿਣਾ ਬੜਾ ਆਸਾਨ ਹੈ, ਚਾਹੇ ਅਸੀਂ ਘਰ ਦੇ ਕਿਸੇ ਮੁੰਡੇ ਕੁੜੀ ਨੂੰ ਫੜ ਲਈਏ, ਚਾਹੇ ਗਵਾਂਢ 'ਚ ਫੜ ਲਈਏ, ਚਾਹੇ ਰਿਸ਼ਤੇਦਾਰੀ 'ਚ ਫੜ ਲਈਏ, ਚਾਹੇ ਆਰਗੇਨਾਈਜੇਸ਼ਨ 'ਚ ਫੜ ਲਈਏ, ਚਾਹੇ ਉਹ ਧਾਰਮਿਕ ਨੇ ਚਾਹੇ ਪੋਲੀਟੀਕਲ ਨੇ, ਨਿੰਦਿਆ ਤਾਂ ਅਸੀਂ ਬੜੀ ਵਧੀਆ ਕਰ ਦਿੰਦੇ ਹਾਂ, ਪਰ ਜੇ ਬੰਦੇ ਦੀਆਂ ਕੁਛ ਕੁਆਲਿਟੀਜ਼ ਨੇ, ਚੰਗੇਪਣ ਨੇ, ਉਹਦੀ ਤਾਰੀਫ ਕਰਨਾ, ਅਸੀਂ ਉਦੋਂ ਬੁੱਲ ਸਾਡੇ ਸੀਤੇ ਜਾਂਦੇ ਨੇ। ਸੋ ਇਸ ਕਰਕੇ ਮੈਂ ਆਪਣਾ ਫਰਜ਼ ਸਮਝਿਆ ਕਿ ਮੈਂ ਅਰਫਾ ਮੁਜ਼ੱਫਰ ਜੀ ਨੂੰ ਬਹੁਤ ਸਾਲਾਂ ਤੋਂ ਜਾਣਦਾ, ਕਿਉਂਕਿ ਉਹਨਾਂ ਦੇ ਵਿੱਚ ਜੋ ਉਹ ਕਹਿੰਦੇ ਨੇ 100% ਕਰਦੇ ਨੇ, ਉਹ ਲਿਫਾਫੇਬਾਜ਼ੀ ਨਹੀਂ ਕਰਦੇ, ਉਹ ਡਰਾਮੇਬਾਜ਼ੀ ਨਹੀਂ ਕਰਦੇ, ਸਪਸ਼ਟ ਤੇ ਸਾਫ਼ ਕਹਿ ਦਿੰਦੇ ਨੇ। ਜੇ ਤੁਸੀਂ ਉਹਨਾਂ ਨੂੰ ਡੀਲ ਕਰੋਗੇ, ਉਹਨਾਂ ਨਾਲ ਉਹਨਾਂ ਨੂੰ ਦਿਓਗੇ ਕੰਮ, ਤਾਂ ਵੀ ਠੀਕ ਹੈ, ਨਹੀਂ ਦਿੰਦੇ ਤਾਂ ਵੀ ਉਸੇ ਤਰ੍ਹਾਂ ਸਮਾਈਲਿੰਗ ਫੇਸ ਹੈ ਉਹਨਾਂ ਦਾ। ਇਸ ਕਰਕੇ ਮੈਂ ਕਹਿਣਾ ਕਿ ਉਹਨਾਂ ਨੂੰ ਵੀ ਤੁਸੀਂ ਬੁਲਾ ਕੇ ਗੱਲਬਾਤ ਕਰ ਲਓ, ਫਿਰ ਤੁਸੀਂ ਜੱਜਮੈਂਟ ਕਰੋ। ਜੇ ਤਾਂ ਤੁਹਾਨੂੰ ਲੱਗਦਾ ਕਿ ਵੀ ਸਾਰੇ ਇੱਕੋ ਜਿਹੇ ਹੀ ਨੇ, ਫਿਰ ਪਹਿਲੇ ਨੂੰ ਦਿਓ ਤਾਂ ਦੂਜੇ ਨੂੰ ਦਿਓ, ਤਾਂ ਮੈਂ ਕਦੋਂ ਕਹਿਣਾ ਤੁਹਾਨੂੰ ਵੀ ਉਹਨਾਂ ਨੂੰ ਨਾ ਦਿਓ। ਦਿਓ ਪਰ ਇੱਕ ਦੋ ਵਾਰੀ ਟਰਾਈ ਤਾਂ ਕਰ ਲਓ, ਟਰਾਈ ਕਰਨ ਤੋਂ ਬਾਅਦ ਫਿਰ ਦੇਖੋ ਕਿ ਗਧੇ ਘੋੜੇ 'ਚ ਕੀ ਫਰਕ ਹੈ। ਜੇ ਤੁਹਾਨੂੰ ਲੱਗੇ ਕਿ ਜੋ ਕੁਛ ਮੈਂ ਕਹਿ ਰਿਹਾ ਜਾਂ ਜੋ ਕੁਛ ਤੁਸੀਂ ਅੰਦਰੋਂ ਚਾਹੁੰਦੇ ਹੋ ਉਹਨੂੰ ਫੁਲਫਿਲ ਅਰਫਾ ਜੀ ਕਰ ਰਹੇ, ਤਾਂ ਤੁਸੀਂ ਦੇ ਦਿਓ। ਔਰ ਮੈਂ ਗੱਲ ਦੀ ਗਰੰਟੀ ਵੀ ਕਰਦਾ ਕਿ ਜੇ ਤੁਸੀਂ ਇੱਕ ਵਾਰ ਡੀਲ ਕਰ ਲਿਆ ਨਾ, ਤੇ ਫਿਰ ਤੁਸੀਂ ਵਾਰ 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 ਉਹਨਾਂ ਦਾ ਨਾਂ ਰਿਕਮੈਂਡ ਕਰੋਗੇ। ਐਵੇਂ ਹੀ ਸੋਚੀ ਜਾਣਾ ਵੀ ਇਹ ਪਾਕਿਸਤਾਨ ਤੋਂ ਹੈ, ਇਹ ਪੰਜਾਬੀ ਹੈ, ਮੇਰਾ ਪੇਂਡੂ ਹੈ, ਮੇਰੇ ਧਾਰਮਿਕ ਸਥਾਨ ਦਾ ਰਾਧਾ ਸਵਾਮੀ ਹੈ, ਗੁਰਦੁਆਰੇ, ਕੋਈ ਇਹਨਾਂ ਗੱਲਾਂ 'ਚ ਨਹੀਂ ਪਿਆ। ਬਿਜ਼ਨਸ ਦੇ ਵਿੱਚ ਬੜੀ ਕਲੈਰਿਟੀ ਹੋਣੀ ਚਾਹੀਦੀ ਹੈ। ਜਿਹੜਾ ਵੀ ਤੁਹਾਡੇ ਨਾਲ ਇਮਾਨਦਾਰੀ ਨਾਲ ਡੀਲ ਕਰੇ, ਤੁਹਾਡੇ ਪੈਸੇ ਬਚਾਵੇ, ਉਹੀ ਤੁਹਾਡਾ ਆਪਣਾ ਮਿੱਤਰ ਹੈ। ਔਰ ਜਦੋਂ ਤੁਸੀਂ ਇੱਕ ਵਾਰ ਇਹਨਾਂ ਨਾਲ ਡੀਲ ਕਰ ਲਿਆ, ਮੈਂ ਤੁਹਾਨੂੰ ਗਰੰਟੀ ਕਹਿੰਦਾ ਵਾਰ ਵਾਰ ਇਹਨਾਂ ਦਾ ਨਾ ਉਹ ਰਿਕਮੈਂਡ ਕਰੋਗੇ, ਤੁਸੀਂ ਦੇਖੋਗੇ ਵੀ ਇਹ ਧਰਮ ਤੋਂ, ਜਾਤ ਤੋਂ, ਦੇਸ਼ ਤੋਂ ਬਹੁਤ ਉੱਪਰ ਨਿਕਲ ਚੁੱਕੇ ਨੇ। ਸੋ ਇਸ ਕਰਕੇ ਜੇ ਤੁਹਾਨੂੰ ਲੱਗੇ ਠੱਗੀ ਮਾਰ ਲਈ, ਮੈਂ ਰੇਡੀਓ 'ਤੇ ਇਹ ਵੀ ਕਹਿਣਾ, ਤੁਹਾਨੂੰ ਲੱਗੇ ਕਿ ਅਰਫਾ ਮੁਜ਼ੱਫਰ ਜੀ ਨੇ ਤੁਸੀਂ ਕੰਮ ਦਿੱਤਾ ਅਤੇ ਇਹਨਾਂ ਨੇ ਕਮਿਸ਼ਨ ਵੱਧ ਲੈ ਲਈ ਜਾਂ ਇਹ ਹੋਰ ਕੁਛ ਗੜਬੜ ਹੈ, ਤੁਸੀਂ ਮੈਨੂੰ ਦੱਸ ਦਿਓ, ਇੰਨੇ ਕੁ ਰੱਬ ਦੀ ਕਿਰਪਾ ਨਾਲ ਮੇਰੇ ਕੋਲ ਪੈਸੇ ਨੇ, ਮੈਂ ਮੋੜ ਦੂੰ, ਉਹਨਾਂ ਨੂੰ ਵੀ ਕਹਿਣ ਦੀ ਲੋੜ ਨਹੀਂ ਹੈ। ਇੰਨੀ ਮੈਂ ਗੱਲ ਦੀ ਗਰੰਟੀ ਕਹਿੰਦਾ ਕਿ 100% ਤੁਹਾਡੇ ਨਾਲ ਇਮਾਨਦਾਰੀ ਦੇ ਨਾਲ ਡੀਲ ਕੀਤਾ ਜਾਊਗਾ, ਬਾਕੀ ਜਿੱਥੇ ਤੁਹਾਡਾ ਦਿਲ ਮੰਨੇ ਉੱਥੇ ਕਰੋ। ਮੈਂ ਕਦੇ ਨਹੀਂ ਕਹਿੰਦਾ ਵੀ ਜ਼ਰੂਰ ਇਹਨਾਂ ਨਾਲ ਕਰੋ, ਮੈਂ ਤਾਂ ਸਿਰਫ ਕਹਿੰਦਾ ਬੁਲਾ ਕੇ ਡੀਲ ਤਾਂ ਕਰਕੇ ਦੇਖ ਲਓ, ਉਹਦਾ ਤਾਂ ਕੋਈ ਨੁਕਸਾਨ ਨਹੀਂ। ਸੋ ਇਹਨਾਂ ਦਾ ਨੰਬਰ ਅਰਫਾ ਮੁਜ਼ੱਫਰ ਜੀ ਦਾ ਹੈਗਾ 6478986245। ਜੇ ਕਿਤੇ ਗਲਤੀ ਨਾਲ ਤੁਸੀਂ ਨੰਬਰ ਨਹੀਂ ਲਿਖੇ ਜਾਂ ਭੁੱਲ ਗਏ, ਤਾਂ ਜਿਹੜੇ ਸਟੇਸ਼ਨ 'ਤੇ, ਰੇਡੀਓ ਸਟੇਸ਼ਨ 'ਤੇ ਮੈਂ ਬੈਠਾ, ਇਹਨੂੰ ਕਹਿੰਦੇ ਨੇ 770 AM, ਇਹਦਾ ਇੱਕੋ ਹੀ ਨੰਬਰ ਹੁੰਦਾ ਰੇਡੀਓ ਸਟੇਸ਼ਨ ਦਾ, 416-620-1778। ਜਿਹਦਾ ਮਰਜ਼ੀ ਫੋਨ ਹੋਵੇ, ਪ੍ਰੋਗਰਾਮ ਚੱਲ ਰਿਹਾ ਹੋਵੇ, ਤੁਸੀਂ ਇਸ ਨੰਬਰ 'ਤੇ ਫੋਨ ਕਰੋ ਅਤੇ ਅਰਫਾ ਮੁਜ਼ੱਫਰੀ ਦਾ ਸੈੱਲ ਫੋਨ ਲੈ ਲਓ, ਗੱਲਬਾਤ ਤੁਸੀਂ ਕਰ ਲਓ ਬਸ। ਮੈਂ ਤਾਂ ਸਿਰਫ ਇੱਕੋ ਹੀ ਮੇਰੀ ਬੇਨਤੀ ਹੈ ਕਿ ਪਿੱਛੋਂ ਨਾ ਤੁਹਾਨੂੰ ਪਛਤਾਉਣਾ ਪਵੇ, ਕੋਈ ਇਹ ਵੀ ਨਹੀਂ ਕੋਈ ਮੈਨੂੰ ਕੋਈ ਮੇਰਾ ਬਿੱਲ ਆ ਰਿਹਾ ਤਾਂ ਕਰਕੇ ਮੈਂ ਝੂਠੀ ਐਡਵਰਟਾਈਜ਼ਮੈਂਟ ਤਾਂ ਲੋਕ ਮਿੰਨਤਾਂ ਕਰਦੇ ਨੇ, ਮੈਂ ਕਦੇ ਐਡਵਰਟਾਈਜ਼ਮੈਂਟ ਨਹੀਂ ਕਰਦਾ, ਨਾ ਮੈਂ ਅੱਜ ਤੱਕ ਜ਼ਿੰਦਗੀ ਦੇ ਵਿੱਚ, ਜਦੋਂ ਬਿਲਕੁਲ ਗਰੀਬੀ ਸੀ, ਰੋਟੀ ਤੱਕ ਨਹੀਂ ਮਿਲਦੀ ਸੀ, ਉਦੋਂ ਨਹੀਂ ਹੱਥ ਅੱਡੇ, ਹੁਣ ਤਾਂ ਮਾਲਕ ਦੀ ਕਿਰਪਾ ਨਾਲ ਬਹੁਤ ਕੁਛ ਹੈ। ਮੈਂ ਇਹਨਾਂ ਗੱਲਾਂ 'ਚ ਵਿਸ਼ਵਾਸ ਨਹੀਂ ਕਰਦਾ, ਨਾ ਹੀ ਕੋਈ ਮੇਰੇ ਪਿੱਛੇ ਪਰਪਜ਼ ਹੈ ਕਿ ਜੇ ਮੈਂ ਆਹ ਰੇਡੀਓ ਸਟੇਸ਼ਨ 'ਤੇ ਕਹਿਣਾ ਅਤੇ ਕੋਈ ਮੈਂ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਨੀ ਹੈ। ਪ੍ਰਮੋਸ਼ਨ ਕਾਹਦੀ, ਨਾ ਮੇਰੇ ਕੋਲ ਬਿਜ਼ਨਸ ਹੈ, ਮੈਂ ਤਾਂ ਕੰਪਲੀਟਲੀ ਰਿਟਾਇਰ ਹੋ ਚੁੱਕਿਆ, ਆਪਣੀ ਲਾਈਫ ਨੂੰ ਫੁੱਲ ਇੰਜੋਏ ਕਰਦੇ ਅਤੇ ਰੱਬ ਦਾ ਸ਼ੁਕਰ ਕਰਦਾ। ਸੋ ਜੋ ਧਾਰਮਿਕ ਰੂਹਾਨੀ ਗੱਲਾਂ ਇੰਨੇ ਸਾਲ ਪੜ੍ਹ ਕੇ, 30-35 ਸਾਲ ਪੜ੍ਹ ਕੇ ਅਤੇ ਉਸ ਤੋਂ ਬਾਅਦ ਜ਼ਿੰਦਗੀ ਦਾ ਆਪਣਾ ਤਜਰਬਾ, ਮਾੜੀ ਮੋਟੀ ਮਿਹਨਤ ਕਰਕੇ ਅੰਦਰੋਂ ਦੇਖਿਆ, ਹਲਕੇ ਫੁਲਕੇ ਢੰਗ ਨਾਲ ਉਹਨੂੰ ਆਪਾਂ ਤੁਹਾਡੇ ਤੱਕ ਸਾਂਝ ਪਾਉਣੇ, ਅਦਰਵਾਈਜ਼ ਕੋਈ ਪਿੱਛੇ ਪਰਪਜ਼ ਨਹੀਂ। ਮੈਂ ਕੋਈ ਗੁਰਦੁਆਰਾ, ਮੰਦਰ ਨਹੀਂ, ਮਸਜਿਦ ਨਹੀਂ ਖੋਲ੍ਹਣੀ, ਮੈਂ ਕੋਈ ਚੜਾਵੇ ਨਹੀਂ ਲੈਣਾ, ਮੈਂ ਤੁਸੀਂ ਰੋਟੀ 'ਤੇ ਬੁਲਾਓਗੇ, ਮੈਂ ਆਉਣਾ ਨਹੀਂ, ਨਾ ਕੋਈ ਪੈਸੇ ਲੈਣੇ। ਮੈਂ ਤਾਂ ਇਹ ਗੱਲ ਦਾ ਪੱਕਾ ਭਰੋਸਾ ਮੈਨੂੰ ਕਿ ਮਰ ਜਾਊਂ, ਮੰਗੂ ਨਹੀਂ ਆਪਣੇ ਤਨ ਕੇ ਕਾਜ, ਮੈਂ ਕਿਸੇ ਤੋਂ ਅੱਜ ਤੱਕ ਦਵਾਨੀ ਨਹੀਂ ਲਈ, ਜਦੋਂ ਔਖਾ ਟਾਈਮ ਵੀ ਆਏ ਰਿਸ਼ਤੇਦਾਰ ਤੋਂ। ਸੋ ਪਰਮਾਤਮਾ ਨੇ ਬੜੀ ਰਹਿਮਤ ਕੀਤੀ ਹੈ, ਸਾਰਾ ਕੁਛ ਵਧੀਆ ਹੋ ਗਿਆ, ਬਥੇਰੀ ਬਹੁਤ ਦੁਨੀਆਂ ਦੀ ਪੜ੍ਹਾਈ ਕਰਕੇ ਦੇਖ ਲਈ ਅਤੇ ਅੱਜ ਮਾਲੋ ਬਾਲ ਆ। ਇਹ ਤਾਂ ਨਹੀਂ ਵੀ ਮੈਂ ਕਹਿੰਦਾ ਵੀ ਕੋਠੇ ਭਰੇ ਵੇ ਨੇ ਪੈਸਿਆਂ ਦੇ, ਇਮਾਨਦਾਰੀ ਨਾਲ ਜਿੰਨੇ ਚੀਜ਼ ਨੇ ਮੋਰ ਦੇਣ ਪਰਮਾਤਮਾ ਨੇ ਦਿੱਤੇ ਨੇ। ਸੋ ਇਮਾਨਦਾਰੀ ਦੀ ਕਮਾਈ ਦੇ ਵਿੱਚ ਹਮੇਸ਼ਾ ਬਰਕਤ ਹੁੰਦੀ ਹੈ, ਖੁਸ਼ੀ ਹੁੰਦੀ ਹੈ, ਪਰਿਵਾਰ 'ਚ ਹਾਸਾ ਹੁੰਦਾ। ਸੋ ਇਸੇ ਕਰਕੇ ਮੈਂ ਅਰਫਾ ਜੀ ਨੂੰ ਵੀ ਡੀਲ ਕੀਤਾ, ਇਹ ਵੀ ਸਦਾ ਖੁਸ਼ ਰਹਿੰਦੇ ਨੇ, ਹਾਂਜੀ, ਆਪਣੇ ਬੱਚੇ ਨਾਲ ਖੁਸ਼ ਰਹਿੰਦੇ, ਰਾਤ ਨੂੰ ਵਧੀਆ ਨੀਂਦ ਕਰਦੇ ਨੇ, ਅਤੇ ਜਿਹਨਾਂ ਜਿਹੜੇ ਵੀ ਲੋਕ ਡੀਲ ਕਰਦੇ ਨੇ ਉਹ ਅਰਫਾ ਜੀ ਬਾਰੇ ਮਤਲਬ ਹੀ ਨਹੀਂ, ਦੋ ਚਾਰ ਸ਼ਬਦ ਚੰਗੇ ਨਾ ਕਰ, ਇੰਨੀਆਂ ਇਹਨਾਂ ਦੀਆਂ ਗੁੱਡ ਐਗਜ਼ਾਮਪਲਸ ਨੇ। ਸੋ ਤੁਸੀਂ ਰੀਅਲ ਸਟੇਟ ਦੇ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੋਵੇ, ਅਰਫਾ ਮੁਜ਼ੱਫਰ ਜੀ ਨਾਲ ਕਰ ਲਓ, ਉਸ ਤੋਂ ਬਾਅਦ ਫੈਸਲਾ ਤੁਹਾਡਾ ਆਪਣਾ। ਮੈਂ ਕਦੇ ਨਹੀਂ ਕਿਹਾ ਕਿ ਇਹਨਾਂ ਨੂੰ ਕਰੋ, ਫੈਸਲਾ ਤੁਹਾਡਾ ਆਪਾਂ ਆਪੋ ਆਪਣਾ, ਜਿਹਨੂੰ ਮਰਜ਼ੀ ਕਰੋ, ਸਿਰਫ ਬੁਲਾਉਣ ਦੀ ਤੁਹਾਨੂੰ ਬੇਨਤੀ ਕੀਤੀ ਹੈ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਆਪਾਂ ਫਾਦਰਸ ਡੇ ਮਨਾਵਾਂਗੇ। ਸੋ ਬਿਫੋਰ ਆਈ ਸਟਾਰਟ ਦਿਸ ਟੋਪਿਕ, ਸੋ ਲੈਟਸ ਹੀਅਰ ਦ ਫਸਟ ਸੌਂਗ ਔਨ ਫਾਦਰਸ ਡੇ, ਫਿਰ ਥੋੜ੍ਹੀ ਬੈਕਗਰਾਊਂਡ ਜੀ ਬਣ ਜਾਂਦੀ ਹੈ, ਫਿਰ ਆਪਾਂ ਆਪਣੇ ਪ੍ਰੋਗਰਾਮ ਨੂੰ ਕੰਟੀਨਿਊ ਰੱਖਾਂਗੇ। ਸੁਣੋ,
ਪਰਿਵਾਰ ਤਾਂ ਠੀਕ ਹੈ ਪਰ ਬਾਪੂ ਦੀ ਤਬੀਅਤ ਠੀਕ ਨਹੀਂ ਰਹਿੰਦੀ।
ਕੋਈ ਨਹੀਂ, ਪਰਮਾਤਮਾ ਕਿਰਪਾ ਕਰੂਗਾ,
ਬਸ ਉਹਨਾਂ ਦੀ ਤੰਦਰੁਸਤੀ ਲਈ ਅਰਦਾਸ ਕਰਨ ਆਇਆ ਸੀ।
ਸਤਿ ਸ੍ਰੀ ਅਕਾਲ। ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੀ।
ਭੁੱਲਦੇ ਨੀ ਪਾਟੇ ਉਹ ਵਿਆਹੀਆਂ ਵਾਲੇ ਪੈਰ, ਹੱਸਦੇ ਸੀ ਲੋਕ ਕਦੇ ਗਿਆ ਨੀ ਇਹ ਸ਼ਹਿਰ, ਭੁੱਲਦੇ ਨੀ ਪਾਟੇ ਉਹ ਵਿਆਹੀਆਂ ਵਾਲੇ ਪੈਰ, ਹੱਸਦੇ ਸੀ ਲੋਕ ਕਦੇ ਗਿਆ ਨੀ ਇਹ ਸ਼ਹਿਰ। ਕੁੜਤਾ ਪਜਾਮਾ ਵੀ ਪ੍ਰੈਸ ਨੀ ਸੀ ਪਾਉਂਦਾ, ਕਹਿੰਦੇ ਪਤਾ ਨੀ ਉਹ ਕਿੱਦਾਂ ਦੀ ਡਰੈਸ ਪਾਉਣੀ ਹੈ। ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ, ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ। ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ, ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ। ਰੱਬਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ, ਮੇਰਾ ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ,
ਸੁਪਨਾ ਮੈਨੂੰ ਦੁਨੀਆ ਕਮਾਉਣੀ ਹੈ।
ਪਤਾ ਇਹਨੇ ਸਾਨੂੰ ਕਿਵੇਂ ਪਾਲਿਆ, ਮਸਾਈ ਸੀ ਚੱਲਦਾ ਗੁਜ਼ਾਰਾ ਕਰਦਾ, ਤੇ ਦੇਵੀ ਮੌਤ ਤੂੰ ਗਰੀਬ
बिना दमी देखिया मैं अखी अरदासा करदा मैनू पता इन्हें सानू किवें पालिया मसा ही सी गल का गुजारा करदा हे देवी मौत तू गरीबी ना दमी देखिया मैं अखी अरदासा करदा दे विच कागली उमर हुण पिंडों बार फिरनी ते कोठी सोनी है रब्बा मेरे बापू दी उमर लम्मी करी मेरा सुपना मैं इनू दुनिया कमाउणी है रब्बा मेरे बापू दी उमर लम्मी करी मेरा सुपना मैं इनू दुनिया कमाउणी है रब्बा मेरे बापू दी उमर लम्मी करी मेरा सुपना मैं इनू दुनिया कमाउणी है
सुपना मैं इनू दुनिया कमाउणी है
हाथ फड़ कहिंदा रखी तू ख्याल पुत मेरी पग दा नशे पत्ते लो पुत दूर ही रखी दिल कदे पैर दा पता नहीं लगदा पर कदे कदे भी केंड पैंदी लोनी है रब्बा मेरे बापू दी उम्र लम्मी करी मेरा सुपना मैं इनू दुनिया कमाउणी है रब्बा मेरे बापू दी उम्र लम्मी करी मेरा
माइंड ते बॉडी देख रहे लखां ही स्रोतियां नूं लखां ही दर्शकां नूं नरेंद्र रवि दा प्यार भरिया नमस्कार सलाम अलैकुम ते सत श्री अकाल वेरी गुड मॉर्निंग अज आपां फादर्स डे ਦੇ ਉੱਤੇ ਗੱਲਬਾਤ ਕਰ ਰਹੇ ਹਾਂ ਕਿਉਂਕਿ ਦੁਨੀਆਂ ਦੇ ਵਿੱਚ ਅੱਜ ਫਾਦਰਸ ਡੇ ਮਨਾਇਆ ਜਾ ਰਿਹਾ ਪਿਤਾ ਦਾ ਦਿਨ ਮਨਾਇਆ ਜਾ ਰਿਹਾ ਸੋ ਲਾਸਟ ਈਅਰ ਮੈਨੂੰ ਯਾਦ ਹੈ ਕਿ ਜਦੋਂ ਮੈਂ ਫਾਦਰਸ ਡੇ ਦੇ ਬਾਰੇ ਗੱਲਬਾਤ ਕੀਤੀ ਤਾਂ ਬਹੁਤ ਸਾਰੇ ਸਰੋਤਿਆਂ ਨੂੰ ਮੈਨੂੰ ਟੈਕਸਟ ਭੇਜੇ ਸੀਗੇ ਕਿ ਤੁਸੀਂ ਟੂ ਇੰਟਲੈਕਚੁਅਲ ਗੱਲਾਂ ਕੀਤੀਆਂ ਉਹਦੀ ਹਿਸਟਰੀ ਦੇ ਬਾਰੇ ਗੱਲ ਕੀਤੀਆਂ ਸੋ ਉਹਨੂੰ ਤੁਸੀਂ ਥੋੜ੍ਹਾ ਸ਼ਾਰਟ ਕਰਕੇ ਫਾਦਰਸ ਡੇ ਦੇ ਉੱਤੇ ਕਿ ਫਾਦਰ ਦਾ ਸਾਡੀ ਜ਼ਿੰਦਗੀ ਦੇ ਪ੍ਰਤੀ ਕੀ ਰੋਲ ਨੇ ਕੀ ਲੋਕ ਦੁਨੀਆਂ ਦੇ ਵਿੱਚ ਵਾਪਰਿਆ ਉਹਦੇ ਉੱਤੇ ਜ਼ਿਆਦਾ ਜ਼ੋਰ ਦਿਓ ਸੋ ਮੈਂ ਕੋਸ਼ਿਸ਼ ਕੀਤੀ ਹੈ ਕਿ ਹੋਰ ਵੀ ਸਿੰਪਲ ਤਰੀਕੇ ਨਾਲ ਫਾਦਰਸ ਡੇ ਦੇ ਉੱਪਰ ਗੱਲਬਾਤ ਕਰਾਂ ਨਾਲ ਜੇ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗੇ ਤਾਂ ਤੁਸੀਂ ਪਲੀਜ਼ ਦੂਜਿਆਂ ਨੂੰ ਵੀ ਸ਼ੇਅਰ ਕਰ ਦਿਓ ਤਾਂ ਕਿ ਸ਼ਾਇਦ ਕੋਈ ਗੱਲਬਾਤ ਸੁਣ ਕੇ ਸਾਡੇ 'ਤੇ ਅਸਰ ਹੋ ਜੇ ਜੇ ਕੋਈ ਸਾਡੀ ਮਾੜੀ ਕੰਪਨੀ ਹੈ ਤਾਂ ਉਹ ਛੁੱਟ ਜੇ ਅਤੇ ਜੇ ਕੋਈ ਚੰਗੀ ਕੰਪਨੀ ਅਸੀਂ ਹੋਰ ਚੰਗੀ ਕੰਪਨੀ ਪੈਦਾ ਕਰ ਲਈਏ ਸੋ ਚੰਗੇ ਅਤੇ ਮਾੜਾ ਨਾਲ ਚੱਲਦਾ ਸੋ ਜੇ ਤੁਹਾਨੂੰ ਇਹ ਮੇਰਾ ਪ੍ਰੋਗਰਾਮ ਚੰਗਾ ਲੱਗੇ ਚਾਹੇ ਉਹ ਯੂਟਿਊਬ 'ਤੇ ਹੈ ਚਾਹੇ ਉਹ ਫੇਸਬੁੱਕ 'ਤੇ ਹੈ ਚਾਹੇ ਮੇਰੀ ਆਪਣੀ ਵੈਬਸਾਈਟ 'ਤੇ ਹੈ ਉਹਦੇ ਉੱਤੇ ਤੁਸੀਂ ਜਾ ਕੇ ਸੁਣ ਸਕਦੇ ਹੋ ਅਤੇ ਅੱਗੇ ਵੀ ਸ਼ੇਅਰ ਕਰ ਸਕਦੇ ਹੋ ਜੇ ਅਤੇ ਸਿਰਫ ਜੇ ਤੁਹਾਨੂੰ ਚੰਗਾ ਲੱਗੇ ਜੇ ਮਾੜਾ ਲੱਗੇ ਤਾਂ ਤੁਸੀਂ ਮੈਨੂੰ ਮੈਸੇਜ ਵੀ ਪਾ ਸਕਦੇ ਹੋ ਲੈਂਗੁਏਜ ਸਿਰਫ ਵਧੀਆ ਰੱਖਿਓ ਉਹ ਦੇਸੀ ਲੈਂਗੁਏਜ ਆਈ ਡੋਂਟ ਲਾਈਕ ਦਿਸ ਥਿੰਗ ਨਾ ਮੈਂ ਕਦੇ ਬੋਲੀ ਹੈ ਅਤੇ ਨਾ ਹੀ ਕਦੇ ਮੈਂ ਸੁਣਦਾ ਪਿਆਰ ਨਾਲ ਗੱਲ ਕਹੋ ਅਤੇ ਪਿਆਰ ਨਾਲ ਸੁਣੋ ਅਤੇ ਪਿਆਰ ਨਾਲ ਕਹੋ ਇਹ ਮੇਰਾ ਇੱਕ ਜ਼ਿੰਦਗੀ ਦਾ ਫਾਰਮੂਲਾ ਹੈ ਸੋ ਗੱਲਬਾਤ ਕਰਦੇ ਹਾਂ ਫਾਦਰਸ ਡੇ ਦੀ ਕਿ ਦੇਖੋ ਫਾਦਰਸ ਡੇ ਕਿਉਂ ਮਨਾਇਆ ਜਾਂਦਾ ਹੈ ਪਹਿਲੀ ਗੱਲ ਤਾਂ ਹੈ ਕਿ ਫਾਦਰ ਦੇਸ ਕਹਿੰਦੇ ਕਿਹਨੂੰ ਅਤੇ ਮਨਾਇਆ ਕਿਉਂ ਜਾਂਦਾ ਇਹਦੇ ਪਿੱਛੇ ਪਰਪਸ ਕੀ ਹੈ ਇਹਨੂੰ ਜੇ ਸਿੰਪਲ ਲੈਂਗੁਏਜ ਸਿੰਪਲ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ ਕਿ ਫਾਦਰਸ ਡੇ ਕਿਉਂ ਮਨਾਇਆ ਜਾਂਦਾ ਅੱਜ ਦਾ ਦਿਨ ਉਹਦਾ ਮਤਲਬ ਹੈ ਟੂ ਐਕਨੋਲੇਜ ਐਂਡ ਐਪਰੀਸ਼ੀਏਟ ਦਾ ਰੋਲ ਆਫ ਫਾਦਰ ਇਨ ਆਵਰ ਲਾਈਫ ਕਿ ਫਾਦਰ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਰੋਲ ਹੈ ਕੀ ਉਹਨੇ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਲਈ ਕੰਮ ਕੀਤੇ ਦੁੱਖ ਤਕਲੀਫਾਂ ਸਹੀਆਂ ਉਸ ਨੂੰ ਅਸੀਂ ਯਾਦ ਕਰਦੇ ਹਾਂ ਉਸ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ ਅੱਜ ਦੇ ਦਿਨ ਇਹ ਕਰਨੇ ਦਾ 365 ਦਿਨ ਚਾਹੀਦਾ ਪਰ ਅੱਜ ਜਦੋਂ ਹੁਣ ਦਿਨ ਦੁਨੀਆਂ ਦੇ ਵਿੱਚ ਮਨਾਇਆ ਜਾਂਦਾ ਅਤੇ ਇਸ ਦਿਨ ਘੱਟੋ ਘੱਟ ਅਸੀਂ ਇਹ ਗੱਲਾਂ ਸੋਚਦੇ ਕਿ ਮੇਰੇ ਫਾਦਰ ਨੇ ਮੈਨੂੰ ਵੱਡਾ ਬਣਾਉਣ ਦੇ ਵਿੱਚ ਮੈਨੂੰ ਕਾਮਯਾਬ ਬਣਾਉਣ ਦੇ ਵਿੱਚ ਕੀ ਰੋਲ ਅਦਾ ਕੀਤਾ ਸੋ ਇਹੀ ਕਹਿੰਦਾ ਟੂ ਇਕਨੋਲੇਜ ਐਂਡ ਐਪਰੀਸ਼ੀਏਟ ਦਾ ਰੋਲ ਆਫ ਫਾਦਰ ਇਨ ਅਵਰ ਲਾਈਫ ਅੱਜ ਦੇ ਦਿਨ ਟੂਡੇਸ ਡੇ ਜਾਂ ਅੱਜ ਦੇ ਦਿਨ ਔਨ ਫਾਦਰਸ ਡੇ ਚਿਲਡਰਨ ਗੈਟ ਏ ਚਾਂਸ ਬੱਚਿਆਂ ਨੂੰ ਇੱਕ ਚਾਂਸ ਮਿਲਦਾ ਅੱਜ ਦੇ ਦਿਨ ਟੂ ਮੇਕ ਦੀਅਰ ਫਾਦਰ ਸਪੈਸ਼ਲ ਗੈਸਟ ਟੂ ਮੇਕ ਦੀਅਰ ਫਾਦਰ ਫੀਲ ਸਪੈਸ਼ਲ ਟੂ ਮੇਕ ਦੀਅਰ ਫਾਦਰ ਹੀਰੋ ਚੀਫ ਗੈਸਟ ਵਿਦ ਕਾਹਦੇ ਨਾਲ ਚੀਫ ਗੈਸਟ ਬਣਾਉਣਾ ਕੋਈ ਸਟੇਜ 'ਤੇ ਨਹੀਂ ਚੜਾਉਣਾ ਵਿਦ ਦੇਅਰ ਜੈਸਚਰਸ ਕਿ ਅਜਿਹੀਆਂ ਗੱਲਾਂ ਕਰਨੀਆਂ ਅਜਿਹੇ ਕੁਝ ਚੀਜ਼ਾਂ ਕਰਨੀਆਂ ਜਿਹਦੇ ਨਾਲ ਪਿਤਾ ਨੂੰ ਲੱਗੇ ਕਿ ਅੱਜ ਬਾਈ ਵਾਕਈ ਮੇਰੀ ਟੌਰ ਕੱਢੀ ਵੀ ਆ ਮੈਨੂੰ ਅੱਜ ਹੀਰੋ ਬਣਾ ਲਿਆ ਮੈਨੂੰ ਮੇਰਾ ਦਿਨ ਅੱਜ ਸਪੈਸ਼ਲ ਹੈ ਉਹ ਕਿਸ ਤਰ੍ਹਾਂ ਅਸੀਂ ਉਹਨੂੰ ਹੀਰੋ ਬਣਾਵਾਂਗੇ ਸਪੈਸ਼ਲ ਬਣਾਵਾਂਗੇ ਉਹ ਜੈਸਚਰਸ ਕੀ ਨੇ ਇਟ ਕੈਨ ਬੀ ਇਮੋਸ਼ਨਲ ਇਟ ਕੈਨ ਬੀ ਮੈਂਟਲ, ਇਟ ਕੈਨ ਬੀ ਫਾਈਨੈਂਸ਼ੀਅਲ। ਇਮੋਸ਼ਨਲ ਕਿਵੇਂ ਹੈ ਕਿ ਅਸੀਂ ਟੈਲੀਫੋਨ ਕਰਦੇ ਹਾਂ ਜਾਂ ਕੋਈ ਚਿੱਠੀ ਪੱਤਰ ਭੇਜ ਦਿੰਦੇ ਹਾਂ ਜਾਂ ਉਹਦੇ ਕੋਲੇ ਬੈਠਦੇ ਹਾਂ ਵੀ ਮੈਨੂੰ ਯਾਦ ਆ ਬਾਪੂ ਜੀ ਕਾਲਜ ਦੇ ਵਿੱਚ ਮੈਨੂੰ ਫੀਸ ਨਹੀਂ ਦੇਣ ਜੋਗੇ ਪੈਸੇ ਸੀਗੇ, ਤੁਸੀਂ ਮੈਨੂੰ ਕਾਲਜ ਕਿਵੇਂ ਭੇਜਿਆ, ਕਦੋਂ ਉਧਾਰ ਚੱਕ ਕੇ ਭੇਜਿਆ, ਤੁਸੀਂ ਮੈਨੂੰ ਯੂਨੀਵਰਸਿਟੀ ਕਿਵੇਂ ਭੇਜਿਆ, ਮੈਨੂੰ ਕੈਨੇਡਾ 'ਚ ਆਈਲੈਟਸ ਕਰਵਾ ਕੇ ਕਿਵੇਂ ਭੇਜਿਆ, ਜ਼ਮੀਨ ਗਹਿਣੇ ਰੱਖੀ, ਇਹ ਇਮੋਸ਼ਨਸ ਨੇ। ਤੁਸੀਂ ਜਦੋਂ ਫਾਦਰ ਨਾਲ ਕਹਿੰਦੇ ਹੋ ਨਾ, ਜਿਉਂ ਵੀ ਤੁਸੀਂ ਚੰਗੇ ਸ਼ਬਦ ਫਾਦਰ ਲਈ ਬੋਲਦੇ ਹੋ ਉਹਦੇ ਅੰਦਰ ਠੰਡ ਪੈਂਦੀ ਜਾਂਦੀ ਹੈ, ਵਾਈਬ੍ਰੇਸ਼ਨ ਇੰਨੀਆਂ ਸਖਤ ਹੁੰਦੀਆਂ ਨੇ, ਇਹ ਫੀਲ ਕਰਨ ਦੀ ਗੱਲ ਹੈ, ਇਹਨੂੰ ਐਕਸਪਲੇਨ ਕਰਨਾ ਬੜਾ ਮੁਸ਼ਕਲ ਹੈ। ਮੈਂਟਲੀ ਜਦੋਂ ਤੁਸੀਂ ਕੁਛ ਲਿਖਦੇ ਹੋ, ਇਹ ਨਹੀਂ ਵੀ ਕਾਰਡ ਬਾਜ਼ਾਰ 'ਚੋਂ ਖਰੀਦਿਆ $4 ਦਾ ਜਾਂ ਬਾਹਲੇ ਦਾ ਡਾਲਰ ਸਟੋਰ ਤੋਂ ਖਰੀਦ ਲਿਆਉਂਦੇ ਨੇ, ਉਹਦੇ ਥੱਲੇ ਦਸਤਖਤ ਕਰ ਦਿੰਦੇ ਨੇ ਕਿਉਂਕਿ ਲੈਂਗੁਏਜ, ਉਹ ਲੈਂਗੁਏਜ ਤੁਹਾਡੀ ਥੋੜ੍ਹਾ, ਉਹ ਤਾਂ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੇ ਵਧੀਆ ਲੈਂਗੁਏਜ ਲਿਖੀ। ਤੁਸੀਂ ਆਪਣੀ ਟੁੱਟੀ ਫੁੱਟੀ ਪੰਜਾਬੀ 'ਚ, ਟੁੱਟੀ ਫੁੱਟੀ ਅੰਗਰੇਜ਼ੀ 'ਚ ਲਿਖੋ 4 ਸ਼ਬਦ, ਉਹ ਮੈਂਟਲ ਨੇ ਵੀ ਇਹਦੇ ਦਿਮਾਗ 'ਚੋਂ ਆਹ ਗੱਲ ਨਾ ਨਿਕਲੀ ਮੇਰੇ ਪ੍ਰਤੀ। ਫਿਰ ਫਾਈਨੈਂਸ਼ੀਅਲ, ਫਾਦਰ ਦੀਆਂ ਜ਼ਰੂਰਤਾਂ ਜਿਹੜੀਆਂ ਕਦੇ ਵੀ ਤੁਸੀਂ ਮਹਿਸੂਸ ਕਰਦੇ ਹੋ, ਮੈਨੂੰ ਕੋਈ ਵਧੀਆ ਜੁੱਤੀ ਲੈ ਕੇ ਦੇਣੀ ਹੈ, ਇਹਨੂੰ ਕੋਈ ਰੈਸਟੋਰੈਂਟ 'ਚ ਲੈ ਕੇ ਜਾਣਾ, ਇਹਨੂੰ ਕੋਈ ਮੂਵੀ ਦਿਖਾ ਲੈਣੀ ਹੈ, ਇਹਨੂੰ ਕੋਈ ਨੈਗਰਾ ਫਾਲਸ ਲੈ ਜਾਣਾ, ਇਹਨੂੰ ਕੋਈ ਕਰੂਜ਼ ਦੀ ਸੈਰ ਕਰਾਉਣੀ ਹੈ, ਜਾਂ ਇਹਨੂੰ ਕੋਈ ਪੈਸੇ ਦੀ ਲੋੜ ਨਹੀਂ ਫਾਦਰ ਨੂੰ, ਪਰ ਪੈਸਿਆਂ ਦਾ ਮਤਲਬ ਇਹ ਹੁੰਦਾ ਵੀ ਕੋਈ ਵੀ ਚੀਜ਼ ਭੇਜਦੇ ਨੇ ਵੀ ਇਹਨੇ ਕੱਲ੍ਹ ਨੂੰ ਇਹਦੀ ਸਾਡੀਆਂ ਭੈਣਾਂ ਵੀ ਨੇ, ਉਹਨਾਂ ਨੂੰ ਕੋਈ ਸ਼ਗਨ ਦੇਣਾ ਹੋਊਗਾ, ਫਾਦਰ ਕੋਲ ਹੈ ਨਹੀਂ, ਚਲੋ 10-20 ਹਜ਼ਾਰ ਸਾਡੇ ਕੋਲ ਬਥੇਰੇ ਢੇਰ ਲੱਗੇ ਨੇ, ਭੇਜ ਦਿਓ ਤਾਂ ਕਿ ਵੀ ਬਾਪੂ ਜੀ ਤੁਸੀਂ ਆਪਣੀ ਖੁਸ਼ੀ ਲਈ, ਧੀਆਂ ਭੈਣਾਂ ਲਈ, ਜਿੱਥੇ ਵੀ ਹੈ ਕੋਈ ਸ਼ਗਨ ਦੇਣਾ ਉਹ ਤੁਸੀਂ ਦਿਓ ਮਾਂ ਬਾਪ ਨੂੰ, ਖਾਸ ਕਰਕੇ ਬਾਪ ਨੂੰ, ਅੱਜ ਦੇ ਦਿਨ ਇਸ ਗੱਲ ਦੀ ਖੁਸ਼ੀ ਹੁੰਦੀ ਹੈ। ਦੇਖ ਲਓ ਜਿਹੜਾ ਫਾਦਰਸ ਡੇ ਹੈ ਨਾ, ਇਹ ਦੁਨੀਆਂ ਦੇ ਤਕਰੀਬਨ 111 ਦੇਸ਼ਾਂ ਦੇ ਵਿੱਚ ਮਨਾਇਆ ਜਾਂਦਾ, AAA 111 111 ਦੇਸ਼ਾਂ ਵਿੱਚ ਮਨਾਇਆ ਜਾਂਦਾ। ਔਰ ਤੁਸੀਂ ਸ਼ਾਇਦ ਹੈਰਾਨ ਹੋਵੋਗੇ ਕਿ ਇਹ ਜਿਹੜਾ ਫਾਦਰਸ ਡੇ ਹੈ ਨਾ, ਇਹ 1972 ਦੇ ਵਿੱਚ, ਅੱਜ ਤੋਂ 28-23 51 ਸਾਲ ਪਹਿਲਾਂ ਅਮੈਰੀਕਾ ਦੇ ਵਿੱਚ ਆਫੀਸ਼ਲੀ ਫਾਦਰਸ ਡੇ ਮਨਾਉਣ ਦਾ ਐਲਾਨ ਕੀਤਾ ਗਿਆ ਕਿ ਹਰ ਜੂਨ ਦੇ, ਜਿਹੜਾ 6ਵਾਂ ਮਹੀਨਾ ਜੂਨ ਹੁੰਦਾ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ ਅਤੇ ਨੈਕਸਟ ਹੁੰਦਾ ਜੂਨ, ਜੂਨ ਦੇ ਵਿੱਚ ਜਿਹੜਾ ਤੀਸਰਾ ਸੰਡੇ ਹੋਊਗਾ, ਥਰਡ ਸੰਡੇ, ਉਸ ਦਿਨ ਆਫੀਸ਼ਲੀ ਫਾਦਰਸ ਡੇ ਮਨਾਇਆ ਜਾਂਦਾ, ਇਹ ਅਮੈਰੀਕਾ ਨੇ ਡਿਕਲੇਅਰ ਕੀਤਾ। ਜਿਸ ਤਰ੍ਹਾਂ ਮਦਰਸ ਡੇ ਹੈ ਜਿਹੜਾ ਆਪਾਂ ਪਿਛਲੇ ਮਹੀਨੇ ਮਈ 'ਚ ਮਨਾਇਆ, ਉਹ ਵੀ ਅਮੈਰੀਕਾ ਦੇ ਵਿੱਚ ਡਿਕਲੇਅਰ ਹੋਇਆ ਸੀਗਾ ਕਿ ਮਈ ਦਾ ਜਿਹੜਾ ਸੈਕਿੰਡ ਸੰਡੇ ਹੈ ਉਸ ਦਿਨ ਮਦਰਸ ਡੇ, ਅਤੇ ਜੂਨ ਦਾ ਜਿਹੜਾ ਥਰਡ ਸੰਡੇ ਹੈ ਉਸ ਦਿਨ ਫਾਦਰਸ ਡੇ ਮਨਾਇਆ ਜਾਊਗਾ। ਦੇਖੋ ਅਰਬ ਦੇਸ਼ਾਂ 'ਤੇ ਠੀਕ ਹੈ ਵੀ ਇਹ ਜੂਨ ਦੇ ਵਿੱਚ ਜਿਹੜਾ ਜੂਨ ਦਾ ਥਰਡ ਵੀਕ ਹੈ, ਸੰਡੇ ਜਿਵੇਂ ਅੱਜ ਹੈ, ਉਸ ਤਰ੍ਹਾਂ ਮਨਾਇਆ ਜਾਂਦਾ ਬਾਹਲੀ ਕੰਟਰੀਆਂ ਦੇ ਵਿੱਚ, ਪਰ ਕੁਝ ਦੇਸ਼ ਅਜਿਹੇ ਨੇ ਮਨਾਉਂਦੇ ਉਹ ਵੀ ਨੇ, ਪਰ ਉਹਨਾਂ ਦੀਆਂ ਡੇਟਸ ਜਿਹੜੀਆਂ ਨੇ, ਜਿਹੜੇ ਤਰੀਕਾ ਨੇ ਉਹ ਡਿਫਰੈਂਟ ਨੇ। ਜਿਸ ਤਰ੍ਹਾਂ ਜੇ ਸਾਊਦੀ, ਜੇ ਅਰੇਬਿਕ ਕੰਟਰੀਜ਼ ਲੈ ਲਈਏ ਆਪਾਂ, ਜਿਵੇਂ ਲਿਬਨਾਨ ਦੀ ਇਗਜ਼ਾਮਪਲ ਲੈ ਲਓ, ਇਜ਼ਿਪਟ ਲੈ ਲਓ, ਪੈਲਸਟੀਨ ਲੈ ਲਓ, ਸੀਰੀਆ ਲੈ ਲਓ, ਡਵੇਈ UAE ਲੈ ਲਓ, ਉੱਥੇ ਵੀ ਫਾਦਰਸ ਡੇ ਮਨਾਇਆ ਜਾਂਦਾ, ਉਹ ਵੀ ਜੂਨ 'ਚ ਹੀ ਮਨਾਇਆ ਜਾਂਦਾ। ਪਰ ਫਰਕ ਇਹ ਹੈ ਕਿ ਨੌਰਥ ਅਮੈਰੀਕਾ ਦੇ ਵਿੱਚ ਜਿਹੜੇ ਬੰਦੇ ਅਮੈਰੀਕਨ ਚੀਜ਼ਾਂ ਨੂੰ ਫਾਲੋ ਕਰਦੇ ਨੇ, ਉਹ ਜੂਨ ਦਾ ਜਿਹੜਾ ਤੀਸਰਾ ਹਫ਼ਤਾ ਹੁੰਦਾ, ਜਿਹੜੀ ਮਰਜ਼ੀ ਤਰੀਕ ਹੋਵੇ ਉਦੋਂ ਮਨਾਉਂਦੇ ਨੇ, ਪਰ ਜਿਹੜੇ ਅਰੇਬਿਕ ਕੰਟਰੀਜ਼ ਨੇ, ਲਿਬਨਾਨ, ਇਜ਼ਿਪਟ, ਪੈਲਸਟੀਨ, ਸੀਰੀਆ, ਦੁਬਈ ਵਗੈਰਾ, ਇਹ ਵੀ ਜੂਨ 'ਚ ਮਨਾਉਂਦੇ ਨੇ, ਪਰ ਇਹ 21 ਜੂਨ ਨੂੰ, ਚਾਹੇ ਉਹ ਦੂਜਾ ਹਫ਼ਤਾ ਹੋਵੇ, ਜੇ ਤੀਜਾ ਹੋਵੇ, ਜੇ ਚੌਥਾ ਹੋਵੇ, ਡਜ਼ਨਟ ਮੈਟਰ, ਇਹਨਾਂ ਦੀ 21 ਜੂਨ ਜਿਹੜੀ ਡੇਟ ਹੈ ਉਹ ਫਿਕਸ ਹੈ। ਫਿਰ ਤੁਸੀਂ ਦੇਖ ਲਓ ਵੀ ਜਿਸ ਤਰ੍ਹਾਂ ਮਦਰਸ ਡੇ ਜਿਹਦੀ ਸ਼ੁਰੂਆਤ ਕੀਤੀ ਸੀ ਐਨਾ ਜਾਰਵਿਸ ਨੇ, ਕੋਸ਼ਿਸ਼ ਕੀਤੀ ਉਹ ਆਪਾਂ ਮਦਰਸ ਡੇ ਦੇ ਉੱਤੇ ਪੜ੍ਹ ਲਿਆ, ਹੁਣ ਉੱਤੇ ਉੱਧਰ ਜਾਣ ਦੀ ਲੋੜ ਨਹੀਂ ਕਿਉਂਕਿ ਅੱਜ ਆਪਾਂ ਫਾਦਰਸ ਡੇ ਮਨਾ ਰਹੇ ਹਾਂ। ਉਸੇ ਤਰ੍ਹਾਂ ਹੀ ਫਾਦਰਸ ਡੇ ਮਨਾਉਣ ਦੇ ਵਿੱਚ ਸਨੋਰਾ ਡੋਡ, DODD, ਡੋਡ ਕਹਿੰਦੇ ਨੇ, ਕੋਈ ਡੋਡ ਕਹਿੰਦੇ ਨੇ, ਸਨੋਰਾ ਡੋਡ ਇੱਕ ਲੇਡੀ ਸੀਗੀ, ਉਹਦਾ ਫਾਦਰ ਮਿਲਟਰੀ ਦੇ ਵਿੱਚ ਸੀ, ਵੈਸੇ ਜ਼ਿਮੀਂਦਾਰ ਸੀਗਾ, ਇਹਦੇ 5 ਭਰਾ ਸੀ ਅਤੇ 6ਵੀਂ ਵੱਡੀ ਹੈ, ਸਭ ਤੋਂ ਵੱਡੀ ਕੁੜੀ ਸੀਗੀ। ਮਦਰ ਦੀ ਡੈਥ ਹੋ ਗਈ, ਪਿਓ ਨੇ ਵਿਆਹ ਨਹੀਂ ਕਰਾਇਆ, ਨਹੀਂ ਤਾਂ ਗੋਰੇ ਫੱਟ ਵਿਆਹ ਕਰਾ ਲੈਂਦੇ ਨੇ, ਫਾਦਰ ਨੇ ਵਿਆਹ ਨਹੀਂ ਕਰਾਇਆ ਇਹਦੇ ਨੇ, ਉਹਦਾ ਨਾਂ ਸ਼ਾਇਦ ਵਿਲੀਅਮ ਸਮਥਿੰਗ ਸਮਥਿੰਗ ਜੋ ਵੀ ਨਾਂ ਸੀ, ਅਤੇ ਉਹਦੇ ਪਿਓ ਨੇ ਵਿਆਹ ਨਹੀਂ ਕਰਾਇਆ, ਬੱਚਿਆਂ ਨੂੰ ਪਾਲਿਆ, ਅਤੇ ਇਸ ਕਰਕੇ ਸਨੋਰਾ ਨੇ ਸੋਚਿਆ ਵੀ ਜੇ ਮਦਰ ਦੀ ਇੰਪੋਰਟੈਂਸ ਹੈ, ਮਦਰ ਆਪਣੇ ਬੱਚਿਆਂ ਲਈ ਕਰਦੀ ਹੈ ਤਾਂ ਫਾਦਰ ਵੀ ਕਰਦਾ। ਸੋ ਇਹਨੇ ਕੋਸ਼ਿਸ਼ ਕੀਤੀ, ਲੈਟਰਸ ਵਗੈਰਾ ਲਿਖੇ, ਅਖੀਰ ਦੇ ਵਿੱਚ ਅਮੈਰੀਕਨ ਗੌਰਮੈਂਟ ਨੇ 1972 ਦੇ ਵਿੱਚ ਫਾਦਰਸ ਡੇ ਨੂੰ ਆਫੀਸ਼ੀਅਲੀ ਡਿਕਲੇਅਰ ਕਰ ਦਿੱਤਾ। ਸੋ ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀ ਕਿ ਫਾਦਰਸ ਡੇ ਵੱਖ ਵੱਖ ਦੇਸ਼ਾਂ 'ਚ ਵੱਖ ਵੱਖ ਢੰਗਾਂ ਨਾਲ ਵੱਖ ਵੱਖ ਤਰੀਕਿਆਂ 'ਚ ਮਨਾਇਆ ਜਾਂਦਾ, ਜਿਵੇਂ ਮੈਂ ਹੁਣ ਅਰੇਬੀ ਕੰਟਰੀਜ਼ ਦੀ ਗੱਲ ਕੀਤੀ ਸੀ ਵੀ ਉਹਨਾਂ ਦਾ ਇੱਕੋ ਦਿਨ ਫਿਕਸ ਹੈ, 21 ਜੂਨ, ਉਹਨਾਂ ਦਾ ਸੰਡੇ ਸੁੰਡੇ ਨਾਲ ਕੋਈ ਮਤਲਬ ਨਹੀਂ। ਇਸ ਤਰ੍ਹਾਂ ਹੀ ਜਿਹੜਾ ਬ੍ਰਾਜ਼ੀਲ ਹੈ, ਉਹਦੇ ਵਿੱਚ ਫਾਦਰਸ ਡੇ ਅਗਸਤ ਦੇ ਸੈਕਿੰਡ ਸੰਡੇ ਨੂੰ ਮਨਾਇਆ ਜਾਂਦਾ। ਅਗਸਤ ਦੇ ਵਿੱਚ ਜਿਹੜਾ ਵੀ ਸੈਕਿੰਡ ਸੰਡੇ ਹੋਊਗਾ ਡੇਟ ਉੱਥੇ ਵੀ ਕੋਈ ਨਹੀਂ, ਉਸ ਦਿਨ ਫਾਦਰ ਡੇ ਮਨਾਇਆ ਜਾਂਦਾ। ਜੇ ਰਸ਼ੀਆ ਦੀ ਗੱਲ ਕਰੀਏ ਰੂਸ ਦੀ, ਟੋਟਲ ਰੂਸ ਦੀ, ਉਹਦੇ ਵਿੱਚ ਜਿਹੜੀ ਹੈਗੀ 23 ਫਰਵਰੀ ਦੀ ਜਿਹੜੀ 23 ਤਰੀਕ ਹੈ ਉਹਦੇ ਵਿੱਚ ਫਾਦਰਸ ਡੇ ਮਨਾਇਆ ਜਾਂਦਾ। ਉਸ ਦਿਨ ਮਾਸਕੋ ਦੇ ਵਿੱਚ ਸ਼ਹੀਦ ਜਿਹੜੇ ਫੌਜੀ ਹੋ ਗਏ ਸੀਗੇ ਉਹਨਾਂ ਦੀ ਯਾਦ ਵਿੱਚ ਪਰੇਡ ਕੱਢੀ ਜਾਂਦੀ ਹੈ ਅਤੇ ਲੋਕ ਆਪਣੇ ਫਾਦਰ ਨੂੰ ਗਿਫਟਾਂ ਦਿੰਦੇ ਨੇ, ਕਦੋਂ? ਫਰਵਰੀ 23 ਨੂੰ। ਫਰਾਂਸ ਦੇ ਵਿੱਚ ਵੀ ਜਿਹੜਾ ਹੈਗਾ ਉਹ ਵੀ ਜੂਨ 'ਚ ਮਨਾਇਆ ਜਾਂਦਾ, ਬਿਲਕੁਲ ਅਮੈਰੀਕਾ ਦੀ ਤਰ੍ਹਾਂ ਮਨਾਇਆ ਜਾਂਦਾ ਕਿ 3rd Sunday in June। ਪਰ ਉੱਥੇ ਕੀ ਹੁੰਦਾ, ਉੱਥੇ ਥੋੜ੍ਹਾ ਜਿਹਾ ਡਿਫਰੈਂਟ ਢੰਗ ਨਾਲ ਹੈ। ਉੱਥੇ ਹਰ ਜਿਹੜੇ ਫਰਾਂਸ ਦਾ ਵਾਸੀ ਹੈ ਉਹ ਕੀ ਕਰਦਾ ਕਿ ਆਪਣੇ ਫਾਦਰ ਨੂੰ, ਜਿਹੜੇ ਸ਼ਿਗਾਰ ਨਹੀਂ ਹੁੰਦੇ, ਇੱਕ ਤਾਂ ਸਿਗਟਾਂ ਹੁੰਦੀਆਂ ਨੇ, ਇੱਕੋ ਪਤਾ ਨਹੀਂ ਕੀ ਨਾ ਹੁੰਦਾ, ਦਰਖਤ ਦਾ ਪੱਤਾ ਜਿਹਾ ਲਵੇਟਿਆਂ ਦਾ ਮੋਟਾ ਗੁੱਲਾ ਜਿਹਾ ਹੁੰਦਾ, ਉਹਨੂੰ ਸਿਗਾਰ ਕਹਿੰਦੇ ਨੇ। ਉਹ ਮਹਿੰਗੇ ਮਹਿੰਗੇ ਆਉਂਦੇ ਨੇ, ਉਹ ਸਿਗਾਰ ਆਪਣੇ ਫਾਦਰ ਨੂੰ ਗਿਫਟ ਦੇ ਤੌਰ 'ਤੇ ਦਿੰਦਾ, ਅਤੇ ਰੈੱਡ ਰੋਜ਼ਿਸ ਜਿਹੜੇ ਗੁਲਾਬ ਦੇ ਫੁੱਲ ਹੁੰਦੇ ਨੇ ਲਾਲ, ਉਹ ਵੀ ਗਿਫਟ ਦਿੱਤੇ ਜਾਂਦੇ ਨੇ। ਜੇ ਥਾਈਲੈਂਡ ਦੀ ਗੱਲ ਕਰੀਏ ਉਹ ਫਾਦਰਸ ਡੇ 5 December ਨੂੰ ਮਨਾਉਂਦੇ ਨੇ, ਅਤੇ ਉੱਥੇ ਸਾਰੇ ਲੋਕ ਉਸ ਦਿਨ ਯੈਲੋ ਕੱਪੜੇ, ਪੀਲੇ ਕੱਪੜੇ ਪਾਉਂਦੇ ਨੇ ਅਤੇ ਪੀਲੇ ਹੀ ਫੁੱਲ ਆਪਣੇ ਫਾਦਰ ਨੂੰ ਦਿੰਦੇ ਨੇ। ਸੋ ਇਹ ਮੈਂ ਥੋੜ੍ਹੀ ਜਿਹੀ ਸਿੰਬੋਲਿਕ ਦੁਨੀਆ ਦੇ ਬਾਰੇ ਗੱਲ ਕੀਤੀ ਸੀ, ਕਿਉਂਕਿ ਮੈਂ ਪਿਛਲੇ ਸਾਲ ਬੜੀ ਲੌਂਗ ਚਲਿਆ ਗਿਆ ਸੀ। ਸੋ ਇਸ ਤਰ੍ਹਾਂ ਗੱਲ ਕਹਿਣ ਦਾ ਮਤਲਬ ਇਹ ਹੈ ਕਿ ਫਾਦਰਸ ਡੇ ਦੁਨੀਆ ਦੇ 111 ਦੇਸ਼ਾਂ ਵਿੱਚ ਮਨਾਇਆ ਜਾਂਦਾ ਆਲਮੋਸਟ, ਹੁਣ ਇੱਕ ਅੱਧਾ ਸ਼ਾਇਦ ਦੇਸ਼ ਵੱਧ ਵੀ ਗਿਆ ਹੋਵੇ, ਪਰ ਉਹ ਜਿਹੜੇ ਬਾਹਰੀ ਦੁਨੀਆ ਉਹ ਅਮੈਰੀਕਨ ਕੰਟਰੀਜ਼ ਦੇ ਜਿਹੜੇ ਆਫੀਸ਼ੀਅਲ ਫਾਦਰਸ ਡੇ ਹੈ ਉਸ ਨੂੰ ਮਨਾਉਂਦੀ ਹੈ ਜੂਨ ਦੇ 3rd Sunday ਨੂੰ, ਅਤੇ ਬਾਕੀ ਦੁਨੀਆ ਜਿਹੜੀ ਹੈਗੀ ਉਹ ਕੋਈ ਇੱਧਰ ਉੱਧਰ ਮਨਾਉਂਦਾ, ਪਰ ਮਨਾਉਂਦੇ ਜ਼ਰੂਰ ਨੇ ਅਤੇ ਹਰੇਕ ਦੇ ਰਸਮੋ ਰਿਵਾਜ਼ ਵੱਖੋ ਵੱਖਰੇ ਨੇ। ਫਰਾਂਸ 'ਚ ਜਿਹੜੇ ਨੇ ਉਹ ਰੈੱਡ ਰੋਜ਼ੀ ਦਿੱਤੇ ਜਾਂਦੇ ਨੇ, ਥਾਈਲੈਂਡ 'ਚ ਯੈਲੋ ਰੋਜ਼ੀ ਦਿੱਤੇ ਜਾਂਦੇ ਨੇ, ਅਤੇ ਰੂਸ ਦੇ ਵਿੱਚ ਪਰੇਡ ਕੱਢੀ ਜਾਂਦੀ ਹੈ। ਸੋ ਇਸ ਤਰ੍ਹਾਂ ਵੱਖ ਵੱਖ ਕੰਟਰੀਜ਼ ਫਾਦਰ ਪਰਪਜ਼ ਦਾ ਮਤਲਬ ਤਾਂ ਇੱਕੋ ਹੀ ਹੈ ਕਿ ਆਪਣੇ ਫਾਦਰ ਦੇ ਲਈ ਜੋ ਉਹਨੇ ਸਾਡੇ ਲਈ ਕੀਤਾ ਉਹਦਾ ਥੈਂਕਸ ਕਰਨਾ ਹੁੰਦਾ। ਹੁਣ ਇਸ ਗੱਲ ਦੀ, ਫਾਦਰਸ ਡੇ ਦੀ ਇੰਪੋਰਟੈਂਸ ਕੀ ਹੈ? ਇੰਪੋਰਟੈਂਸ ਇਹ ਹੈ, ਦੇਖੋ ਸਾਨੂੰ ਜਨਮ ਦੇਣ ਵਾਲੇ ਮਾਂ ਅਤੇ ਬਾਪ ਨੇ, ਇਸੇ ਕੰਬੀਨੇਸ਼ਨ ਆਫ ਫਾਦਰ ਐਂਡ ਮਦਰ ਤਾਂ ਹੀ ਅਸੀਂ ਔਲਾਦ ਪੈਦਾ ਹੁੰਦੀ ਹੈ। ਸੋ ਮਾਂ ਜਿਹੜੀ ਹੈਗੀ ਇਹ 'ਚ ਬਾਰੇ ਕੋਈ ਸ਼ੱਕ ਨਹੀਂ, ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਮਾਂ ਆਪਣੇ ਪੇਟ ਦੇ ਵਿੱਚ ਸਾਨੂੰ ਪਾਲਦੀ ਹੈ, 9 ਮਹੀਨੇ ਭੁੱਖੇ ਪਿਆਸੇ, ਕਦੇ ਵੋਮਟਿੰਗ ਹੁੰਦੀ ਹੈ, ਕਦੇ ਲੂਜ਼ ਮੋਸ਼ਨ ਲੱਗ ਜਾਂਦੇ ਨੇ, ਕਦੇ ਪੇਟ 'ਚ ਦਰਦ ਹੁੰਦਾ, ਕਦੇ ਪੈਰਾਂ ਦੇ ਉੱਤੇ ਲੱਤਾਂ 'ਚ ਸਵੈਲਿੰਗ ਹੋ ਜਾਂਦੀ ਹੈ, ਹੈਂਜੀ, ਅਤੇ ਕੋਈ ਭਾਰਾ ਕੰਮ ਨਹੀਂ ਕਰਦੀ, ਕੰਮ 'ਤੇ ਨਹੀਂ ਜਾਂਦੀ। ਤੁਸੀਂ ਜੇ 3-4 ਕਿਲੋ ਦਾ ਪੱਥਰ ਆਪਣੇ ਢਿੱਡ 'ਤੇ ਰੱਖਦੀ ਹੈ ਨਾ ਆਦਮੀਆਂ ਦੇ, ਤਾਂ ਬੜਾ ਔਖਾ ਹੋ ਜਾਂਦਾ। ਮੈਂ ਤਾਂ ਹਲਕੇ ਫੁਲਕੇ ਅੰਦਾਜ਼ 'ਚ ਪਰਮਾਤਮਾ ਨੂੰ ਅਰਦਾਸ ਕਰਦਾ ਵੀ ਜੋ ਕਾਨੂੰਨ ਚੇਂਜ ਕਰ ਲਓ, ਹੋਣਾ ਨਹੀਂ ਕਿ ਇੱਕ ਬੱਚਾ ਆਦਮੀ ਦੇ ਹੋਵੇ, ਇੱਕ ਬੱਚਾ ਜਨਾਨੀ ਦੇ ਹੋਵੇ, ਫਿਰ ਪਤਾ ਲੱਗੇ ਵੀ ਬੱਚਾ ਜੰਮਣਾ ਕਿੱਦਾਂ ਔਖਾ ਹੈ। ਇਹ ਠੀਕ ਹੈ ਕਿ ਮਾਂ ਸਾਨੂੰ ਜਨਮ ਦਿੰਦੀ ਹੈ, ਪਰ ਜਨਮ ਦੇਣ ਤੋਂ ਫੌਰਨ ਬਾਅਦ ਦੁੱਧ ਦੀ ਸ਼ੀਸ਼ੀ ਕਿੱਥੇ ਲਿਆਉਣੀ ਹੈ, ਡਾਈਪਰ ਕਿੱਥੋਂ ਲਿਆਉਣੇ ਨੇ, ਉਹਦੇ ਬੱਚੇ ਦਾ ਭਲੂੰਗੜਾ ਕਿੱਥੋਂ ਲਿਆਉਣਾ, ਅਤੇ ਚਲਾਉਣ ਲਈ ਜਿਹੜਾ ਹੈਗਾ ਉਹਨੂੰ ਬਿਠਾ ਕੇ ਸਟਾਲ ਉੱਤੇ ਕਿੱਥੇ ਲਿਆਉਣਾ, ਇਹ ਫਾਦਰ ਦੀਆਂ ਡਿਊਟੀਆਂ ਸ਼ੁਰੂ ਹੋ ਜਾਂਦੀਆਂ ਰਾਈਟ ਵੇ। ਉਸ ਬੱਚੇ ਦੇ ਜਨਮ ਲੈਣ ਤੋਂ ਬਾਅਦ ਜਿੰਨਾ ਚਿਰ ਤੱਕ ਉਹ ਆਪ ਪਿਓ ਨਹੀਂ ਬਣਦਾ, ਘੱਟੋ ਘੱਟ ਮੈਂ ਤਾਂ ਕਹਿੰਦਾ ਜੇ ਪਿਓ ਵੀ ਬਣ ਗਏ ਉਸ ਤੋਂ ਬਾਅਦ ਵੀ ਉਹਦੀਆਂ ਜ਼ਿੰਮੇਵਾਰੀਆਂ ਖਤਮ ਨਹੀਂ ਹੁੰਦੀਆਂ ਕਿ ਉਹਦੇ ਕੱਪੜੇ ਲਿਆਉਣੇ ਨੇ, ਉਹਨੂੰ ਸਕੂਲ ਛੱਡ ਕੇ ਆਉਣਾ, ਫਿਰ ਕਾਲਜ 'ਚ ਪੜ੍ਹਾਉਣਾ, ਯੂਨੀਵਰਸਿਟੀ 'ਚ ਪੜ੍ਹਾਉਣੀ ਆ, ਕੋਈ ਕੰਮ ਦਵਾਉਣਾ, ਫਿਰ ਉਹਦਾ ਵਿਆਹ ਕਰਨਾ, ਫਿਰ ਝਿੜਕਾਂ ਵੀ ਖਾਣੀਆਂ ਨੇ, ਹੈਂਜੀ। ਸੋ ਇਹ ਫਾਦਰ ਦੇ ਕੰਮ ਨੇ, ਫਾਦਰ ਦੇ ਕੰਮ ਘੱਟ ਨਹੀਂ ਹੈਗੇ। ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਦੀ ਲੋੜ ਹੈ, ਕੋਈ ਵੀ ਮੁਸੀਬਤ ਆ ਜਾਵੇ ਤਾਂ ਸਾਡਾ ਫਾਦਰ, ਸਾਡਾ ਬਾਪ, ਸਾਡੇ ਪਿਤਾ ਜੀ ਸਾਡੇ ਲਈ ਉਸ ਤਰ੍ਹਾਂ ਦੀ ਦੀਵਾਰ ਬਣ ਜਾਂਦੇ ਨੇ, ਦੀਵਾਰ ਬਣ ਕੇ ਖੜ੍ਹੇ ਹੁੰਦੇ ਨੇ, ਜਿਹੜੀ ਕਿ ਮੁਸੀਬਤ ਹੋਣ ਤੋਂ ਪਹਿਲਾਂ ਉਹ ਦੀਵਾਰ ਮੁਕਾਬਲਾ ਕਰਦੀ ਹੈ ਵੀ ਤੁਹਾਡੇ 'ਤੇ ਕੋਈ ਦੁੱਖ ਨਾ ਆਵੇ, ਮੈਂ ਆਪਣੇ ਸਿਰ ਦੇ ਉੱਤੇ, ਆਪਣੇ ਸਰੀਰ ਦੇ ਉੱਤੇ ਦੁੱਖ ਝੱਲੂੰਗਾ। ਇਹ ਹਕੀਕਤ ਹੈ ਫਾਦਰ ਦੀ। ਪਿਤਾ ਉਹ ਛੱਤ ਹੈ ਜਿਹਦੇ ਵਿੱਚ ਜਿੰਨਾ ਮਰਜ਼ੀ ਮੀਂਹ ਪਈ ਜਾਵੇ, ਧੁੱਪ ਹੋਵੇ, ਭਾਵ ਜਿਹੋ ਜਿਹਾ ਮਰਜ਼ੀ ਸੰਕਟ ਆ ਜਾਵੇ, ਮੁਸੀਬਤ ਆ ਜਾਵੇ, ਉਹ ਸਾਨੂੰ ਕਵਰ ਕਰਦਾ। ਉਹ ਮੁਸੀਬਤਾਂ ਆਪਣੇ ਉੱਤੇ ਲੈ ਕੇ ਸਾਡੇ ਉੱਤੇ ਕੋਈ ਮੁਸੀਬਤ ਨਹੀਂ ਆਉਣ ਦਿੰਦਾ। ਜਿੰਨਾ ਵੱਧ ਤੋਂ ਵੱਧ ਉਹ ਪਰਮਾਤਮਾ, ਜੋ ਵੀ ਉਹ ਪਰਮਾਤਮਾ ਦੇ ਅੱਗੇ ਚਾਹੇ ਅਰਦਾਸ ਕਰੇ, ਚਾਹੇ ਲੋਕਾਂ ਦੇ ਅੱਗੇ ਹੱਥ ਅੱਡੇ, ਚਾਹੇ ਆਪਣੇ ਸਰੀਰ ਦਾ ਨੁਕਸਾਨ ਕਰ ਲਏ, ਪਰ ਉਹ ਬੱਚਿਆਂ ਦੀ ਹਿਫਾਜ਼ਤ ਕਰਦਾ। ਇਹ ਪਿਤਾ ਦੀ ਨਿਸ਼ਾਨੀ ਹੈ। ਮਾਂ ਦੇਖ ਲਓ ਸਾਡੇ ਲਈ ਕੈਸ਼ ਹੈ। ਕੈਸ਼ ਦਾ ਮਤਲਬ ਹੁੰਦਾ ਵੀ ਜਦੋਂ ਅਸੀਂ ਜੇਬ 'ਚ ਪਾ ਕੇ, ਸੋਚ ਠੰਡੇ ਦਿਨ ਨਾਲ ਸੋਚਿਓ, ਜਦੋਂ ਅਸੀਂ ਆਪਣੇ ਬਟੂਏ ਦੇ ਵਿੱਚ ਕੈਸ਼ ਪਾ ਕੇ ਜਾਂਦੇ ਹਾਂ ਅਤੇ ਹਮੇਸ਼ਾ ਕੈਸ਼ ਖਰਚਦੇ ਹਾਂ, ਤਾਂ ਸਾਨੂੰ ਰਾਈਟ ਵੇ ਪਤਾ ਹੁੰਦਾ ਕਿ ਮੈਂ ਇੱਥੇ ਕੋਸਕੋ 'ਤੇ ਇੰਨੇ ਖਰਚ ਕਰਤੇ, ਕੈਨੇਡੀਅਨ ਟਾਇਰ 'ਤੇ ਤੇਲ ਚੇਂਜ ਕਰਾਉਣ 'ਤੇ ਇੰਨੇ ਖਰਚ ਕਰਤੇ, ਦੁੱਧ ਲਿਆਉਣ ਤੇ ਇੰਨੇ ਖਰਚ ਕਰਤੇ, ਇੰਨੇ ਮੇਰੇ ਬਟੂਏ ਚ ਰਹਿ ਗਏ, ਫਰਕ ਪਤਾ ਜਾਂਦਾ। ਪਰ ਜੇ ਅਸੀਂ ਕੈਸ਼ ਦੀ ਥਾਂ ਤੇ ਆਪਣਾ ਕ੍ਰੈਡਿਟ ਕਾਰਡ ਯੂਜ਼ ਕਰੀਏ, ਚਾਹੇ ਉਹ ਮਾਸਟਰ ਕਾਰਡ ਹੈ, ਚਾਹੇ ਉਹ ਵੀਜ਼ਾ ਹੈ, ਚਾਹੇ ਉਹ ਅਮੈਰੀਕਨ ਐਕਸਪ੍ਰੈਸ ਹੈ, ਅਸੀਂ ਬੇਫਿਕਰ ਹੋ ਕੇ ਕਰਦੇ ਹਾਂ ਉਹਦੇ ਮੁਕਾਬਲੇ, ਪ੍ਰੈਕਟੀਕਲ ਗੱਲ ਇਹ ਆ। ਸਾਨੂੰ ਮਹੀਨੇ ਦੋ ਮਹੀਨੇ ਬਾਅਦ ਪਤਾ ਲੱਗਦਾ, ਉਹ ਸਟੇਟਮੈਂਟ ਆਉਂਦੀ ਹੈ ਵੀ ਮੈਂ ਇੰਨੇ ਪੈਸੇ ਦੇਣੇ, ਫਿਰ ਅਸੀਂ ਚੈੱਕ ਕਰਦੇ ਹਾਂ, ਓ ਮਾਈ ਗੋਡ, ਆਹ ਵੀ ਮੈਂ ਖਰਚ ਕੀਤੇ ਸੀ, ਆਹ ਵੀ ਕੀਤੇ ਸੀ, ਆਹ ਵੀ ਕੀਤੇ ਸੀ, ਨਹੀਂ ਅਸੀਂ ਭੁੱਲੇ ਬੈਠੇ ਹਾਂ। ਇਸੇ ਤਰ੍ਹਾਂ ਹੀ ਜਿਹੜੀ ਮਾਂ ਹੈ ਉਹਦਾ ਕੰਮ ਸਾਨੂੰ ਰੋਜ਼ ਦਿਖਾਈ ਦਿੰਦਾ, ਕਿਉਂਕਿ ਉਹ ਸਾਨੂੰ ਸਵੇਰੇ ਚਾਹ ਬਣਾ ਕੇ ਦਿੰਦੀ ਹੈ, ਬ੍ਰੇਕਫਾਸਟ ਕਰਾਉਂਦੀ ਹੈ, ਲੰਚ ਕਰਾਉਂਦੀ ਹੈ, ਡਿਨਰ ਕਰਾਉਂਦੀ ਹੈ, ਹਾਂਜੀ, ਫਿਰ ਉਹ ਘਰ ਦੀ ਝਾੜੂ ਪੋਚਾ ਵੀ ਕਰ ਦਿੰਦੀ, ਉਹ ਸਾਨੂੰ ਰੋਜ਼ ਦਿਸਦੀ ਹੈ ਵੀ ਮਾਂ ਸਾਡੇ ਲਈ ਆਹ ਕੰਮ ਕਰਦੀ ਹੈ। ਪਰ ਬਾਪ ਦਾ ਕੰਮ ਸਾਨੂੰ ਦਿਖਾਈ ਨਹੀਂ ਦਿੰਦਾ, ਮਾਂ ਦਾ ਕੰਮ ਤਾਂ ਦਿਖਾਈ ਦਿੰਦਾ। ਜੇ ਹੁਣ ਸਕੂਲ ਦੀ ਫੀਸ ਭਰਨੀ ਹੈ, ਮਾਂ ਨੂੰ ਨਹੀਂ ਪਤਾ ਵੀ ਫੀਸ ਕਦੋਂ ਭਰਨੀ ਹੈ। ਜੇ ਸਕੂਲ 'ਚੋਂ ਕੋਈ ਕੰਪਲੇਂਟ ਆ ਗਈ, ਮਾਂ ਨੂੰ ਨਹੀਂ ਪਤਾ, ਬਾਪ ਨੇ ਹੀ ਉੱਥੇ ਜਾਣਾ। ਜੇ ਸਾਡੀ ਕਾਰ ਦੇ ਵਿੱਚ ਤੇਲ ਚੇਂਜ ਕਰਾਉਣਾ, ਬਾਪ ਨੇ ਕਰਾਉਣਾ, ਮਾਂ ਨੇ ਨਹੀਂ ਕਰਾਉਣਾ। ਜੇ ਕੋਈ ਰਸਤੇ ਤੁਰੇ ਜਾਂਦੇ, ਐਕਸੀਡੈਂਟ ਹੋ ਗਿਆ ਤਾਂ ਪਿਓ ਭੱਜ ਕੇ ਜਾਂਦਾ, ਮਾਂ ਨਹੀਂ ਜਾਂਦੀ। ਮਾਂ ਨੂੰ ਵੀ ਦੁੱਖ ਹੁੰਦਾ, ਪਰ ਪਿਓ ਪਹਿਲਾਂ ਭੱਜ ਗਿਆ ਕਿ ਸੰਭਵ ਕਰਦਾ। ਜੇ ਅਸੀਂ ਕੋਈ ਡਰੱਗ ਕਰਦੇ ਹੋਏ ਪੁਲਿਸ ਨੇ ਸਾਨੂੰ ਚਾਰਜ ਕਰ ਲਿਆ, ਤਾਂ ਮਾਂ ਨੂੰ ਨਹੀਂ ਪਤਾ, ਪੁਲਿਸ ਦੇ ਵਿੱਚ ਸਾਹਮਣੇ ਜਾ ਕੇ ਪੁਲਿਸ ਦੇ ਪਿਓ ਪੇਸ਼ ਹੁੰਦਾ। ਸੋ ਪਿਓ ਜਿਹੜਾ ਹੈਗਾ, ਫਾਦਰ ਜਿਹੜਾ ਹੈਗਾ, ਇਟਸ ਜਸਟ ਲਾਈਕ ਏ ਕ੍ਰੈਡਿਟ ਕਾਰਡ। ਇਹਦੇ ਉੱਤੇ ਕ੍ਰੈਡਿਟ ਕਾਰਡ ਤੇ ਕਰਜ਼ਾ ਚੜੀ ਜਾਂਦਾ, ਜਦੋਂ ਮਰਜ਼ੀ ਮੋੜੋ ਵਿਆਜ ਤੇ ਵਿਆਜ, ਵਿਆਜ ਤੇ ਵਿਆਜ ਲੱਗੀ ਜਾਂਦਾ। ਇਸ ਕਰਕੇ ਸਾਡਾ ਕਈ ਵਾਰੀ ਕ੍ਰੈਡਿਟ ਕਾਰਡ ਐਡਾ ਭਾਰਾ ਹੋ ਜਾਂਦਾ। ਇਸੇ ਤਰ੍ਹਾਂ ਹੀ ਪਿਓ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦਾ, ਉਹਦੇ ਭਾਰ ਜਿਹੜਾ ਸਿਰ ਹੈ, ਜਿਹੜਾ ਭਾਰ ਆ, ਉਹ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਕਰਜ਼ੇ ਦੇ ਵਿੱਚ ਉਹਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ। ਇਸ ਕਰਕੇ ਜਿਹੜਾ ਫਾਦਰ ਹੈ ਨਾ, ਉਹਦੀ ਇੰਪੋਰਟੈਂਸ ਬਹੁਤ ਹੈ। ਅਸੀਂ ਬੇਫਿਕਰ ਹੋ ਕੇ ਆਪਣੀਆਂ ਡਿਮਾਂਡਸ ਕਰਦੇ ਨੇ, ਬਾਪੂ ਜੀ, ਡੈਡ, ਮੈਨੂੰ ਇਹ ਜੁੱਤੀ ਚਾਹੀਦੀ ਹੈ, ਡੈਡ, ਅਸੀਂ ਟ੍ਰਿਪ 'ਤੇ ਜਾਣਾ, ਸਾਨੂੰ ਨਾ ਪੈਸੇ ਚਾਹੀਦੇ ਨੇ, ਡੈਡ, ਅੱਜ ਨਾ ਕਾਲਜ ਦੇ ਵਿੱਚ ਸਮੋਸੇ ਅਤੇ ਟਿੱਕੀਆਂ ਖਾਣ ਨੂੰ ਜੀ ਕਰਦਾ ਮੇਰਾ, ਮੈਨੂੰ ਉਹ ਚਾਹੀਦਾ, ਡੈਡੀ ਜੀ, ਮੈਂ ਨੈਗਰਾ ਫਾਲ ਜਾਣਾ, ਮੈਨੂੰ ਅਤੇ ਕਾਰ 'ਚ ਕਾਰ ਲੈ ਦਿਓ, ਮੈਨੂੰ ਰੋਜ਼ ਤੁਰ ਕੇ ਜਾਣਾ ਪੈਂਦਾ। ਸਾਡੀਆਂ ਡਿਮਾਂਡਸ ਵੱਧਦੀਆਂ ਰਹਿੰਦੀਆਂ ਨੇ, ਕਰਦੀ ਰਹਿੰਦੇ, ਅਤੇ ਸਾਰੀ ਉਮਰ ਸਾਡਾ ਜਿਹੜਾ ਪਿਓ ਹੈ, ਸੋਚ ਕੇ ਦੇਖ ਲਓ, ਬਹੁਤ ਵਾਰ ਆਪ ਭੁੱਖਾ ਪਿਆਸਾ ਰਹਿ ਕੇ, ਆਪ ਲੋਨ ਲੈ ਕੇ, ਆਪਣੇ ਘਰ ਦਾ ਜਾਂ ਦੁਕਾਨ 'ਤੇ ਖਰਚਾ, ਕਰਜ਼ਾ ਲੈ ਕੇ, ਜ਼ਮੀਨ 'ਤੇ ਕਰਜ਼ਾ ਲੈ ਕੇ, ਲੋਨ ਲੈ ਕੇ, ਆਪਣੇ ਪੈਰਾਂ 'ਚ ਕਈ ਵਾਰੀ ਜੁੱਤੀ ਵੀ ਨਹੀਂ ਹੁੰਦੀ। ਜੇ ਜੁੱਤੀ ਕਿਤੇ ਚੱਕ ਕੇ ਦੇਖੋ ਨਾ ਬਾਪੂ ਜੀ, ਉਹਦੇ ਥੱਲੇ ਗਲੀ ਹੁੰਦੀ ਹੈ, ਟੁੱਟੀ ਹੁੰਦੀ ਹੈ, ਗੰਦੀ ਹੁੰਦੀ ਹੈ, ਪਰ ਉਹ ਸਾਨੂੰ ਬ੍ਰੈਂਡਡ ਸ਼ੂਜ਼ ਪਾਉਂਦਾ। ਇਸੇ ਕਰਕੇ ਮਾਂ ਦੇ ਬਾਪ ਦੇ ਬਾਰੇ ਮੈਂ 2-4 ਲਾਈਨਾਂ ਪਿਛਲੇ ਸਾਲ ਲਿਖੀਆਂ ਸੀ, ਉਹੀ ਰਿਪੀਟ ਕਰ ਦਿੰਦਾ ਕਿ ਮਾਂ ਦੀ ਸਿਫਤ ਤਾਂ ਹਰ ਕੋਈ ਕਰਦਾ, ਮਾਂ ਦੀ ਸਿਫਤ, ਪ੍ਰੇਜ਼, ਐਪਰੀਸ਼ੀਏਸ਼ਨ, ਮਾਂ ਦੀ ਸਿਫਤ ਤਾਂ ਹਰ ਕੋਈ ਕਰਦਾ, ਪਰ ਬਾਪ ਕਈਆਂ ਨੂੰ ਨਹੀਂ ਉਹ ਯਾਦ। ਬਾਪ ਦੇ ਬਾਰੇ ਨਹੀਂ ਕੋਈ ਪਤਾ, ਮਾਂ ਦੇ ਬਾਰੇ ਗੱਲ ਕਰਦੇ ਰਹਿੰਦੇ ਅਸੀਂ। ਮਾਂ ਦੀ ਸਿਫਤ ਤਾਂ ਹਰ ਕੋਈ ਕਰਦਾ, ਪਰ ਬਾਪ ਕਈਆਂ ਨੂੰ ਨਹੀਂ ਉਹ ਯਾਦ। ਬਾਪ ਦਾ ਨਾਂ ਕੰਮਾਂ ਵਿੱਚ ਅੱਗੇ, ਬਾਪ ਦਾ ਨਾਂ ਕੰਮਾਂ ਵਿੱਚ ਅੱਗੇ। ਕਿਆ ਮੇਰੀ ਹਵਾ ਨਿਕਲ ਗਈ ਟਾਇਰ ਦੀ, ਸਾਈਕਲ ਠੀਕ ਲਿਆਉਣਾ, ਜੁੱਤੀ ਠੀਕ ਕਰਨੀ ਆ, ਕਾਲਜ ਜਾਣਾ, ਬਾਹਰ ਜਾਣਾ, ਉਹ ਕਰਨਾ, ਵਾਹ ਕਰਨਾ, ਕੰਮਾਂ ਲਈ ਪਿਓ ਨੂੰ ਅੱਗੇ। ਬਾਪ ਦਾ ਨਾਂ ਕੰਮਾਂ ਵਿੱਚ ਅੱਗੇ, ਦਿਲ ਵਿੱਚ ਹੈ ਮਾਂ ਦਾ ਅਹਿਸਾਸ, ਪਰ ਕੰਮ ਕਹਿਣ ਤੋਂ ਬਾਅਦ ਵੀ ਲੱਗਦਾ ਮਾਂ ਮੇਰੇ ਲਈ ਬਹੁਤ ਕੁਛ ਕਰਦੀ ਹੈ। ਬਾਪ ਦੇ ਬਾਰੇ ਨਹੀਂ ਅਸੀਂ ਕਦੇ ਅਹਿਸਾਸ ਕੀਤਾ। ਫਿਰ ਮੈਂ ਰਿਪੀਟ ਕਰਦਾ, ਮਾਂ ਦੀ ਸਿਫਤ ਹਰ ਕੋਈ ਕਰਦਾ, ਪਰ ਬਾਪ ਕਈਆਂ ਨੂੰ ਨਹੀਂ ਉਹ ਯਾਦ। ਬਾਪ ਦਾ ਨਾਂ ਕੰਮਾਂ ਵਿੱਚ ਅੱਗੇ, ਦਿਲ ਵਿੱਚ ਹੈ ਮਾਂ ਦਾ ਅਹਿਸਾਸ, ਹਰ ਖੁਸ਼ੀ ਲਈ ਬਾਪ ਟੁੱਟ ਟੁੱਟ ਮਰਦਾ, ਹਰ ਖੁਸ਼ੀ ਲਈ, ਸਾਡੀ ਖੁਸ਼ੀ ਲਈ, ਹਰ ਖੁਸ਼ੀ ਲਈ ਬਾਪ ਟੁੱਟ ਟੁੱਟ ਮਰਦਾ, ਪਰ ਅਸੀਂ ਰੱਖਦੇ ਹਾਂ ਉਸਦਾ ਗੁੱਸਾ ਯਾਦ। ਪਰ ਸਾਡੇ ਜਦੋਂ ਵੀ ਦੇਖ ਲਓ ਕਿਸੇ ਨੂੰ ਵੀ ਬਾਪੂ ਜੀ ਨੇ ਬਹੁਤ ਗੁੱਸਾ ਦਾ, ਮੇਰੇ ਐਵੇਂ 4 ਚਪੇੜਾਂ ਦੋਸਤਾਂ ਦੇ ਸਾਹਮਣੇ ਮਾਰਤੀਆਂ, ਹਾਂਜੀ, ਮੇਰੇ ਉੱਥੇ ਗਲੀ ਦੇ ਵਿੱਚ ਘੇਰ ਕੇ 2 ਚਪੇੜਾਂ ਮਾਰਦੀਆਂ, ਕੋਈ ਗੱਲ ਠੀਕ ਥੋੜ੍ਹਾ, ਮੇਰੇ ਇੰਨੇ ਮੈਂ ਵੱਡਾ ਹੋ ਗਿਆ, 18 ਸਾਲ ਦਾ ਹੋ ਗਿਆ, 20 ਸਾਲ ਹੋ ਗਿਆ, ਹੁਣ ਲੋਕਾਂ ਦੇ ਸਾਹਮਣੇ ਚਪੇੜਾਂ ਮਾਰੀਆਂ, ਪਰ ਕਦੇ ਇਹ ਨਹੀਂ ਮਹਿਸੂਸ ਕਰਦੇ ਚਪੇੜਾਂ ਮਾਰੀਆਂ ਕਿਉਂ। ਜਦੋਂ ਤੂੰ ਭਾਈ ਸਾਹਿਬ ਸਕੂਲ ਦੇ ਪਿੱਛੇ ਖੜ ਕੇ ਸਿਗਟਾਂ ਪੀਂਦਾ, ਹਾਂਜੀ, ਉੱਥੇ ਤੂੰ ਕੋਕੀਨ ਮਾਰਨਾ, ਸੁੱਟੇ ਮਾਰਨਾ, ਪੁਲਿਸ ਤੈਨੂੰ ਚਾਰਜ ਕਰ ਲੂਗੀ, ਇਸ ਕਰਕੇ ਤੇ ਚਪੇੜਾਂ ਨਾ ਮਾਰਨ, ਤੈਨੂੰ ਸ਼ਾਬਾਸ਼ ਕਹਿਣ ਵੀ ਹੋਰ 2 ਸੁੱਟੇ ਵੱਧ ਲਾ ਲੈ। ਉਹਦੇ ਪਿੱਛੇ ਚਪੇੜਾਂ ਮਾਰਨ ਦੇ ਪਿੱਛੇ ਸਾਡੀ ਭਲਾਈ ਹੁੰਦੀ ਹੈ, ਅਸੀਂ ਉਹ ਭਲਾਈ ਨੂੰ ਨਹੀਂ ਯਾਦ ਕਰਦੇ, ਅਸੀਂ ਵਨ ਸਾਈਡਡ ਹੋ ਕੇ ਗੱਲ ਕਰਦੇ ਹਾਂ। ਪਰ ਨਾਲ ਮੈਂ ਆਪਣੀਆਂ ਭੈਣਾਂ ਨੂੰ, ਆਪਣੀਆਂ ਮਾਵਾਂ ਨੂੰ ਵੀ ਇੱਕ ਬੇਨਤੀ ਕਰ ਦੇਣਾ ਚਾਹੁੰਦਾ, ਜਿਹੜਾ ਮੈਂ ਜ਼ਿੰਦਗੀ ਦੇ ਵਿੱਚ ਤਜਰਬਾ ਦੇਖਿਆ, ਬਹੁਤ ਸਾਰੀਆਂ ਲੋਕਾਂ ਦੀਆਂ ਕਹਾਣੀਆਂ ਸੁਣੀਆਂ ਨੇ, ਪਿਤਾ ਦਾ ਜਿਹੜੀ ਰਿਸਪੈਕਟ ਨਹੀਂ ਆਉਂਦੀ, ਬੱਚੇ ਜਿਹੜੇ ਮਾਂ ਬਾਪ ਦੇ ਜਿਹੜੇ ਪਿਓ ਦੇ ਬਾਰੇ ਯਾਦ ਰੱਖਦੇ ਨੇ, ਮੇਰੀ ਗੁੱਸਾ ਹੈ, ਮੇਰੇ ਝਿੜਕਾਂ ਮਾਰੀਆਂ, ਕੁਛ ਨਹੀਂ ਕਰਦਾ, ਉਹਦੇ ਪਿੱਛੇ ਇਹ ਜਿਹੜਾ ਇੰਪਰੈਸ਼ਨ ਬਣਾਉਣ ਦੇ ਪਿੱਛੇ ਮਾਂ ਦਾ ਬਹੁਤ ਵੱਡਾ ਰੋਲ ਹੈ। ਜਦੋਂ ਪਿਓ ਜਿਹਦੀ ਸਿਕਿਉਰਟੀ ਹੁੰਦੀ ਹੈ, ਸੇਫਟੀ ਹੁੰਦੀ ਹੈ, ਉਹ ਜੇ ਝਿੜਕੇ ਨਾ, ਹੱਲਾਸ਼ੇਰੀ ਹਰ ਗੱਲ 'ਚ ਬੱਚੇ ਦਾ ਪਹਿਲੇ ਦਿਨ ਤੋਂ ਹੀ ਵਿਗੜ ਜੂਗਾ। ਉਹ ਜਦੋਂ ਉਹਨੂੰ ਝਿੜਕਦਾ, ਉਹਦੇ ਪਿੱਛੇ ਮੋਟਿਵ ਉਹਦੀ ਭਲਾਈ ਕਰਨਾ ਹੁੰਦਾ। ਜੇ ਮਾਂ ਜਦੋਂ ਬੱਚਾ ਰੋਂਦਾ ਦੋ ਚ ਥੱਪੜ ਪੈ ਜਾਂਦੇ ਜੁੱਤੀ ਪੈ ਜਾਂਦੀ ਹੈ ਤੇ ਮਾਂ ਕਹਿੰਦੀ ਤੇਰੇ ਪਿਓ ਦਾ ਤਾਂ ਗੁੱਸਾ ਹੀ ਹੈ, ਇਹ ਤਾਂ ਮੈਨੂੰ ਵੀ ਗਾਲਾਂ ਕੱਢ ਦਿੰਦਾ, ਉਹ ਇਸ ਤਰ੍ਹਾਂ ਜਦੋਂ ਵਾਰ ਵਾਰ ਕਰਦਾ ਤਾਂ ਉਹਦੇ ਬੱਚੇ ਦੇ ਦਿਮਾਗ ਦੇ ਵਿੱਚ ਪਿਓ ਦੇ ਪ੍ਰਤੀ ਨੈਗੇਟਿਵ ਇਫੈਕਟ ਜਾਂਦਾ। ਜਦੋਂ ਪਿਓ ਦੇ ਪ੍ਰਤੀ ਨੈਗੇਟਿਵ ਫਿਰ ਵੱਡੇ ਹੋ ਕੇ ਪਿਓ ਦੀ ਪਰਵਾਹ ਨਹੀਂ ਕਰਦੇ, ਬੱਚਿਆਂ ਨੇ ਫਿਰ ਮਾਂ ਕਿਨੇ ਕਹਿਣਾ ਕੁਛ ਨਹੀਂ, ਮਾਂ ਦੀ ਪਰਵਾਹ ਨਹੀਂ ਕਰਦੇ, ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਸੋ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਨ ਦੇ ਵਿੱਚ ਇੱਕ ਰੋਲ ਮਾਂ ਦਾ ਵੀ ਹੁੰਦਾ ਕਿ ਜਿਹੜਾ ਪਿੱਛੋਂ ਪਿਓ ਦੇ ਬਾਰੇ ਕੁਛ ਨਾ ਕੁਛ ਗਲਤ ਫੀਲ ਕਰਦੀ ਹੈ, ਜਦੋਂ ਕਿ ਚਾਹੀਦਾ ਉਹਨੂੰ ਇਹ ਸੀ ਜੇ ਬਾਪੂ ਦਾ ਜ਼ਿਆਦਾ ਗੁੱਸਾ ਕੋਈ ਫਿਜ਼ੀਕਲ ਟੋਰਚਰ ਵੱਡਾ ਕਰਦਾ, ਪਿਓ ਨੂੰ ਇਕੱਲੇ ਨੂੰ ਸਮਝਾ ਦਿਓ। ਪਿਓ ਦਾ ਦੇਖੋ 2 ਮਿੰਟ ਦਾ ਗੁੱਸਾ ਹੁੰਦਾ, 4 ਮਿੰਟ ਦਾ ਗੁੱਸਾ ਹੁੰਦਾ, ਜੇ ਮਾਂ ਵਿੱਚ ਉਹਨੂੰ ਉਸ ਵੇਲੇ ਸਮਝਾ ਲਏ ਤਾਂ ਗੱਲ ਹੱਲ ਹੋ ਜਾਂਦੀ ਹੈ। ਤੁਸੀਂ ਪਿਓ ਸੋ ਨੂੰ ਗਾਲਾਂ ਵੀ ਕਰ ਦਿੰਦਾ, ਛਿੱਤਰ ਵੀ ਮਾਰ ਦਿੰਦਾ, ਬਹੁਤ ਕੁਛ ਉੱਚੀ ਨੀਵੀਂ ਬੋਲ ਦਿੰਦਾ, ਪਰ ਜਦੋਂ ਪਤਾ ਲੱਗਦਾ ਤੁਹਾਡੀ ਕਾਰ 'ਚ ਗੈਸ ਨਹੀਂ ਤਾਂ ਉਹਦੀ ਫਟਾਫਟ ਭੱਜ ਕੇ ਜਾ ਕੇ ਗੈਸ ਸਟੇਸ਼ਨ ਜਾ ਕੇ ਗੈਸ ਵੀ ਤਾਂ ਉਹੀ ਪਾਉਂਦਾ, ਜੇ ਗੁੱਸਾ ਗਵਾਂਢੀਆਂ ਨਾਲ ਹੋਵੇ ਕਦੇ ਨਹੀਂ ਪਾਉਂਦਾ। ਜੇ ਤੁਹਾਡੇ ਟਾਇਰ ਦੀ ਹਵਾ ਘੱਟ ਹੋਵੇ ਤਾਂ ਤੇਲ ਚੇਂਜ ਕਰਾਉਣਾ ਹੋਵੇ ਫਟਾਫਟ ਜਾ ਕੇ ਤੇਲ ਚੇਂਜ ਕਰਾ ਲਿਆਉਂਦਾ। ਜੇ ਪਤਾ ਲੱਗੇ ਕੁਛ ਨਹੀਂ, ਉਹ ਕਹਿੰਦਾ ਆ ਚੱਲੀਏ ਤੈਨੂੰ ਸਕੂਲ ਛੱਡਿਆ ਵਾ, ਤੈਨੂੰ ਸਾਈਕਲ ਦੀ ਜ਼ਰੂਰਤ ਹੈ, ਉਹ ਸਾਈਕਲ ਨਵਾਂ ਕਢਾ ਆਉਂਦਾ। ਪਿਓ ਦਾ ਗੁੱਸਾ ਟੈਂਪਰਰੀ ਹੁੰਦਾ, ਉਹਦੇ ਪਿੱਛੇ ਜਿਹੜਾ ਮੋਟਿਵ ਹੁੰਦਾ ਨਾ ਉਹ ਇਹ ਹੁੰਦਾ ਕਿ ਸਾਡੇ ਵਿੱਚ ਸੁਧਾਰ ਕਰਨਾ, ਜਿਹੜੀਆਂ ਅਸੀਂ ਇੰਟੈਂਸ਼ਨਲੀ ਜਾਂ ਅਨਇੰਟੈਂਸ਼ਨਲੀ ਗਲਤ ਗੱਲਾਂ ਕਰਦੇ ਹਾਂ ਉਹਨੂੰ ਸਮਝਾਉਣ ਦੇ ਲਈ ਕਈ ਵਾਰੀ ਉਹਨੂੰ ਆਪਣਾ ਗੁੱਸਾ ਇਜ਼ਹਾਰ ਕਰਨਾ ਪੈਂਦਾ ਤਾਂ ਕਿ ਸਾਨੂੰ ਇਹ ਰਿਅਲਾਈਜ਼ ਕਰੇ, ਅਦਰਵਾਈਜ਼ ਉਹਦਾ ਕੋਈ ਮੋਟਿਵ ਨਹੀਂ ਹੁੰਦਾ। ਉਹਦਾ ਮੋਟਿਵ ਸਿਰਫ ਅਤੇ ਸਿਰਫ ਸਾਡੇ ਵਿੱਚ ਸੁਧਾਰ ਕਰਨਾ ਹੁੰਦਾ ਹੈ। ਫਾਦਰ ਇੱਕ ਅਜਿਹਾ ਅਨਮੋਲ ਹੀਰਾ ਹੈ, ਪ੍ਰੈਸ਼ੀਅਸ ਹੀਰਾ, ਜੂਲ ਹੈ, ਜੇ ਉਹਦੀ ਵੈਲਿਊ ਜਿਉਂਦੇ ਜੀ ਨਾ ਪਈ, ਜੇ ਅਸੀਂ ਜਿਉਂਦੇ ਜੀ ਉਹਨੂੰ ਨਾ ਸਮਝਿਆ ਨਾ, ਅਤੇ ਜੇ ਪਿਓ ਨਿਕਲ ਗਿਆ ਜਦੋਂ ਮਰ ਗਿਆ, ਜੇ ਇੱਕ ਵਾਰ ਹੱਥੋਂ ਨਿਕਲ ਗਿਆ ਫਿਰ ਸਾਰੀ ਉਮਰ ਜਿੰਨਾ ਮਰਜ਼ੀ ਰੋਈ ਜਾਓ ਪਿਓ ਨੇ ਵਾਪਸ ਨਹੀਂ ਆਉਣਾ ਕਦੇ। ਬਾਪੂ ਨੂੰ ਮੌਤ ਯਾਦ, ਬਾਪੂ ਨੂੰ ਫਾਦਰ ਨੂੰ ਮੌਤ ਤੋਂ ਬਾਅਦ ਯਾਦ ਕਰਨ ਦਾ ਕੀ ਫਾਇਦਾ ਜੇ ਉਹਨੂੰ ਜਿਉਂਦੇ ਜੀ ਉਹਦੀ ਇੱਜ਼ਤ ਨਹੀਂ ਕੀਤੀ, ਮਰਨ ਤੋਂ ਬਾਅਦ ਐਵੇਂ ਉੱਥੇ ਖੜ ਕੇ ਰੋਈ ਜਾਣਾ, ਮੇਰੇ ਕਾਗਜ਼ਾਂ ਫੜ ਲੈਂਦੇ ਨੇ ਫਿਊਨਰਲ ਹੋਮ 'ਚ ਜਾ ਕੇ, ਮੇਰੇ ਫਾਦਰ ਨੇ ਮੈਨੂੰ ਆਹ ਕੀਤਾ, ਮੇਰੇ ਫਾਦਰ ਨੇ ਆਹ ਕੀਤਾ, ਮੇਰੇ ਫਾਦਰ ਨੇ ਆਹ ਕੀਤਾ। ਜੇ ਇਹੀ ਗੱਲਾਂ ਜਿਹੜੀਆਂ ਤੁਸੀਂ ਉਦਨ ਕਾਗਜ਼ਾਂ ਪੜ੍ਹ ਕੇ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਸ਼ੋਅ ਆਫ ਕਰਦੇ ਹੋ, ਸਾਰੀ ਜ਼ਿੰਦਗੀ ਕੀਤਾ ਉਹਦਾ ਕਾਗਜ਼ ਪੜ੍ਹਨ ਦੀ ਲੋੜ ਹੀ ਨਹੀਂ ਹੁੰਦੀ ਲੋਕਾਂ ਦੇ ਵਿੱਚ, ਆਪੇ ਇਟਸ ਏ ਟਾਕ ਆਫ ਦਾ ਟਾਊਨ ਕਿ ਮਾਂ ਬਾਪ ਦੀ ਬੱਚੇ ਕਿੰਨੀ ਇੱਜ਼ਤ ਕਰਦੇ ਨੇ, ਉਹ ਤਾਂ ਆਪਣੇ ਗੈਸ ਨਹੀਂ ਘਰ ਨਹੀਂ ਬੁਲਾ ਸਕਦੇ, ਬੱਚੇ ਉਹਦੀ ਟੋਕ ਦਿੰਦੇ ਨੇ, ਉਹ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਬਾਪੂ ਦੀ ਕਿੰਨੀ ਕੁ ਇੱਜ਼ਤ ਕਰਦੇ ਨੇ, ਮਾਂ ਬਾਪ ਦੀ ਕਿੰਨੀ ਕੁ ਇੱਜ਼ਤ ਕਰਦੇ ਨੇ। ਜਦੋਂ ਇੱਜ਼ਤ ਕਰਦੇ ਹੋ ਤੁਹਾਨੂੰ ਦੱਸਣ ਦੀ ਲੋੜ ਨਹੀਂ, ਕਾਗਜ਼ ਪੜ੍ਹਨ ਦੀ ਲੋੜ ਨਹੀਂ, ਉਹ ਤਾਂ ਆਟੋਮੈਟਿਕਲੀ ਤੁਹਾਡੇ ਐਕਸ਼ਨ ਦੱਸਦੇ ਨੇ। ਸੋ ਫਾਦਰ ਸਾਡੀ ਹਿੰਮਤ ਹੈ, ਸਾਡਾ ਹੌਂਸਲਾ ਹੈ, ਸਾਡੀਆਂ ਜ਼ਰੂਰਤ ਕਰਨ ਵਾਲਾ, ਜ਼ਰੂਰਤਾਂ ਪੂਰੀਆਂ ਕਰਨ ਵਾਲਾ 24 ਘੰਟੇ ਖੁੱਲ੍ਹਿਆ ਰਹਿੰਦਾ ਬੈਂਕ ਹੈ। ਬੈਂਕ ਦਾ ਵੀ ਟਾਈਮ ਹੁੰਦਾ ਕਿ 5 ਵਜੇ ਬੰਦ ਹੋਣਾ ਕਿ 6 ਵਜੇ ਬੰਦ ਹੋਣਾ, ਪਰ ਜਿਹੜਾ ਪਿਓ ਹੈ ਨਾ ਉਹ ਹਮੇਸ਼ਾ ਹੀ ਖੁੱਲ੍ਹਣ, ਰਾਤ ਨੂੰ ਦਿਨੇ ਜਦੋਂ ਮਰਜ਼ੀ ਫੋਨ ਕਰੋ, ਤੁਸੀਂ ਇੱਥੋਂ ਫੋਨ ਕਰ ਦਿੰਦੇ ਹੋ ਕੈਨੇਡਾ ਤੋਂ ਇੰਡੀਆ ਨੂੰ, ਇਹ ਨਹੀਂ ਦੱਸਦੇ ਟਾਈਮ ਕੀ ਆ ਕਿ ਬਾਪੂ ਸੁੱਤਾ ਪਿਆ ਹੋਊਗਾ, ਬਾਪੂ ਜੀ ਆਹ ਨਾ ਆਪਾਂ ਮਕਾਨ ਲੈਣਾ, ਮੋਰਗੇਜ ਦੇਣੀ ਸੀ, ਥੋੜ੍ਹੇ ਜਿਹੇ ਪੈਸੇ ਹੀ ਭੇਜ ਦਿਓ, ਚਾਹੀਦਾ ਤਾਂ ਇਹ ਸੀ ਕਿ ਅਸੀਂ ਇੰਡੀਆ ਨੂੰ ਭੇਜੀਏ ਪਰ ਅਸੀਂ ਬਾਪ ਤੋਂ ਪੈਸੇ ਮੰਗਾਉਣੇ ਆ, ਅਸੀਂ ਉਹਨੂੰ 24 ਘੰਟੇ ਖੁੱਲ੍ਹੇ 24 ਆਵਰ ਬੈਂਕ ਸਮਝਦੇ ਹਾਂ। ਬਾਪ ਕਿੰਨਾ ਵੀ ਗਰੀਬ ਹੋਵੇ, ਬਾਪ ਕਿੰਨਾ ਵੀ ਗਰੀਬ ਹੋਵੇ, ਕਿੰਨੀਆਂ ਵੀ ਮੁਸੀਬਤਾਂ, ਕਿੰਨੀ ਵੀ ਔਖਿਆਈ ਚੱਲੇ, ਉਹ ਸਾਡੀ ਕਦੇ ਵੀ ਕਿਸੇ ਡਿਮਾਂਡ ਨੂੰ ਨਾ ਨਹੀਂ ਕਰਦਾ, ਉਹ ਹਮੇਸ਼ਾ ਪੂਰੀ ਕਰਦਾ। ਇਸੇ ਕਰਕੇ ਕਿਹਾ ਜਾਂਦਾ ਕਿ ਭਾਵੇਂ ਬਾਪ ਕੀ ਜੇਬ ਖਾਲੀ ਹੋ ਤੋ ਵੀ ਮਨਾ ਕਰਤੇ ਨਹੀਂ ਦੇਖਾ, ਕਦੇ ਨਹੀਂ ਉਹ ਨਾ ਕਰਦਾ। ਬਾਪ ਕੀ ਜੇਬ ਚਾਹੇ ਕਿਤਨੀ ਵੀ ਖਾਲੀ ਹੋ, ਵੋ ਕਭੀ ਮਨਾ ਕਰਤੇ ਨਹੀਂ ਦੇਖਾ, ਮੈਨੇ ਆਪਣੇ ਡੈਡੀ ਸੇ ਕੋਈ ਅਮੀਰ ਇਨਸਾਨ ਨਹੀਂ ਦੇਖਾ। ਇਹ ਅਮੀਰ ਹੀ ਹੈ ਕਿ ਹੋਵੇ ਨਾ ਹੋਵੇ ਫਿਰ ਵੀ ਸਾਡੀ ਡਿਮਾਂਡ ਪੂਰੀ ਕਰਦਾ, ਦਿਲ ਉਹਦਾ ਐਡਾ ਵੱਡਾ ਹੁੰਦਾ। ਦੇਖ ਲਓ ਇੱਕ ਵਾਰ ਕੀ ਹੁੰਦਾ ਕਿ ਅਸੀਂ ਸਮਝਦੇ ਨਹੀਂ, ਕੋਈ ਮੁੰਡਾ ਸੀਗਾ ਉਹਨੂੰ ਕਾਲਜ 'ਚ ਬਾਪ ਨੇ ਲਾਤਾ, ਪੜ੍ਹਨਾ ਚਾਹੁੰਦਾ ਸੀ, ਜਦੋਂ ਕਾਲਜ ਗਿਆ ਉਹਦੇ ਕਈ ਮੁੰਡੇ ਕਾਰਾਂ 'ਚ ਵੀ ਅੱਜ ਕੱਲ੍ਹ ਆਉਂਦੇ ਨੇ, ਕਈ ਸਕੂਟਰਾਂ 'ਤੇ ਵੀ ਆਉਂਦੇ ਨੇ, ਉਹ ਪੈਦਲ ਚੱਲ ਕੇ ਘਰ ਤੋਂ ਕਾਲਜ ਜਾਂਦਾ ਸੀਗਾ, ਉਹਦੇ ਵਿੱਚ ਇਹ ਗੱਲ ਹੋ ਗਈ ਵੀ ਯਾਰ ਮੇਰੇ ਕੋਲ ਤਾਂ ਸਾਈਕਲ ਵੀ ਨਹੀਂ ਆ, ਮੁੰਡੇ ਸਕੂਟਰਾਂ 'ਤੇ ਆਉਂਦੇ ਨੇ, ਕੋਈ ਕਾਰਾਂ 'ਚ ਵੀ ਆਉਂਦੇ ਨੇ 1-2%। ਉਹਨੇ ਆਪਣੇ ਫਾਦਰ ਨੂੰ ਕਿਹਾ ਇੱਕ ਦਿਨ ਕਿ ਡੈਡ ਦੇਖ ਸਾਰੇ ਮੁੰਡੇ ਕੋਈ ਸਕੂਟਰਾਂ 'ਤੇ ਆਉਂਦੇ ਨੇ, ਕੋਈ ਕਾਰਾਂ 'ਤੇ ਵੀ ਆਉਂਦਾ, ਮੇਰੇ ਕੋਲ ਤਾਂ ਸਾਈਕਲ ਵੀ ਨਹੀਂ, ਮੈਨੂੰ ਤੁਰ ਕੇ ਜਾਣਾ ਪੈਂਦਾ, ਗਰਮੀ ਇੰਨੀ ਹੁੰਦੀ ਹੈ, ਠੰਡ ਹੁੰਦੀ ਹੈ, ਤਾਂ ਮੈਨੂੰ ਸਾਈਕਲ ਲੈ ਦੇ। ਉਹ ਕਹਿੰਦਾ ਬੇਟਾ ਗੱਲ ਹੈਗੀ ਇਹ, ਮੈਂ ਤੈਨੂੰ ਸਾਈਕਲ ਜ਼ਰੂਰ ਲੈ ਦਾਂਗਾ, ਪਰ ਆਪਣੀ ਜਿਹੜੀ ਇਕਨੋਮੀਕਲ ਸਿਚੁਏਸ਼ਨ ਹੈ ਨਾ ਉਹ ਬਹੁਤ ਮਾੜੀ ਹੈ, ਮੈਂ ਸਿਰਫ ਹਸਪਤਾਲ ਦੇ ਵਿੱਚ ਕਲਰਕ ਲੱਗਿਆ, ਰਿਸੈਪਸ਼ਨਿਸਟ ਲੱਗਿਆ ਵਾਂ, ਮੇਰੀ ਜਿੰਨੀ ਵੀ ਤਨਖਾਹ ਆਉਂਦੀ ਹੈ ਇਕੱਲਾ ਇਕੱਲਾ ਤੇਰੇ ਮੂਹਰੇ ਰੱਖਦਾ ਨਾ, ਆਪਣੇ ਰੋਟੀ ਲਈ ਸਬਜ਼ੀ ਲਈ ਇੰਨੇ ਪੈਸੇ ਖਰਚਦੇ, ਆਪਾਂ ਤਾਂ ਕੋਈ ਬਾਹਲੀਆਂ ਸਬਜ਼ੀਆਂ ਵੀ ਨਹੀਂ ਖਾਂਦੇ, ਇੱਕ ਸਬਜ਼ੀ ਸਵੇਰੇ ਇੱਕ ਸ਼ਾਮ, ਸਬਜ਼ੀ ਸ਼ਾਮ ਨੂੰ ਕਈ ਵਾਰੀ ਤਾਂ ਲੂਣ ਵਾਲੀ ਰੋਟੀ ਬਣਾਉਂਦੇ ਹਾਂ। ਆਹਾ ਜਿਹੜਾ ਘਰ ਹੈ ਇੰਨੀਆਂ ਇਹਦੀ ਬਿਜਲੀ ਦਾ ਖਰਚਾ ਆ ਜਾਂਦਾ, ਇੰਨਾ ਇਹਦਾ ਪਾਣੀ ਦਾ ਖਰਚਾ ਆ ਜਾਂਦਾ, ਤੇ ਸਾਲ ਚ ਤੇਰੀ ਮਾਂ ਨੂੰ ਇੱਕ ਸੂਟ ਸਮਾ ਕੇ ਦਿੰਦਾ, ਮੈਂ ਤਾਂ 5 ਸਾਲਾਂ ਬਾਅਦ ਕੋਟ ਮਤਲਬ ਕਦੇ ਪਜਾਮਾ ਲਿਆ ਹੋਵੇ, ਤੇਰੇ ਸਕੂਲ ਕਾਲਜ ਦੀ ਫੀਸ ਦਿੰਦੇ ਆ, ਤੈਨੂੰ ਕਾਲਜ ਜਾਣ ਲੱਗੇ ਪੈਸੇ ਦਿੰਦੇ ਆ, ਮੇਰੇ ਕੋਲ ਪੈਸੇ ਹੈ ਨਹੀਂ, ਮੈਂ ਤੇਰੀ ਜ਼ਰੂਰ ਸਾਈਕਲ ਲੈਦਾ ਤੈਨੂੰ ਬਿਨਾਂ ਪੁੱਛੇ ਤੋਂ ਲੈਣਾ, ਮੈਨੂੰ ਵੀ ਪਤਾ ਪਰ ਪੈਸੇ ਨਹੀਂ। ਪਰ ਮੁੰਡਾ ਕਦੋਂ ਮੰਨਣ ਵਾਲਾ, ਕਿਉਂਕਿ ਕਹਿੰਦੇ ਨੇ ਵੀ ਜੋਸ਼ ਜੋਸ਼ ਹੀ ਜੋਸ਼ ਆ, ਹੋਸ਼ ਤਾਂ ਹੁੰਦਾ ਹੀ ਨਹੀਂ, ਗੁੱਸਾ ਚੜ ਗਿਆ, ਕਹਿੰਦਾ ਤੂੰ ਇਹ ਕਿਹੜਾ ਵਾ, ਬਾਕੀ ਜਿਹੜੇ ਬੰਦੇ ਸਕੂਟਰਾਂ ਤੇ ਜਾਂਦੇ ਉਹਨਾਂ ਦੇ ਕੋਈ ਪਿਓ ਨਹੀਂ, ਉਹ ਕਿਵੇਂ ਲੈ ਆਉਂਦੇ, ਤੂੰ ਤਾਂ ਐਵੇਂ ਹਰ ਵਕਤ ਹੀ ਕਰ ਰੋਂਦਾ ਹੀ ਰਹਿਣਾ, ਰੋਂਦਾ ਹੀ ਰਹਿਣਾ ਪਿਓ ਨੂੰ ਕਹਿੰਦਾ, ਤੇ ਗੁੱਸੇ 'ਚ ਕਹਿੰਦਾ ਫਿਰ ਮੈਂ ਰਹਿਣਾ ਹੀ ਨਹੀਂ ਘਰੇ, ਘਰੋਂ ਨਿਕਲ ਗਿਆ। ਜਦੋਂ ਪਿਓ ਘਰ ਨਹੀਂ ਸੀ, ਉਹਨੂੰ ਚਲੋ ਹੁਣ ਆਪਾਂ ਬਾਹਰ ਹੀ ਜਾਂਦੇ ਹਾਂ, ਫਿਰ ਕਿਸੇ ਦੇ ਜਾ ਕੇ ਨੌਕਰੀ ਨੁਕਰੀ ਕਰ ਲਾਂਗੇ, ਪੜ੍ਹਨ ਦਾ ਕੀ ਫਾਇਦਾ, ਮੈਨੂੰ ਸਾਈਕਲ ਹੀ ਨਹੀਂ ਮਿਲਦਾ, ਮੇਰਾ ਪਿਓ ਇਹੋ ਜਿਹਾ ਕੰਜੂਸ ਹੈ। ਉਹ ਕੰਜੂਸ ਹੀ ਕਹੀ ਜਾਂਦਾ, ਉਹ ਮਜਬੂਰੀ ਦੱਸ ਰਿਹਾ। ਉਹ ਜਾਂਦਾ ਹੋਇਆ ਜਾਂ ਪਿਓ ਦਾ ਜਿੱਥੇ ਪੈਸੇ ਰਹਿੰਦਾ ਸੀ, ਬਟੂਆ ਜਾਂ ਤਾਂ ਨਾ ਕਹੋ, ਥੋੜਾ ਜਿਹਾ ਛੋਟਾ ਜਿਹਾ 3x6 ਇੰਚ ਦਾ ਪਰਸ ਹੁੰਦਾ, ਜਿਹਦੇ 'ਚ ਕਾਗਜ਼ ਪੱਤਰ ਵੀ ਹੁੰਦੇ, ਥੋੜੇ ਪੈਸੇ ਵੀ ਰੱਖਦੇ ਸੀਗੇ, ਉਹ ਚੱਕ ਕੇ ਲੈ ਗਿਆ। ਉਹ ਕਦੇ ਬਾਪੂ ਭੁੱਲ ਗਿਆ ਘਰੇ ਵੀ ਚਲੋ ਪੈਸੇ ਹੋਣਗੇ, ਚਲੋ ਇੰਨਾ ਮਹੀਨਾ 2 ਮਹੀਨੇ ਦਾ ਗੁਜ਼ਾਰਾ ਕਰਾਂਗੇ, ਇੰਨੇ ਜਾ ਕੇ ਫਿਰ ਦੇਖਾਂ ਕੀ ਹੋਊਗਾ। ਜਦੋਂ ਉਹ ਬਟੂਆ ਚੱਕ ਕੇ ਲੈ ਗਿਆ, ਜਾ ਕੇ ਪਾਰਕ 'ਚ ਬੈਠਾ, ਉਹਨੂੰ ਕਿਹਾ ਖੋਲ ਕੇ ਦੇਖੀ ਦਾ ਸੀ ਕਿੰਨੇ ਪੈਸੇ ਨੇ, ਦੇਖਿਆ ਉਹਦੇ ਵਿੱਚ ਸਿਰਫ 10 ਰੁਪਈਏ ਸੀਗੇ। ਜਦੋਂ 10 ਦਾ ਨੋਟ ਦੇਖਿਆ, $10 ਦਾ ਨੋਟ ਦੇਖਿਆ, ਤੇ ਉਹਨੇ ਕਿਹਾ ਬਟੂਆ ਜਿਹੜਾ ਪਰਸ ਹੈ ਬੜਾ ਭਾਰਾ, ਦੇਖਿਆ ਸੀ ਕਾਗਜ਼ ਕਿਹੜੇ ਨੇ, ਹੋ ਸਕਦਾ ਕੋਈ FD ਕੀਤੀ ਹੋਵੇ, ਕੋਈ GIC ਕਰਾਈ ਹੋਵੇ, ਕੋਈ ਪੈਸੇ ਹੋਰ ਇੱਧਰ ਉੱਧਰ ਕਿਸੇ ਨੂੰ ਉਧਾਰੇ ਦਿੱਤੇ ਹੋਣ। ਜਦੋਂ ਉਹਨੇ ਪਹਿਲਾਂ ਕਾਗਜ਼ ਚੱਕਿਆ, ਖੋਲ ਕੇ ਪੜ੍ਹਿਆ, ਉਹ ਕਾਗਜ਼ ਜਿਹੜਾ ਸੀਗਾ ਪਿਛਲੇ ਸਾਲ ਕਿਸੇ ਸੇਠ ਤੋਂ, ਕਿਸੇ ਦੁਕਾਨਦਾਰ ਤੋਂ, ਉਹ ਮੁੰਡੇ ਦੇ ਲਈ ਉਹਨੇ ਕਿਹਾ ਸੀ ਮੈਨੂੰ ਲੈਪਟਾਪ ਲੈ ਕੇ ਦੇ ਦਿਉ, ਮੇਰੀ ਪੜ੍ਹਾਈ ਲਈ ਬਹੁਤ ਜ਼ਰੂਰੀ ਹੈ। ਉਹਨੇ ਲੈਪਟਾਪ ਲੈ ਕੇ ਉਹ ਦੁਕਾਨ ਤੋਂ ਦਿੱਤਾ ਸੀ, ਅਤੇ ਉਹ ਕਾਗਜ਼ ਉਸ ਦੁਕਾਨ ਦਾ ਸੀਗਾ ਜਿਹਦੇ ਵਿੱਚ ਲਿਖਿਆ ਸੀਗਾ ਕਿ ਮੈਂ 3 ਸਾਲਾਂ ਦੇ ਵਿੱਚ ਲੈਪਟਾਪ ਦੇ ਪੈਸੇ ਤੈਨੂੰ ਜਿੱਥੋਂ ਮਰਜ਼ੀ ਹੋਵੇ ਪੂਰੇ ਕਰੂੰਗਾ, ਜੇ ਨਾ ਦਿੱਤੇ ਤਾਂ ਤੈਨੂੰ ਮੈਂ ਹੋਰ ਵਿਆਜ ਦੇਊਂਗਾ। ਕਹਿਣ ਦਾ ਮਤਲਬ ਵੀ ਲੈਪਟਾਪ ਵੀ ਉਹ ਵਿਆਜ 'ਤੇ ਲੈ ਕੇ ਦਿੱਤਾ ਸੀ। ਉਹਨੇ ਦੂਜਾ ਪੇਪਰ ਖੋਲ੍ਹਿਆ ਤਾਂ 1 ਆੜ੍ਹਤੀਏ ਦਾ ਸੀਗਾ, ਉਹਦੇ ਵਿੱਚ ਉਹਦੇ ਦਸਖਤ ਕੀਤੇ ਹੋਏ ਸੀਗੇ ਵੀ ਜੇ ਤੇਰੇ ਘਰ ਦੇ ਵਿੱਚ ਜਿਹੜੀ ਕਣਕ ਮੁੱਕੀ ਵੀ ਆ, ਹੁਣ ਤੈਨੂੰ 2 ਕੁਇੰਟਲ ਕਣਕ ਦਿੱਤੀ ਹੈ ਸਾਲ ਦੇ ਲਈ, ਅਤੇ ਜਦੋਂ 2 ਸਾਲਾਂ ਬਾਅਦ ਤੇਰੇ ਖੇਤ 'ਚੋਂ ਆਊਗੀ ਤੂੰ ਮੈਨੂੰ ਡੂਢੀ ਕਰਕੇ 1.5 ਟਾਈਮ ਮੋਰ ਦੇਂਗਾ, ਜਿਹੜਾ ਕਿ ਇੰਡੀਆ ਦੇ ਪੰਜਾਬ 'ਚ ਰਿਵਾਜ਼ ਸੀ। ਤੀਜਾ ਪੇਪਰ ਖੋਲ੍ਹਿਆ, ਉਹਦੇ ਵਿੱਚ ਕਿਸੇ ਪ੍ਰਾਈਵੇਟ ਡਾਕਟਰ ਦੇ ਪੇਪਰ ਸੀਗੇ, ਉਹਦੇ ਵਿੱਚ ਵੀ ਉਹਦੇ ਪਿਓ ਦੇ ਸਾਈਨ ਸੀਗੇ ਕਿ ਜਦੋਂ ਉਹਦੀ ਮਾਂ, ਮੁੰਡੇ ਦੀ ਮਾਂ ਬਿਮਾਰ ਬਹੁਤ ਜ਼ਿਆਦਾ ਹੋ ਗਈ, ਘਰ 'ਚ ਪੈ ਜਾਣੀ ਸੀ, ਦਵਾਈਆਂ ਲਿਆਉਣੀ ਸੀ, ਟੀਕੇ ਲੱਗਣੇ ਸੀ, ਉਹ ਡਾਕਟਰ ਨੇ 1 ਲੱਖ ਰੁਪਈਆ ਫੀਸ ਲਈ ਸੀ, ਉਹਦੇ ਕੋਲ ਹੈ ਨਹੀਂ ਸੀ, ਉਹਨੇ ਮਕਾਨ ਆਪਣਾ ਗਿਰਵੀ ਰੱਖਤਾ ਸੀ ਆਪਣੀ ਵਾਈਫ ਦੀ ਜਾਨ ਬਚਾਉਣ ਲਈ, ਮੁੰਡੇ ਦੀ ਮਾਂ ਦੀ ਜਾਨ ਬਚਾਉਣ ਲਈ। ਫਿਰ ਮੁੰਡੇ ਨੂੰ ਅਹਿਸਾਸ ਹੋਇਆ ਕਿ ਪਿਓ ਸਾਈਕਲ ਕਿਉਂ ਨਹੀਂ ਲੈ ਕੇ ਦਿੰਦਾ। ਸੋ ਕਹਿਣ ਦਾ ਭਰਾਵੋ ਮਤਲਬ ਇਹ ਹੈ ਕਿ ਜਦੋਂ ਸਾਡੀ ਡਿਮਾਂਡ ਸਾਡਾ ਫਾਦਰ ਫੁਲਫਿਲ ਨਹੀਂ ਨਾ ਕਰ ਸਕਦਾ, ਉਹਦੇ ਪਿੱਛੇ ਰਾਹ ਜ਼ਰੂਰ ਹੁੰਦਾ, ਇਹ ਨਹੀਂ ਹੋ ਸਕਦਾ ਕਿ ਉਹ ਨਾ ਲੈ ਕੇ ਦੇਵੇ। ਸੋ ਇਸ ਕਰਕੇ ਹਾਂ, ਇਹ ਵੀ ਗੱਲ ਹੈ, ਕਈ ਵਾਰੀ ਕਹਿਣਗੇ ਲੈ ਇਹ ਕਿਵੇਂ ਹੋ ਸਕਦਾ, ਮੇਰਾ ਫਾਦਰ ਤਾਂ ਬਹੁਤ ਅਮੀਰ ਹੈ, ਮੈਂ ਮੋਟਰਸਾਈਕਲ ਮੰਗਿਆ ਸੀ ਉਹਨੇ ਲੈ ਕੇ ਨਹੀਂ ਦਿੱਤਾ। ਮੋਟਰਸਾਈਕਲ ਜੇ ਨਹੀਂ ਲੈ ਕੇ ਦਿੰਦਾ, ਉਹਨੂੰ ਪਤਾ ਕਿ ਮੋਟਰਸਾਈਕਲ 'ਤੇ ਜੇ ਤੁਸੀਂ ਹਾਈਵੇ 'ਤੇ ਚਲਾਓਗੇ ਲੱਤਾਂ 'ਤੇ ਡਾਲੋਗੇ, ਕਦੇ ਸਿੱਧਾ ਹਸਪਤਾਲ ਤੁਹਾਡੀ ਲਾਈਫ 'ਤੇ ਨਾ ਜਾਂਦੇ, ਉਹ ਤੁਹਾਡੀ ਜ਼ਿੰਦਗੀ ਬਚਾਉਣ ਦੇ ਲਈ ਤੁਹਾਨੂੰ ਰਿਫਿਊਜ਼ ਕਰਦਾ। ਮੋਟਰਸਾਈਕਲ ਦਾ ਕੀ, ਉਹ ਕਾਰ ਵੀ ਲੈ ਕੇ ਦੇ ਸਕਦਾ, ਪਰ ਉਹਦੇ ਪਿੱਛੇ ਉਹਦੀ ਭਾਵਨਾ ਗੁੱਡ ਹੈ। ਪਿਓ ਜਿਹੜਾ ਹੈ ਨਾ, ਉਹ ਇੱਕ ਚੈਰਿਟੀ ਹੈ, ਫ੍ਰੀ ਲੰਗਰ ਹੈ। ਜਿਵੇਂ ਆਪਾਂ ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ, ਜਦੋਂ ਮਰਜ਼ੀ ਜਾਓ ਲੰਗਰ ਹਮੇਸ਼ਾ ਖੁੱਲ੍ਹਾ ਹੁੰਦਾ, ਕੋਈ ਪੈਸੇ ਚੜਾਓ ਨਾ ਚੜਾਓ, ਉਸੇ ਤਰ੍ਹਾਂ ਹੀ ਜਿਹੜਾ ਪਿਓ ਹੈ ਨਾ, ਉਹ ਵੀ ਲੰਗਰ ਖਾਣਾ ਹੀ ਸਮਝਦੇ ਹਾਂ ਅਸੀਂ, ਫ੍ਰੀ ਦੀ ਇੱਕ ਚੈਰਿਟੀ ਹੈ। ਆਪਦੇ ਪੈਰ ਵਿੱਚ ਟੁੱਟੀ ਜੁੱਤੀ, ਪਰ ਸਾਨੂੰ ਬ੍ਰੈਂਡਡ ਸ਼ੂ ਲੈ ਕੇ ਦਿੰਦਾ। ਆਪ ਦੇ ਪਜਾਮੇ 'ਚ ਕੁੜਤੇ ਦੇ ਉੱਤੇ ਟਾਕੀ ਲੱਗੀ ਹੁੰਦੀ ਹੈ, ਪਰ ਸਾਨੂੰ ਵਧੀਆ ਕੀਮਤੀ ਜੀਨਾਂ ਲੈ ਕੇ ਦਿੰਦਾ। ਆਪ ਫੈਕਟਰੀਆਂ ਵਿੱਚ ਰਕਸ਼ਾ ਚਲਾਉਂਦਾ, ਕਦੇ ਚਪੜਾਸੀ ਲੱਗਿਆ, ਕਦੇ ਕਲਰਕ ਲੱਗਿਆ, ਕਦੇ ਜ਼ਮੀਨ ਦੇ ਵਿੱਚ ਸੀਰੀ ਲੱਗਿਆ, ਥੋੜ੍ਹੇ ਜਿਹੇ ਪੈਸੇ ਕਮਾਉਂਦਾ, ਦਿਨ ਰਾਤ ਮਿਹਨਤ ਕਰਦਾ, ਮਿੱਟੀ ਨਾਲ ਮਿੱਟੀ ਹੋ ਕੇ ਸਾਡੇ ਅਤੇ ਸਾਡੇ ਪੂਰੇ ਪਰਿਵਾਰ ਦਾ ਢਿੱਡ ਭਰਦਾ। ਅਸੀਂ ਕਦੇ ਉਸਦੀ ਮਿਹਨਤ ਅਤੇ ਲਗਨ ਬਾਰੇ, ਉਸਦੇ ਕਮੀਜ਼ 'ਚੋਂ ਆ ਰਹੇ ਪਸੀਨੇ ਬਾਰੇ, ਉਸਦੇ ਪਹਿਰਾਵੇ ਬਾਰੇ ਕਦੇ ਸੋਚਦੇ ਹੀ ਨਹੀਂ ਵੀ ਇਹਦੇ ਸਰੀਰ 'ਚੋਂ ਕਿੰਨਾ ਪਸੀਨਾ ਆਉਂਦਾ, ਕਿੰਨੇ ਵਾਰੀ ਇਹਦਾ ਸਿਰ ਦੁਖਦਾ ਪਰ ਫਿਰ ਵੀ ਕੰਮ 'ਤੇ ਜਾਂਦਾ। ਅਸੀਂ ਕਿਤੇ ਇਹ ਗੱਲ ਰੀਅਲਾਈਜ਼ ਨਹੀਂ ਕਰਦੇ। ਦੇਖ ਲਓ, ਸੋਚ ਕੇ ਦੇਖ ਲਓ ਵੀ ਜਿਹੜਾ ਸਾਡਾ ਬਾਪ ਹੈ ਨਾ, ਉਹ ਜ਼ਿੰਦਗੀ ਦੇ ਵਿੱਚ 2 ਵਾਰ ਬਹੁਤ ਰੋਂਦਾ, ਬਹੁਤ ਰੋਂਦਾ, ਬਹੁਤ ਰੋਂਦਾ ਜ਼ਿੰਦਗੀ ਦੇ, ਰੋਂਦਾ ਤਾਂ ਬਹੁਤ ਵਾਰੀ ਹੋਊਗਾ, ਪਰ ਜ਼ਿੰਦਗੀ ਦੇ ਵਿੱਚ 2 ਅਜਿਹੇ ਮੌਕੇ ਹੁੰਦੇ ਨੇ ਜਦੋਂ ਉਹ ਬਹੁਤ ਜ਼ਿਆਦਾ ਰੋਂਦਾ। ਕਿਹੜੇ 2 ਮੌਕੇ ਹੁੰਦੇ ਨੇ? ਇੱਕ ਉਦੋਂ ਜਦੋਂ ਉਹ ਆਪਣੀ ਜਵਾਨ ਧੀ ਨੂੰ, ਆਪਣੀ ਡਾਟਰ ਨੂੰ ਵਿਆਹ ਕੇ ਸਹੁਰੇ ਘਰ ਭੇਜਦੇ ਨਾ, ਉਸ ਦਿਨ ਪਿਓ ਇਕੱਲਾ ਵੀ ਅਤੇ ਸਾਰਿਆਂ ਦੇ ਸਾਹਮਣੇ ਇੰਨਾ ਜ਼ਿਆਦਾ ਰੋਂਦਾ, ਕਈ ਵਾਰੀ ਬੇਹੋਸ਼ ਵੀ ਹੋ ਜਾਂਦਾ। ਅਤੇ ਦੂਜੀ ਵਾਰ ਉਹ ਉਦੋਂ ਦੱਬ ਕੇ ਰੋਂਦਾ ਜਦੋਂ ਉਹਦਾ ਮੁੰਡਾ ਉਹਦੇ ਕੋਲੋਂ ਮੂੰਹ ਮੋੜ ਲੈਂਦਾ, ਜਦੋਂ ਉਹ ਪਿਓ ਦੀ ਕੇਅਰ ਨਹੀਂ ਨਾ ਕਰਦਾ, ਉਹ ਕਹਿੰਦਾ ਚੱਲ ਛੱਡ ਭਰਾ ਮੈਂ ਤਾਂ ਹੁਣ ਲੱਗ ਹੀ ਰਹਿਣਾ, ਮੈਂ ਤਾਂ ਕੈਨੇਡਾ ਚੱਲਿਆ, ਮੈਂ ਕੀ ਕਰਾਂ, ਮੇਰਾ ਵਿਆਹ ਹੋ ਗਿਆ। ਉਸ ਵੇਲੇ ਬਾਪ ਰਜਾਈ 'ਚ ਬੈਠ ਕੇ ਇਕੱਲਾ ਇਕੱਲਾ ਰੋਂਦਾ, ਕਿਉਂਕਿ ਉਹਨੂੰ ਉਹ ਸਾਰਾ ਯਾਦ ਆ ਜਾਂਦਾ ਕਿ ਮੈਂ ਇਹਨੂੰ ਇਹਦੇ ਲਈ ਕੀ ਕਰਦਾ ਰਿਹਾ, ਆਪ ਕਿੰਨੇ ਦੁੱਖ ਤਕਲੀਫ ਝੱਲੇ, ਕਿੰਨੀ ਥਾਂ ਤੋਂ ਇਹਨੂੰ ਮੁਸੀਬਤਾਂ 'ਚ ਆਇਆ, ਕਿੰਨੀ ਵਾਰੀ ਇਹ ਡਰੱਗ 'ਚ ਚਾਰਜ ਹੁੰਦਾ ਫੜਿਆ ਗਿਆ, ਕਿੰਨੀ ਵਾਰੀ ਇਹਦੀ ਗਲਤ ਕੰਪਨੀ ਹੋ ਗਈ ਸੀ, ਮੈਂ ਤਾਂ ਇਹਦੇ ਉੱਤੇ ਪੜਦੇ ਪਾਉਣਾ, ਅਤੇ ਇਹ ਆਪਣੀ ਜਨਾਨੀ ਦੇ ਕਹੇ ਅੱਜ ਕੱਲ੍ਹ ਮੇਰੇ ਨਾਲ ਗੱਲ ਹੀ ਨਹੀਂ ਕਰਦਾ, ਉੱਪਰ ਸਿੱਧਾ ਪੌੜੀਆਂ ਨੂੰ ਚੜ੍ਹ ਜਾਂਦਾ। ਉਸ ਵੇਲੇ ਉਹ ਪਿਓ ਨੂੰ ਜਿੰਨਾ ਦੁੱਖ ਹੁੰਦਾ ਉਹਦਾ ਅਹਿਸਾਸ ਕਰਨਾ ਬੜਾ ਮੁਸ਼ਕਲ ਹੁੰਦਾ। ਫਾਦਰ ਡੇ ਵਾਲੇ ਦਿਨ, ਅੱਜ ਦੇ ਦਿਨ ਅਸੀਂ ਮਹਿੰਗੇ ਤੋਹਫੇ ਪਿਓ ਨੂੰ ਦਿੰਦੇ ਹਾਂ, ਮਾਂ ਬਾਪ ਨੂੰ ਦਿੰਦੇ ਹਾਂ, ਮਹਿੰਗੇ ਤੋਹਫਿਆਂ ਦੀ ਕੋਈ ਲੋੜ ਨਹੀਂ। ਮੇਰੇ ਖਿਆਲ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਤੋਹਫਾ ਹੈ ਨਾ, ਜੇ ਦੇਣਾ ਹੀ ਹੋਵੇ, ਤਾਂ ਉਹ ਹੈਗਾ ਦਾ ਗਿਫਟ ਆਫ ਯੂਅਰ ਟਾਈਮ। ਆਪਣਾ ਸਮਾਂ ਕੱਢੋ, ਸਮਾਂ ਨਹੀਂ ਅਸੀਂ ਕੱਢਦੇ। ਦੇਖ ਲਓ, ਇੱਕ ਵਾਰ ਅਸੀਂ ਬੱਚਾ ਸਾਡਾ ਛੋਟਾ ਹੁੰਦਾ, ਕੁੜੀ ਜਾਂ ਮੁੰਡਾ, ਅਸੀਂ ਪਿਓ ਨੂੰ ਕਹਿੰਦੇ ਪਿੱਛੋਂ ਸੰਭਾਲ ਕੇ ਰੱਖੀਏ, ਇਹਨੂੰ ਯਾਰ ਲੁੱਕ ਆਫਟਰ ਕਰਦੀ, ਆਪ ਮੂਵੀਆਂ ਜਾਂਦੇ ਹਾਂ, ਮਾਂ ਬਾਪ ਨੂੰ ਕਹਿ ਦਿੰਦੇ ਹਾਂ ਤੁਸੀਂ ਇਹ ਬੱਚੇ ਦਾ ਖਿਆਲ ਰੱਖੋ। ਅਤੇ ਜੇ ਕਿਤੇ ਇੱਕ ਵਾਰੀ ਕਿਸੇ ਫਾਦਰ ਦਾ ਬਹੁਤ ਸਿਰ ਦੁੱਖ ਰਿਹਾ ਸੀ, ਬੁਖਾਰ ਸੀਗਾ, ਜਦੋਂ ਮੁੰਡਾ ਆਇਆ ਕੰਮ ਤੋਂ, ਉਹ ਕਹਿੰਦਾ ਬੇਟਾ ਮੇਰਾ ਅੱਜ ਸਿਰ ਪੱਟੀ ਜਾਂਦਾ, ਬੁਖਾਰ ਬੜਾ ਤੇਜ਼ ਹੈ, ਲੇਟ। ਉਹ ਕਹਿੰਦਾ ਮੈਂ ਤਾਂ ਬਹੁਤ ਬਾਪੂ ਥੱਕ ਕੇ ਆਇਆ, ਟੁੱਟ ਕੇ ਆਇਆ, ਮੈਂ ਤਾਂ ਡੇਢੀ ਸ਼ਿਫਟ ਲਾ ਕੇ ਆਇਆ, ਓਵਰ ਟਾਈਮ ਕਰਕੇ ਆਇਆ, ਮੇਰੇ ਕੋਲ ਤਾਂ ਮੈਂ ਬਹੁਤ ਥੱਕਿਆ ਵਾਂ। ਉਹ ਕਹਿੰਦਾ ਪੁੱਤਾਂ ਤੇਰੇ ਸਾਹਮਣੇ ਸ਼ੋਪਰ ਡਰੱਗ ਮਾਰਟ ਹੈ, ਇੱਥੋਂ ਜਾ ਕੇ ਕੋਈ ਦਵਾਈ ਲਿਆ ਦੇ, ਮੇਰਾ ਤਾਂ ਬਹੁਤ ਬੁਰਾ ਹਾਲ ਹੈ। ਉਹ ਕਹਿੰਦਾ ਬਾਪੂ ਕੋਈ ਨਹੀਂ, ਸਵੇਰੇ ਲਿਆ ਦੂੰਗਾ। ਕੀ ਕਰਦਾ ਪਿਓ, ਚੁੱਪ ਕਰਕੇ ਬੈਠ ਗਿਆ। ਅੱਧੇ ਘੰਟੇ ਬਾਅਦ, ਘੰਟੇ ਬਾਅਦ ਉਹਨੇ ਦੇਖਿਆ ਵੀ ਬਾਹਰ ਕਾਰ ਸਟਾਰਟ ਹੋਈ ਹੈ। ਉਹਨੇ ਪੁੱਛਿਆ ਵੀ ਇਹ ਕਾਰ ਕਿਹਦੀ ਸਟਾਰਟ ਹੋਈ ਹੈ, ਤਾਂ ਘਰ ਵਾਲੀ ਨੇ, ਮੁੰਡੇ ਦੀ ਮਾਂ ਨੇ ਕਿਹਾ ਮੁੰਡਾ ਗਿਆ ਬਾਜ਼ਾਰ, ਕਹਿੰਦੇ ਕੀ ਕਰਨ, ਕਹਿੰਦਾ ਮੈਨੂੰ ਤਾਂ ਪਤਾ ਨਹੀਂ। ਜਦੋਂ 15 ਕੁ ਮਿੰਟ ਬਾਅਦ ਵਾਪਸ ਆਇਆ ਮੁੰਡਾ, ਮੁੰਡੇ ਨੂੰ ਪੁੱਛਿਆ, ਉਹਨੇ ਸੋਚਿਆ ਕਿਤੇ ਮੇਰੀ ਦਵਾਈ ਲੈਣ ਗਿਆ ਹੋਊਗਾ। ਜੋ ਦਵਾਈ ਦੀ ਉਡੀਕ ਕਰਨ ਲੱਗਾ, ਜਦੋਂ ਮੁੰਡਾ ਘਰੇ ਆਇਆ ਤਾਂ ਵੱਡਾ ਪੀਜ਼ਾ, ਨੋਵਾ ਪੀਜ਼ਾ ਉਹਨਾਂ ਦਾ ਡੱਬਾ ਚੱਕਿਆ ਸੀਗਾ, ਕਿ ਉਹਨੂੰ ਪੁੱਛਿਆ ਬੇਟਾ ਕਿੱਥੇ ਗਿਆ ਸੀਗਾ ਪੁੱਤ, ਉਹ ਕਹਿੰਦਾ ਜਿਹੜੀ ਮੇਰੀ ਵਾਈਫ ਹੈ ਨਾ, ਜਿਹੜਾ ਵੀ ABC ਨਾਲ, ਉਹ ਕਹਿੰਦਾ ਮੇਰਾ ਪੀਜ਼ਾ ਖਾਣ ਨੂੰ ਜੀ ਕਰਦਾ, ਫਿਰ ਮੈਂ ਉਹਦੇ ਲਈ ਪੀਜ਼ਾ ਲੈਣਾ। ਪੀਜ਼ਾ ਇਜ਼ ਮੋਰ ਇੰਪੋਰਟੈਂਟ ਦੈਨ ਦ ਫਾਦਰਸ ਮੈਡੀਸਨ। ਇਹ ਸਾਡੀ ਪ੍ਰੈਕਟੀਕਲ ਗੱਲ ਹੈ, ਅਸੀਂ ਠੰਡੇ ਦਿਲ ਨਾਲ ਸੋਚਦੇ ਹੀ ਨਹੀਂ, ਅਸੀਂ ਆਪਣੀ ਜਨਾਨੀ ਦੇ ਮਗਰ ਲਾ ਕੇ ਜਿਹੜੇ ਪੁੱਠੇ ਸਿੱਧੇ ਕੰਮ ਕਰਦੇ ਹਾਂ ਨਾ। ਇਹ ਗੱਲਾਂ ਜਿਹੜੀਆਂ ਗਲਤ ਐਡਵਾਈਸ ਹੈ ਕਿ ਫਾਦਰ ਦੀ ਇੰਪੋਰਟੈਂਸ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਬੰਦੇ ਨੂੰ ਦੁੱਖ ਦਿੰਦੀਆਂ ਨੇ। ਹਾਂਜੀ, ਅਸੀਂ ਦੇਖੋ, ਮੈਂ ਤਾਂ ਕਹਿੰਦਾ ਮਹਿੰਗੇ ਤੋਹਫੇ ਲੈ ਕੇ ਨਾ, ਤੇ ਜਿਵੇਂ ਕਹਿੰਦਾ ਟਾਈਮ ਦਿਓ ਉਹਨੂੰ। ਟਾਈਮ ਕੀ ਹੈ, ਕੁਝ ਮਿੰਟਾਂ ਦੇ ਲਈ ਫਾਦਰ ਕੋਲ ਬੈਠ ਕੇ ਉਹਦੇ ਨਾਲ ਗੱਲਾਂ ਤਾਂ ਕਰੋ। ਉਸ ਉਹਦੀਆਂ ਜਿਹੜੀਆਂ ਅੱਖਾਂ ਹੁਣ ਕਮਜ਼ੋਰ ਹੋ ਗਈਆਂ, ਲੱਤਾਂ ਕਮਜ਼ੋਰ ਹੋ ਗਈਆਂ, ਪਿੱਠ 'ਤੇ ਮਾਲਿਸ਼ ਹੀ ਕਦੇ ਕਰ ਦਿਓ, ਲੱਤਾਂ ਹੀ ਕਦੇ ਦਵਾ ਦਿਓ, ਕਦੇ ਰਾਤ ਨੂੰ ਗਰਮ ਦੁੱਧ ਦਾ ਗਲਾਸ ਹੀ ਲਿਆ ਦਿਓ, ਕਦੇ ਆਪਣੇ ਹੱਥਾਂ ਨਾਲ ਹੀ ਪਿਲਾ ਦਿਓ, ਕਦੇ ਦਵਾਈ ਲਿਆ ਕੇ ਦੇ ਦਿਓ। ਕੋਈ ਸ਼ੋਪਿੰਗ ਜਦੋਂ ਤੁਸੀਂ ਜਾਂਦੇ ਹੋ, ਢੇਰਾਂ ਦੇ ਢੇਰ ਖਰੀਦੀ ਜਾਂਦੇ, ਚੁੱਪ ਕਰਕੇ ਲਿਆ ਕੇ ਕੋਠੇ 'ਤੇ ਚੜ੍ਹਾ ਦਿੰਦੇ, ਕਿਸੇ ਨੂੰ ਦਿਖਾਉਣ ਦੀ ਵੀ ਲੋੜ ਨਹੀਂ ਕਰਦੇ, ਤੁਸੀਂ ਕੀ ਸੋਚਦੇ ਤੁਹਾਡੇ ਮਾਂ ਬਾਪ ਜੈਲਸੀ ਕਰਨਗੇ? ਉਹ ਜੈਲਸੀ ਨਹੀਂ ਕਰਦੇ, ਉਹ ਖੁਸ਼ ਹੋਣਗੇ ਵੀ ਚਲੋ ਮੇਰਾ ਬੱਚਾ ਕਮਾਉਣ ਵਾਲਾ ਆ, ਵਧੀਆ ਚੀਜ਼ਾਂ ਲਿਆਇਆ। ਅਸੀਂ ਚੁੱਪ ਕਰਕੇ ਮਤਲਬ ਦਿੰਦੇ, ਲਿਆ ਕੇ ਕਮਰੇ 'ਚ ਵਾੜ ਦਿੰਦੇ, ਉਹਨੂੰ ਦਿਖਾਉਣ ਦੀ ਵੀ ਕੋਸ਼ਿਸ਼ ਨਹੀਂ ਕਰਦੇ, ਉਹਦੀ ਤਾਂ ਬੇਇੱਜ਼ਤੀ ਕਰ ਰਹੇ ਹੋ, ਚਾਹੇ ਇੰਟੈਂਸ਼ਨਲੀ ਚਾਹੇ, ਮੈਂ ਕਹਿੰਦਾ ਜੇ ਅਨਇੰਟੈਂਸ਼ਨਲੀ ਕਰਦੇ ਹੋ, ਇਹ ਗੱਲ ਸੋਚ ਕੇ ਦੇਖੋ। ਜੇ ਉਹਨੂੰ ਦਿਖਾ ਦਿਓਗੇ ਕਿ ਮੈਂ ਆਹ ਗਿਫਟ ਲੈ ਕੇ ਆ, ਮੈਂ ਇਹਦੇ ਲਈ ਆਹ ਛੱਡ ਲੈ ਕੇ ਆ, ਕੁੜੀ ਲਈ ਆ ਲਿਆ, ਮੁੰਡੇ ਲਈ ਆ ਲਿਆ, ਸਹੁਰੇ ਲਈ ਆ ਲਿਆ, ਸੱਸ ਲਈ ਇਹ ਲਿਆ, ਸਾਡੂ ਲਈ ਇਹ ਲਿਆ, ਸਾਲੀ ਲਈ ਇਹ ਲਿਆ, ਤਾਂ ਉਹ ਖੁਸ਼ ਹੋਊਗਾ ਕਿ ਚਲੋ ਮੇਰਾ ਮੁੰਡਾ ਕਮਾਉਣ ਜੋਗਾ, ਵਧੀਆ ਗਿਫਟਾਂ ਲਿਆਉਂਦੇ ਆ। ਜਦੋਂ ਅਸੀਂ ਮਲਕ ਦੇ ਉਹਨੂੰ ਪੁੱਛ ਪੜਤਾਲ ਹੀ ਨਹੀਂ ਕਰਦੇ, ਉਹਨੂੰ ਸੋਚਦੇ ਵੀ ਗਾਰਵੇਜ ਹੈ ਫਾਦਰ, ਉਹਦੀ ਕੋਈ ਦਿਖਾਉਣ ਦੀ ਗੱਲ ਹੀ ਨਹੀਂ ਕਰਦੇ, ਉਹਦੀ ਕੋਈ ਰਾਏ ਲੈਣ ਦੀ ਗੱਲ ਨਹੀਂ ਕਰਦੇ, ਉਹਦੇ ਉੱਤੇ ਕਿੰਨਾ ਵਾਪਰਦਾ ਹੋਊਗਾ ਆਪਣੀ ਜ਼ਿੰਦਗੀ ਦੇ ਵਿੱਚ, ਉਹਦੇ ਮੂੰਹ ਅੰਦਰੋਂ ਦਰਸੀਸਾਂ ਤਾਂ ਨਹੀਂ ਨਿਕਲਦੀਆਂ, ਪਰ ਉਹ ਕਿੰਨਾ ਦੁਖੀ ਹੁੰਦਾ, ਉਹ ਕਦੇ ਅਸੀਂ ਅਹਿਸਾਸ ਹੀ ਨਹੀਂ ਕੀਤਾ। ਦੇਖ ਲਓ, ਜੇ ਕਿਤੇ ਜੇ ਬਾਪ ਖੁਸ਼ ਹੈ ਨਾ, ਉਹਦੇ ਅੰਦਰੋਂ ਸੀਸਾਂ ਨਿਕਲਦੀਆਂ ਨੇ, ਬਾਪ ਕਦੇ ਜੈਲਸੀ ਨਹੀਂ ਕਰਦਾ, ਖਿਆਲ ਰੱਖੋ। ਅਸੀਂ ਛੋਟੀਆਂ ਛੋਟੀਆਂ ਗੱਲਾਂ 'ਚ ਉਹਨੂੰ ਇਗਨੋਰ ਕਰਦੇ ਹਾਂ, ਆਪਣਾ ਜਿਹੜਾ ਆਪਣੇ ਜਿਹੜੇ ਹਸਬੈਂਡ ਦੀ ਗੱਲ ਜਾਂ ਆਪਣੀ ਵਾਈਫ ਦੀ ਗੱਲ ਨੂੰ ਅਸੀਂ ਤਰਜੀਹ ਦਿੰਦੇ ਹਾਂ, ਪਰ ਬਾਪ ਦੀ ਗੱਲ ਨੂੰ ਅਸੀਂ ਇਗਨੋਰ ਕਰਦੇ ਹਾਂ। ਜਦੋਂ ਤੁਸੀਂ ਬਾਪ ਦੀ ਗੱਲ ਨੂੰ ਇਗਨੋਰ ਕਰਦੇ ਹੋ, ਕਰ ਤਾਂ ਕੁਛ ਨਹੀਂ ਸਕਦਾ, ਪਰ ਉਹ ਦੁਖੀ ਜ਼ਰੂਰ ਹੁੰਦਾ। ਅਤੇ ਜੇ ਦੁਖੀ ਹੋ ਕੇ ਉਹਦੇ 'ਚ ਕੋਈ ਗੱਲ ਜਿਹੜੀ ਹੈ ਨਾ ਨਿਕਲ ਜੇ, ਕੋਈ ਦਰਸੀਸਨ ਦਿਓ, ਚੰਗੀ ਗੱਲ ਨਹੀਂ ਹੁੰਦੀ। ਹਮੇਸ਼ਾ ਕੋਸ਼ਿਸ਼ ਕਰੋ ਕਿ ਬਾਪ ਤੋਂ ਸੀਸਾਂ ਹੀ ਲਓ, ਸੀਸਾਂ ਸਾਡੀਆਂ ਖੁਸ਼ੀਆਂ ਵਿੱਚ ਮੀਂਹ ਪਾ ਦਿੰਦੀਆਂ ਨੇ, ਅਤੇ ਇਹ ਹਕੀਕਤ ਹੈ। ਇਸ ਕਰਕੇ ਬਾਪ ਤੋਂ ਹਮੇਸ਼ਾ ਬਾਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ, ਜਿਹਨੇ ਸਾਰੀ ਜ਼ਿੰਦਗੀ ਲੁਟਾ ਦੀ। ਬੈਂਕ ਵਾਲੇ ਸਾਨੂੰ ਥੋੜ੍ਹਾ ਜਿਹਾ ਲੋਨ ਦਿੰਦੇ ਨੇ, ਜਦੋਂ ਵੀ ਕਿਤੇ ਅਸੀਂ ਮੋਰਟਗੇਜ ਲੈਣ ਜਾਂਦੇ ਹਾਂ, ਉਹ ਕਲਰਕਾਂ ਦੇ ਕੋਲ ਕਰਨਾ, ਯੈਸ ਸਰ ਥੈਂਕ ਯੂ ਜੀ, ਤੁਹਾਡੇ ਲਈ ਕੌਫੀ ਲੈ ਕੇ ਆਉਂਦੇ ਹਾਂ। ਬਾਪ ਤਾਂ ਤੁਹਾਨੂੰ ਬਿਨਾਂ ਵਿਆਜ ਤੋਂ ਦੇ ਰਿਹਾ, ਤੁਸੀਂ ਉਹਦਾ ਮੌਕਾ ਉਹ ਵੀ ਨਹੀਂ ਮੋੜਨੇ ਪੈਸੇ, ਅਤੇ ਫਿਰ ਉਹਦਾ ਕਦੇ ਥੈਂਕਸ ਨਹੀਂ ਕੀਤਾ ਅਸੀਂ। ਜਿਸ ਬਾਪ ਦੀ ਉਂਗਲ ਫੜ ਕੇ ਉਸਦੇ ਕਨੇੜੇ 'ਤੇ ਚੜ੍ਹ ਕੇ ਸਕੂਲ ਜਾਂਦੇ ਹੁੰਦੇ ਸੀ, ਸਾਈਕਲ 'ਤੇ ਛੱਡ ਕੇ ਆਉਂਦਾ ਸੀ, ਅੱਜ ਉਹ ਬੁੱਢੇ ਬਾਪ ਨੂੰ ਅਸੀਂ ਆਪਣੀ ਕਾਰ 'ਚ ਨਹੀਂ ਬਿਠਾ ਸਕਦੇ ਕਿ ਬਾਪੂ ਜੀ ਘਰੇ ਰਹਿਣ। ਹੈਂਜੀ, ਅਸੀਂ ਕਦੇ ਬਾਪ ਨੂੰ ਸੋਚਦੇ ਨਹੀਂ ਵੀ ਇਹ ਬਾਪ ਦੇਖਣ ਨੂੰ ਤਾਂ ਉਹੀ 6 ਫੁੱਟ ਦਾ, ਉਹੀ 5.5 ਫੁੱਟ ਦਾ, ਪਰ ਇਹਦੇ ਅੰਦਰ ਜਿਹੜੀ ਫਿਜ਼ੀਕਲ ਉਹ ਇੱਕ ਬਜ਼ੁਰਗ ਨਿਕਲਿਆ, ਉਹ ਮੇਲ ਬਾਕਸ ਉਹਦੇ ਘਰ ਦੇ ਅੱਗੇ ਸੀ, ਵੱਡੇ ਮੇਲ ਘਰ ਸੀ ਉਹਦਾ ਕਸਟਮ ਹੋਮ, ਅਤੇ ਉਹਦੇ 'ਚੋਂ ਨਿਕਲਿਆ ਅਤੇ ਮੈਂ ਉਹੀ ਸਾਈਕਲ ਖੜਾ ਗਿਆ ਤਾਂ ਮੈਂ ਕਿਹਾ ਜੀ ਅੰਕਲ ਜੀ ਇਹ ਤੁਹਾਡਾ ਘਰ ਹੈ? ਕਹਿੰਦੇ ਹਾਂ ਪੁੱਤ, ਘਰ ਤਾਂ ਕਾਹਦੀ ਹੈ, ਇਹ ਪਟਿਆਲੇ ਦੀ ਜੇਲ੍ਹ ਹੈ। ਤੁਹਾਨੂੰ ਸੱਚੀ ਗੱਲ ਦੱਸਦਾ, ਕਹਿੰਦਾ ਪਟਿਆਲੇ ਦੀ ਜੇਲ੍ਹ ਹੈ। ਮੈਂ ਕਿਹਾ ਤੁਸੀਂ ਪਟਿਆਲੇ ਤੋਂ? ਕਹਿੰਦੇ ਹਾਂ। ਮੈਂ ਕਿਹਾ ਜੇਲ੍ਹ ਕਿਵੇਂ? ਤਾਂ ਬਹੁਤ ਵਧੀਆ ਮਕਾਨ ਹੈ। ਕਹਿੰਦਾ ਜੀ ਜੇਲ੍ਹ ਹੀ ਹੈ। ਕਹਿੰਦਾ ਮੁੰਡਾ ਅਤੇ ਨੂੰਹ ਚਲੇ ਜਾਂਦੇ ਨੇ ਕੰਮ ਦੇ, ਸਵੇਰੇ ਸਾਨੂੰ ਆ ਨਿਆਣੇ ਸੰਭਾਲ ਗਏ ਅਤੇ ਕਮਰੇ 'ਚ ਅਸੀਂ ਬੈਠੀਆਂ ਝਾਕਦੇ ਹਾਂ ਵੀ ਉਹ ਕਾਰ ਨਿਕਲ ਗਈ, ਉਹ ਕਾਰ ਨਿਕਲ ਗਈ, ਬਾਹਰ ਅਸੀਂ ਨਿਕਲ ਨਹੀਂ ਸਕਦੇ। ਮੈਂ ਕਿਹਾ ਫਿਰ ਕੀ ਹੋ ਗਿਆ ਬਾਪੂ ਜੀ? ਉਹਨਾਂ ਨੇ ਵੀ ਤਾਂ ਕੰਮ ਕਰਨਾ, ਉਹਨਾਂ ਨੇ ਹੁਣ ਐਡਾ ਵੱਡਾ ਮਕਾਨ ਲੈ ਕੇ ਦਿੱਤਾ, ਸਾਨੂੰ ਕਹਿੰਦਾ ਮਕਾਨ ਦਾ ਕੀ ਸੁੱਖ? ਨਾਲ ਹੀ ਗਏ ਜਾਂਦੇ ਨੇ, ਜਦੋਂ ਮੁੰਡਾ ਸੌਂ ਜੂ ਨਾ ਪੋਤਾ ਸੌਂ ਜੂਗਾ, ਬਾਪੂ ਜੀ ਆਹ ਬੀੜ ਬਹੁਤ ਆ ਗਈ, ਘਾਹ 'ਚੋਂ ਬੀੜ ਕੱਢ ਦਿਓ, ਆਹ ਫੁੱਲਾਂ ਨੂੰ ਪਾਣੀ ਲਾ ਦਿਓ, ਆਹ ਮੇਲ ਬਾਕਸ ਕੱਢ ਲਿਆਈਓ, ਅਤੇ ਚਲੋ ਬੇਬੇ ਜੀ ਬੈਠੇ ਨੇ, ਇਹ ਆਉਂਦੇ ਨੂੰ ਆਪ ਭਾਂਡੇ, ਸਵੇਰੇ ਸਾਨੂੰ ਟਾਈਮ ਨਹੀਂ, ਭਾਂਡੇ ਹੀ ਮਾਂਜ ਦਿਓ, ਬਾਪੂ ਜੀ ਤੁਸੀਂ ਵੈਕਿਊਮ ਹੀ ਕਰ ਦਿਓ, ਉਹ ਤੁਹਾਡਾ ਨੌਕਰ ਹੈ ਪਿਓ, ਤੁਸੀਂ ਕੁਛ ਤਾਂ ਸੋਚੋ ਵੀ ਉਹਦੇ ਵਿੱਚ ਕਿੰਨੀ ਕੁ ਤਾਕਤ ਰਹਿ ਗਈ, ਜਦੋਂ ਤਾਕਤ ਸੀ ਕੰਮ ਦਾ ਕਰਦਾ ਸੀ, ਹੁਣ 70 ਸਾਲ ਦਾ ਹੋ ਗਿਆ, ਉਹਦੇ ਤੁਸੀਂ ਕੰਮ ਦੀ ਆਸ ਕਰਦੇ ਹੋ? ਉਹ ਕਰੀ ਤਾਂ ਜਾਂਦਾ, ਉਹਨੂੰ ਪੌੜੀਆਂ ਚੜ੍ਹਨੀਆਂ ਔਖੇ ਨਾਲ, ਗੋਡੇ ਦੇ ਦਰਦ ਕਰਦੇ ਨੇ, ਅਤੇ ਤੁਸੀਂ ਉਹ ਗੱਲ ਕਦੇ ਅਹਿਸਾਸ ਹੀ ਨਹੀਂ ਕਰਦੇ। ਜਵਾਨੀ ਵੇਲੇ ਤੁਸੀਂ ਤਾਂ ਕਹਿੰਦੇ ਵੀ ਸਾਡੇ 'ਚ ਥੱਕ ਗਏ, ਅਸੀਂ 24-25 ਸਾਲ ਦੇ, 30 ਸਾਲ ਦੇ, ਤੁਹਾਡੇ ਕੋਲ ਐਨਰਜੀ ਨਹੀਂ ਵੀ ਕੱਲ੍ਹ ਨੂੰ ਕਰ ਲਾਂਗੇ, ਫੇਰ ਕਰ ਲਾਂਗੇ, ਫੇਰ ਕਰ ਲਾਂਗੇ, ਵੀ ਉਹ ਤੁਹਾਡਾ 70-80 ਦਾ ਹੋ ਗਿਆ, ਤੁਸੀਂ ਉਹਨੂੰ ਕਹਿੰਦੇ ਫਟਾਫਟ ਕੰਮ ਕਰ ਦਿਓ। ਅਸੀਂ ਇਹ ਗੱਲਾਂ ਤਾਂ ਭਾਈ ਸਾਹਿਬ ਫਾਦਰਸ ਡੇ ਵਾਲੇ ਦਿਨ ਰੀਅਲਾਈਜ਼ ਕਰੀਏ, ਤਾਂ ਹੀ ਅੱਜ ਦਾ ਦਿਨ ਫਾਦਰਸ ਡੇ ਰੱਖਿਆ। ਐਵੇਂ ਜਾ ਕੇ ਬਰਾੜ ਦੇ ਲੈ ਗਏ, ਪਰੌਂਠੇ ਵਾਲੀ ਗਲੀ 'ਚ ਲੈ ਗਏ, ਕੋਈ ਆਪਾਂ ਨੂੰ ਰੋਲੈਕਸ ਕਿਸੇ ਅਮੀਰ ਨੇ ਲੈ ਤੀ, ਕੋਈ ਹੋਰ ਸਕੂਟਰ ਲੈ ਦਿੱਤਾ ਕਿਸੇ ਨੂੰ, ਵਧੀਆ ਕੱਪੜੇ ਲਿਆ ਤੇ, ਵਧੀਆ ਕੋਟ 3-4 ਹਜ਼ਾਰ ਦਾ, ਕਈ ਬੰਦੇ ਸ਼ੇਖੀ ਮਾਰਦੇ, ਸ਼ੇਖੀ ਗੋਰੇ ਹੁੰਦੇ ਨੇ, ਉਹ ਐਵੇਂ ਬ੍ਰਾਂਡਡ ਚੀਜ਼ਾਂ ਨੇ, ਫਿਰ ਉਸ 4 ਬੰਦਿਆਂ ਦੀ ਦਿਖਾਉਂਦੇ ਨੇ ਵੀ ਆਹ ਦੇਖ ਮੈਂ ਤੈਨੂੰ ਆਹ ਚੀਜ਼ ਲੈ ਕੇ ਦਿੱਤੀ, ਕੱਪੜਾ ਦਾ ਕੱਪੜਾ ਹੀ ਉਹ ਕੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ, ਫਿਰ ਉਹ ਦੱਸਣਾ ਹੁੰਦਾ ਕਿ ਵੀ ਆਹ ਇਸ ਬ੍ਰਾਂਡਡ ਹੈ, ਉਹ ਸ਼ੇਖੀ ਖੋਰੇ ਜ਼ਿੰਦਗੀ 'ਚ ਕਾਮਯਾਬ ਨਹੀਂ, ਤਾਂ ਉਹਨਾਂ ਪਹਿਲਾਂ ਸ਼ੇਖੀ ਹੁੰਦੀ ਹੈ, ਚਾਹੇ ਉਹਨਾਂ ਦੇ ਘਰ ਬਰਤਨ ਹੋਣਗੇ ਬੜੇ ਵਧੀਆ ਕੀਮਤੀ ਹੋਣਗੇ, ਚਾਹ ਠੰਡੀ ਬਣਾਉਂਦੇ ਨੇ ਉਹ, ਅਤੇ ਉਹਨਾਂ ਨੂੰ ਨਹੀਂ ਪਤਾ ਇੱਜ਼ਤਮਾਨ ਕਿਵੇਂ ਕਰਨੀ ਹੈ, ਸਿਰਫ ਉਹ ਸ਼ੋ ਆਫ ਕਰਦੇ ਨੇ 4 ਬੰਦਿਆਂ 'ਚ ਬੈਠ ਕੇ, ਉਹ ਜਿਹੜੇ ਸ਼ੋ ਆਫ ਕਰਨ ਵਾਲੀ ਜ਼ਿੰਦਗੀ 'ਚ ਕਾਮਯਾਬ ਨਹੀਂ, ਤਾਂ ਤੁਸੀਂ ਸਿੰਪਲ ਰੱਖੋ, ਦਿਲੋਂ ਇੱਜ਼ਤ ਕਰੋ, ਕਿਉਂਕਿ ਪਰਮਾਤਮਾ ਸਾਡੇ ਅੰਦਰ ਬੈਠਾ, ਉਹਨੂੰ ਪਤਾ ਵੀ ਅਸੀਂ ਕੀ ਕਰ ਰਹੇ ਹਾਂ ਕੀ ਨਹੀਂ ਖਾਂਦੇ। ਕਦੇ ਬਾਪ ਨੂੰ ਦੇਖੋ, ਜਦੋਂ ਸਾਨੂੰ ਯਾਦ ਆ ਕਾਲਜ ਆਉਂਦੇ ਸੀ, 5-4 ਰੁਪਏ ਦੇ ਜਾਂਦਾ ਸੀਗਾ ਵੀ ਠੰਡ ਹੈ, ਮੁੰਡੇ ਬਾਕੀ ਵੀ ਕੰਟੀਨ 'ਚ ਬਹਿ ਕੇ ਸਮੋਸੇ ਅਤੇ ਬੇਸਣ ਵਾਲੀ ਬਰਫੀ ਜਾਂ ਹੋਰ ਖਾਂਦੇ ਸੀ, ਉਹ ਪੈਸੇ ਸਾਨੂੰ ਦਿੰਦਾ ਸੀ, ਕਦੇ ਅਸੀਂ ਵੀ ਬਾਪੂ ਦੀ ਇਹ 'ਚ ਪਾਏ ਨੇ ਕਿ ਬਾਪੂ ਜੀ ਆ ਲਓ 100 ਰੁਪਈਆ ਰੱਖ ਲਓ, ਕਦੇ ਤੁਸੀਂ ਕਦੇ ਬਾਹਰ ਜਾਣਾ ਖਰਚ ਲਿਓ, ਕਦੇ ਨੈਗਰਾ ਫਾਲਸ ਲੈਣਾ, ਉਹਨੂੰ ਕਹਿੰਦੇ ਅਸੀਂ ਆਪੀ ਰੋਟੀ ਖਾਓ, ਉਹਦੀ ਇਹ 'ਚ ਪਾ ਦਿਓ, ਜੇ ਕੁਝ ਕਰਦਾ ਉਹ ਵੀ ਖਾ ਲਏ। ਅਸੀਂ ਕਦੇ ਸੋਚਿਆ ਕਿ ਬਾਪੂ ਨੂੰ, ਜਦੋਂ ਬਾਪੂ ਨੇ ਸਾਨੂੰ ਜਦੋਂ ਕੈਨੇਡਾ 'ਚ ਭੇਜਿਆ, ਬਾਪੂ ਨੇ ਭੇਜਿਆ, ਅਸੀਂ ਆਈਲੈਟਸ ਦੇ ਇਗਜ਼ਾਮ ਕੀਤੇ ਸੀ, ਫੀਸਾਂ ਉਹਨੇ ਭਰੀਆਂ ਨੇ, ਟਰੈਵਲ ਏਜੰਟਸ ਨੂੰ 10-10, 20-20 ਲੱਖ ਰੁਪਇਆ ਉਹਨੇ ਦਿੱਤੇ ਨੇ, ਜਾਂਦੇ ਹੋਏ ਟਿਕਟਾਂ ਏਅਰ ਕੈਨੇਡਾ ਦੀਆਂ ਸਾਨੂੰ ਲੈ ਕੇ ਦਿੱਤੀਆਂ ਨੇ, ਅਸੀਂ ਇੱਥੇ ਆ ਕੇ ਉਹ ਬਾਪੂ ਦੀ ਮਿਹਨਤ, ਉਹਦੀ ਜਿਹੜਾ ਮਿਹਨਤ ਕੀਤੀ ਉਹਨੂੰ ਭੁੱਲ ਜਾਂਦੇ ਹਾਂ, ਅਸੀਂ ਕੀ ਕਰਦੇ ਹਾਂ, ਐਸ਼ ਕਰਦੇ ਹਾਂ, ਬਾਪੂ ਨੂੰ ਯਾਦ ਹੀ ਨਹੀਂ ਕਰਦੇ। ਹਾਂਜੀ, ਬਾਪੂ ਨੂੰ ਤਾਂ ਕਦੇ ਫੋਨ ਤੱਕ ਨਹੀਂ ਕਰਦੇ। ਇੱਕ ਪਿਓ ਦੁਖੀ ਹੋ ਗਿਆ, ਮੁੰਡਾ ਕੈਨੇਡਾ ਭੇਜਣ ਨੂੰ 4 ਮਹੀਨੇ ਹੋ ਗਏ, ਫੋਨ ਨਹੀਂ ਆਇਆ, ਕਿਸੇ ਬੰਦੇ ਨੇ ਕਿਹਾ ਵੀ ਮੁੰਡਾ ਤੇਰਾ ਬਹੁਤ ਚੰਗਾ ਸੀ, ਫੋਨ ਤਾਂ ਉਹ ਜ਼ਰੂਰ ਕਰੂਗਾ, ਦਿਖਾ ਜਿਹੜਾ ਤੇਰਾ ਸੈੱਲ ਫੋਨ ਹੈ, ਕਿਤੇ ਫੋਨ ਦੇ ਵਿੱਚ ਹੀ ਨੁਕਸ ਪੈ ਗਿਆ ਹੋਵੇ। ਉਹ ਗਿਆ ਦੁਕਾਨ 'ਤੇ ਦਿਖਾਉਣ ਲਈ, ਉਹਨੇ ਕਿਹਾ ਗੱਲ ਤਾਂ ਸਹੀ ਹੈ, ਮੁੰਡਾ ਤਾਂ ਜ਼ਰੂਰ ਫੋਨ ਕਰਦਾ ਹੋਊਗਾ, ਮੇਰੇ ਫੋਨ 'ਚ ਕੋਈ ਪ੍ਰੋਬਲਮ ਆਉਣੀ ਹੈ। ਉਹ ਮੁੰਡਾ ਰਿਪੇਅਰ ਵਾਲੀ ਫੋਨ ਦੁਕਾਨ 'ਤੇ ਲੈ ਗਿਆ ਕਿ ਬੇਟਾ ਦੇਖੀ ਮੇਰੇ ਫੋਨ 'ਚ ਚੱਲਦਾ ਹੀ ਨਹੀਂ। ਉਹਨੇ ਦੇਖਿਆ, ਕਹਿੰਦਾ ਬਾਪੂ ਜੀ, ਅੰਕਲ ਜੀ, ਇਹ ਤਾਂ ਫੋਨ ਬਿਲਕੁਲ ਠੀਕ ਹੈ। ਕਹਿੰਦਾ ਯਾਰ, ਇਹਦੀ ਘੰਟੀ ਨਹੀਂ ਵੱਜੀ, ਮਹੀਨਾ ਹੋ ਗਿਆ। ਉਹ ਕਹਿੰਦਾ ਆਪਾਂ ਹੁਣੀ ਦੇਖ ਲੈਂਦੇ ਹਾਂ। ਉਹਨੇ ਆਪਣੇ ਸੈੱਲ ਫੋਨ ਤੋਂ ਉਹਦਾ ਨੰਬਰ ਮਿਲਾਇਆ, ਘੰਟੀ ਵੱਜ ਗਈ। ਕਹਿੰਦਾ ਆਹ ਦੇਖੋ ਜੀ, ਘੰਟੀ ਦਾ ਚਾਰਜ। ਕਹਿੰਦਾ ਅੱਛਾ, ਜੇ ਫੋਨ ਵੀ ਠੀਕ ਹੈ, ਘੰਟੀ ਵੀ ਵੱਜਦੀ ਹੈ, ਮੁੰਡੇ ਦੀ ਘੰਟੀ ਆਈ ਕਿਉਂ ਨਹੀਂ? ਅੰਦਰੋਂ ਦੁਖੀ ਦੁਖੀ ਹੋ ਕੇ ਘਰ ਮੁੜ ਗਿਆ। ਸੋ ਇਹ ਹੈ, ਸਾਨੂੰ ਕੋਲ ਟਾਈਮ ਹੀ ਨਹੀਂ ਮਿਲਦਾ। ਸਾਡਾ ਤਾਂ ਹੁਣ ਮਾਂ ਬਾਪ ਦੀ ਨੌਂ ਅਸੀਂ ਰੋਸ਼ਨ ਕਰਦੇ ਹਾਂ, ਉਹ ਸਤਪਾਲ ਜਾਓ ਜੀ ਭੇਜਦੇ ਰਹਿੰਦੇ ਨੇ ਖਬਰਾਂ ਵੀ ਦੇਖ ਲਓ ਕੈਲਾਡੋਨ, ਬ੍ਰੈਮਟਨ, ਮਿਸੀਸਾਗਾ, ਵੌਨ ਦੇ ਵਿੱਚ ਅਸੀਂ ਕਿੰਨਾ ਨਾਂ ਰੋਸ਼ਨ ਕਰਦੇ ਹਾਂ। ਸਾਡੇ ਨੌਜਵਾਨ ਮੁੰਡੇ ਆਏ ਤਾਂ ਪੜ੍ਹਨ ਸੀਗੇ ਅਤੇ ਫੜਦੇ ਨੇ, ਕੰਮ ਕਰਦੇ ਨੇ, ਵੱਡੇ ਵੱਡੇ ਛੋਟੇ ਮੋਟੇ ਕੰਮ ਕਾਹਨੂੰ ਕਰਨੇ ਆ, ਫੈਕਟਰੀ 'ਚ ਕਾਹਨੂੰ ਲੱਗਣਾ, ਕਿਸੇ ਦਵਾਈਆਂ ਵਾਲੀ ਦੁਕਾਨ 'ਤੇ ਕਾਹਨੂੰ ਲੱਗਣਾ, ਆਪਾਂ ਕਾਰਾਂ ਵਾਲੇ ਕੰਮ 'ਚ ਲੱਗੋ, ਕਾਰਾਂ ਕਾਹਦੀਆਂ, ਚੋਰੀ ਕਰਨ ਵਾਲੀਆਂ, ਕਾਰਾਂ ਦੀ ਚੋਰੀ ਕਰਦੇ ਹਾਂ। ਕਿਤੇ ਕਹਿੰਦੇ ਛੇਤੀ ਛੇਤੀ ਵੱਡੇ ਮਕਾਨ ਲੈ ਲਈਏ, ਵੀ ਕੀ ਚਲਾਉਣਾ, ਟਰੱਕ ਚਲਾਉਣਾ, ਟਰੱਕ ਇਮਾਨਦਾਰੀ ਨਾਲ ਚਲਾਓ, ਪਰ ਟਰੱਕ ਦੇ ਵਿੱਚ ਜਿਹੜੀ ਚਿੱਟੇ ਪਾਊਡਰ ਲਗਾਉਂਦੇ ਹੋ ਅਤੇ ਫਿਰ ਜਾ ਕੇ ਜੇਲ੍ਹ 'ਚ ਜਾਂਦੇ ਹੋ। ਕਦੇ ਅਸੀਂ ਕੀ ਕਰਦੇ ਹਾਂ, ਸਕੂਲ ਕਾਲਜਾਂ 'ਚ ਪੜ੍ਹਨ ਲਈ ਭੇਜਿਆ ਸੀ ਮਾਂ ਬਾਪ ਨੇ, ਉੱਥੇ ਗੈਂਗਸ ਬਣਾ ਲੈਂਦੇ, ਸੂਟੀਆਂ, ਤਲਵਾਰਾਂ, ਬੰਦੂਕਾਂ ਲੈ ਕੇ ਲੜਾਈ 'ਚ ਆਗਲੇ ਕਹਿੰਦੇ ਕਿਸੇ ਦੀ ਦੁਕਾਨ ਲੁੱਟ ਲੈਂਦੇ ਹੋ। ਇਹ ਭਾਈ ਸਾਹਿਬ, ਤੁਸੀਂ ਜਿਹੜੇ ਕੰਮ ਹੈ ਨਾ, ਇਹਦੇ ਬਾਰੇ ਸੋਚੋ। ਮਾਂ ਬਾਪ ਦਾ ਨਾਂ ਰੋਸ਼ਨ ਨਹੀਂ ਹੁੰਦਾ, ਬਦਨਾਮ ਕਰ ਦਿਓ। ਸੱਚੀ ਗੱਲੋਂ ਹੈ, ਕਿਉਂਕਿ ਟਾਈਮ ਥੋੜ੍ਹਾ। ਤੁਸੀਂ, ਮੈਂ ਤਾਂ ਇਹ ਗੱਲ ਕਹਿਣਾ ਵੀ ਫਾਦਰ ਨੂੰ ਬੁਲਾ ਕੇ ਬੇਬੀ ਸਿਟਿੰਗ ਨਾ ਕਰੋ, ਆਪਣੇ ਵਿੱਚ ਹੀਨ ਭਾਵਨਾ ਨਾ ਪੈਦਾ ਕਰੋ। ਅਸੀਂ ਬਾਪ ਨੂੰ ਬਾਪ ਕਹਿਣ मतलब मूर्ख बच्चे हुंदे ने, जे मां बाप दे कपड़े माड़े पाए ने, जां उहनां दी लत्तवां बिंगी आ, जां कोई होर निगाह नहीं आ, इनका बड़ियां लगियां गरीबी करके, ओह अपने फ्रेंड सर्कल दे विच, क्योंकि ओह आईएएस आईपीएस अफसर बन जांदे ने, ओह इंजीनियर बन जांदे ने, एक्सीन बन जांदे ने, एसडीओ बन जांदे ने, ओह अपने रिश्तेदारां च बाप नूं कहंदे ने अपने कमरे च बाहर ना निकली क्योंकि बाहर गैसट आए ने, जे बाहर गैसटां ने देख लिया मेरी पोजीशन खराब होगी, इहदे बाप दे इहो जिहे कपड़े ने, ओह सानूं तां फिट लानत है। असी बाप नूं बाप कहण नूं तैयार नहीं। मैनूं याद आ जी पंजाबी यूनिवर्सिटी पटियाले दे विच कोई बाप मुंडे नूं की देन आया, ਉਹ ਮੁੰਡਾ ਕਲਾਸ ਲਾਉਂਦਾ ਸੀ, ਉਹ ਮੈਨੂੰ ਮਿਲ ਗਿਆ ਤੇ ਮੈਂ ਉਹ ਕਹਿੰਦਾ ਵੀ ਆਹ ਮੁੰਡੇ ਨੂੰ ਅਸੀਂ ਮਿਲਣਾ ਹੈ। ਮੈਂ ਪੁੱਛਿਆ ਕੌਣ ਫਾਦਰ ਹੈ, ਮੈਂ ਉਹਨੂੰ ਆਪਣੇ ਕਮਰੇ 'ਚ ਲਿਆ, ਜਦੋਂ ਮੁੰਡੇ ਨੂੰ ਮਿਲਾਇਆ ਵੀ ਉਹ ਆਉਂਦਾ ਜੀ, ਉਹ ਮੁੰਡੇ ਨਾਲ ਮਿਲਾਤਾ। ਸ਼ਾਮ ਨੂੰ ਮੁੰਡਾ ਮਿਲਿਆ ਤੇ ਅਸੀਂ ਵੈਸੇ ਹੀ ਕਿਸੇ ਨੇ ਪੁੱਛ ਲਿਆ, ਕਹਿੰਦੇ ਅੱਜ ਤੁਹਾਡੇ ਗੈਸਟ ਆਏ ਸੀ, ਉਹ ਕੌਣ ਸੀ, ਕਿਹੜੇ ਪਿੰਡੋਂ ਸੀ? ਉਹ ਕਹਿੰਦੇ ਆਏ ਤਾਂ ਸਾਡੇ ਪਿੰਡੋਂ ਸੀ, ਸਾਡੇ ਪਿੰਡ ਦਾ ਸੀਰੀ ਸੀ। ਸੀਰੀ ਕਹਿੰਦੇ ਨੇ ਨੌਕਰ ਨੂੰ, ਉਹ ਆਪਣੇ ਪਿਓ ਨੂੰ ਪਿਓ ਨਹੀਂ ਕਹਿੰਦਾ, ਤਾਂ ਕਿ ਵੀ ਲੋਕ ਕਿਤੇ ਮਜ਼ਾਕ ਨਾ ਕਰਨ। ਜਿਹੜਾ ਆਪਣੇ ਪਿਓ ਦੀ ਰੈਕੋਗਨੀਸ਼ਨ ਨਹੀਂ ਕਰਦਾ ਤਾਂ ਯਾਦ ਰੱਖੋ, ਜਦੋਂ ਉਹਦੇ ਬੱਚੇ ਵੱਡੇ ਹੋਣਗੇ ਨਾ ਫਿਰ ਦੇਖਿਓ, ਫਿਰ ਆਪਣੇ ਉਦੋਂ ਰੋਵੋਗੇ, ਕਿਉਂਕਿ ਤੁਸੀਂ ਵੀ ਤੁਹਾਡੇ ਵੀ ਬੱਚਿਆਂ ਨੇ ਉਹੀ ਹੈ, ਤੁਹਾਨੂੰ ਫਿਟ ਲਾਉਣ ਤਾਂ ਪਾਉਣੀ ਹੈ। ਫਾਦਰ ਤਾਂ ਸਾਡਾ ਜਿਹੜਾ ਹੈਗਾ ਨਾ, ਉਹ ਹੀਰੋ ਹੋਣਾ ਚਾਹੀਦਾ। ਹੀਰੋ ਕਿਵੇਂ ਹੁੰਦਾ? ਜਿਹਨੇ ਇਹ ਸੋਚਿਆ ਵੀ ਹੀਰੋ ਦਾ ਕੰਮ ਦਾ ਸਾਨੂੰ ਟੌਪ ਤੇ ਲੈ ਕੇ ਜਾਣਾ, ਜਿਸ ਪੋਜੀਸ਼ਨ ਤੇ ਅਸੀਂ ਆ ਨਾ, ਇਟਸ ਆਲ ਬਿਕੋਜ਼ ਆਫ ਅਵਰ ਫਾਦਰ। ਫਾਦਰ 24 ਕੈਰਟ, ਜਿਹੜਾ 22 ਕੈਰਟ ਹੁੰਦਾ, 20 ਕੈਰਟ ਹੁੰਦਾ, ਉਹਦੇ ਵਿੱਚ ਨਕਲ ਹੁੰਦੀ ਹੈ, ਛੁਪਿਆ ਹੁੰਦਾ, ਗੰਦ ਖੋਟ ਹੁੰਦੀ ਹੈ। ਪਰ ਜਿਹੜਾ ਪਿਓ ਹੁੰਦਾ ਨਾ, ਉਹਦੇ ਵਿੱਚ ਕੋਈ ਖੋਟ ਨਹੀਂ ਆਪਣੇ ਬੱਚਿਆਂ ਦੇ ਪ੍ਰਤੀ, ਉਹ 24 ਕੈਰਟ ਦਾ ਸੱਚਾ ਖਰਾ ਸੋਨਾ ਹੁੰਦਾ, ਜਿਸ ਦੇ ਹਰ ਕੰਮ ਵਿੱਚ ਜੋ ਮਰਜ਼ੀ ਔਲਾਦ ਡਿਮਾਂਡ ਕਰੀ ਜਾਵੇ, ਡਿਮਾਂਡ ਕਰੀ ਜਾਵੇ, ਉਹ ਬੜਾ ਬੇਫਿਕਰ ਹੋ ਕੇ, ਬਿਨਾਂ ਦੁੱਖ, ਬਿਨਾਂ ਬੁਰੇ ਸੋਚੇ ਤੋਂ, ਬਿਨਾਂ ਉਹਦੇ ਦਿਲ 'ਚ ਕੋਈ ਵੀ ਪਾਪ ਨਹੀਂ ਹੁੰਦਾ, ਸਗੋਂ ਆਪਣੇ ਬੱਚੇ ਦੇ ਲਈ ਹਮੇਸ਼ਾ ਕੰਮ ਕਰਨ ਲਈ ਤਿਆਰ ਰਹਿੰਦਾ। ਫਾਦਰਸ ਡੇ ਜਿਹੜਾ ਹੈਗਾ ਉਹ ਬੜਾ ਉੱਚਾ ਤੇ ਸੁੱਚਾ ਦਿਨ ਹੈ। ਮੈਂ ਕਿਸੇ ਨੂੰ ਨਹੀਂ ਕਿਹਾ, ਮੈਂ ਤਾਂ ਆਪਣੀ ਜ਼ਿੰਦਗੀ 'ਚ ਜੋ ਕੁਛ ਦੇਖਿਆ, ਜੋ ਕੁਛ ਹੰਢਾਇਆ, ਜੋ ਕੁਛ ਲੋਕਾਂ ਨਾਲ ਦੇਖਦਾ, ਉਹਦੇ ਨਾਲ ਕਹਿੰਦਾ, ਮੇਰਾ ਤਾਂ ਹੱਥ ਜੋੜ ਕੇ ਬੇਨਤੀ ਹੈ ਵੀ ਭਰਾਵੋ, ਅੱਜ ਦੇ ਦਿਨ ਸੱਚੇ ਦਿਲੋਂ ਥੋੜ੍ਹਾ ਜਿਹਾ ਅੰਦਰ ਝਾਤੀ ਮਾਰ ਲਓ। ਜੇ ਤਾਂ ਤੁਹਾਡੇ ਕੋਲ ਅਨਇੰਟੈਂਸ਼ਨਲੀ ਗਲਤੀਆਂ ਹੋ ਰਹੀਆਂ, ਉਹਨੂੰ ਸੁਧਾਰ ਕਰੋ। ਜੇ ਤੁਹਾਡੀ ਘਰ ਵਾਲੀ ਹੈ, ਥੋੜ੍ਹਾ ਜਿਹਾ ਸਟੈਂਡ ਲਓ ਉਹਦੇ ਕੋਲੇ ਕਿ ਮੇਰਾ ਇਹ ਫਾਦਰ ਹੈ ਨੇ ਮੇਰੇ ਲਈ ਕੀ ਕੀਤਾ। ਜਿਵੇਂ ਤੂੰ ਆਪਣੇ ਫਾਦਰ ਦੀ ਹਰ ਗੱਲ ਟੈਲੀਫੋਨ 'ਤੇ ਮੰਨਦੀ ਹੈ ਨਾ, ਮੈਂ ਵੀ ਆਪਣੇ ਫਾਦਰ ਦੀ ਗੱਲ ਮੰਨੀ ਹੈ। ਜੋ ਤੁਸੀਂ ਸਟੈਂਡ ਲਓਗੇ ਉਹ ਵੀ ਠੀਕ ਹੋ ਜੂਗੀ, ਉਹ ਵੀ ਤੁਹਾਨੂੰ ਮਿਸਗਾਈਡ ਨਹੀਂ ਕਰੂਗੀ। ਜੇ ਉਹ ਅਨਇੰਟੈਂਸ਼ਨਲੀ ਕਰਦੀ ਹੈ ਤਾਂ ਉਹ ਸੋਚ ਕੇ ਦੇਖੇ ਕਿ ਜਿਹੜੇ ਪਰਿਵਾਰ 'ਚ ਅਸੀਂ ਮੈਂ ਰਹਿ ਰਹੀ ਹਾਂ ਉਹਦੀ ਇੱਜ਼ਤਮਾਨ ਕਰਨਾ ਉਹਦਾ ਫਰਜ਼ ਬਣਦਾ, ਉਹਦੇ ਕੋਲੋਂ ਹਾਈਡ ਕਰਨਾ ਨਹੀਂ ਫਰਜ਼ ਬਣਦਾ। ਸੋ ਇਸ ਕਰਕੇ ਅੱਜ ਫਾਦਰਸ ਡੇ ਹੈ, ਸਾਰੇ ਸੋਚੋ, ਉਹਨਾਂ ਨੂੰ ਜ਼ਰੂਰ ਖਾਣੇ 'ਤੇ ਲੈ ਕੇ ਜਾਓ, ਉਹਨਾਂ ਦੇ ਘਰੇ ਜਾਓ, ਫੁੱਲ ਲਿਜਾਓ, ਪਰ ਮਿੱਠੀਆਂ ਮਿੱਠੀਆਂ ਗੱਲਾਂ ਵੀ ਕਰੋ। ਸਿਰਫ ਇਹ ਨਹੀਂ ਵੀ ਤੂੰ ਉਹ ਸੋਫੇ 'ਤੇ ਫਾਦਰ ਕਿਸੇ ਸੋਫੇ 'ਤੇ ਫੁੱਲ ਲਿਆ ਕੇ ਰੱਖ ਤੇ ਜਾਂ ਰੈਸਟੋਰੈਂਟ 'ਚ ਲੈ ਕੇ ਬਿੱਲ ਦੇ ਆਏ, ਚਲੋ ਜੀ ਚੰਗਾ ਜੀ ਹੈਪੀ ਫਾਦਰਸ ਡੇ, ਇਹਦੀ ਗੱਲ ਕਹਿਣ ਦੀ ਲੋੜ ਨਹੀਂ, ਦਿਲ ਦੇ ਵਿੱਚੋਂ ਫੀਲਿੰਗਸ ਨਿਕਲਣੀਆਂ ਚਾਹੀਦੀਆਂ ਨੇ। ਸੋ ਇੰਨਾ ਕਹਿੰਦਾ ਹੋਇਆ ਮੈਂ ਤੁਹਾਡੇ ਕੋਲ ਖਿਮਾ ਮੰਗਦਾ, ਮੈਂ ਕਿਸੇ ਨੂੰ ਨਹੀਂ ਕਿਹਾ, ਮੇਰੇ ਦਿਲ ਦੀਆਂ ਜੋ ਫੀਲਿੰਗਸ ਸੀ ਮੈਂ ਤੁਹਾਨੂੰ ਕਹਿ ਦਿੱਤੀਆਂ। ਜੇ ਕਿਸੇ ਨੂੰ ਲੱਗਦੀ ਵੀ ਹੈ ਤਾਂ ਚਲੋ ਠੀਕ ਹੈ, ਪਰਮਾਤਮਾ ਨੂੰ ਪਤਾ ਉਹ ਮੈਂ ਕਿਸੇ ਨੂੰ ਸੁਣਾਇਆ ਕਿ ਨਹੀਂ ਸੁਣਾਇਆ। ਸੋ ਜੇ ਸੁਣਾਇਆ ਵੀ ਹੈ, ਜੇ ਸੁਣਾ ਕੇ ਵੀ ਤੁਸੀਂ ਸੁਧਾਰ ਕਰ ਲਓ, ਫਿਰ ਬਹੁਤ ਵਧੀਆ ਗੱਲ ਹੈ। ਗਲਤ ਗੱਲਾਂ ਤਾਂ ਕੋਈ ਵੀ ਨਹੀਂ ਗੱਲਾਂ ਕੀਤੀਆਂ, ਚੰਗੇ ਵੀ ਬੱਚੇ ਬਹੁਤ ਨੇ, ਮਾੜੇ ਵੀ ਬੱਚੇ ਬਹੁਤ ਨੇ। ਆਪਾਂ ਮਾੜੇ ਕਿਉਂ ਪਿੱਛੇ ਕਿਉਂ ਨੇ? ਚੰਗੀ ਕਰਨੀ ਕਰੋ ਕਬੀਰਾ, ਮਤ ਕਰਨਾ ਤੁਮ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ। ਆਪਾਂ ਤਾਂ ਆਪਣੇ ਅੰਦਰ ਝਾਤੀ ਮਾਰੀ ਹੈ ਕਿ ਮੇਰੇ ਅੰਦਰ ਉਹ ਦੇਖ ਰਿਹਾ, ਮੈਂ ਚੰਗੇ ਕੰਮ ਕਰ ਰਿਹਾ ਕਿ ਬੁਰੇ ਕਰ ਰਿਹਾ, ਮੇਰੀ ਭਾਵਨਾ ਕੀ ਹੈ। ਸੋ ਅੱਜ ਇੰਨਾ ਹੀ, ਤੋ ਹੁਣ ਸੁਣੋ ਤੁਸੀਂ ਲਾਸਟ ਗਾਣਾ ਫਾਦਰਸ ਡੇ ਤੇ ਮੈਨੂੰ ਦਿਓ ਆ ਗਿਆ। ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ ਤੇ ਗੱਲ ਕਰਾਂਗੇ। ਸੋਚਿਓ ਜ਼ਰੂਰ ਕਿ ਕੀ ਅਸੀਂ ਠੀਕ ਕਰ ਰਹੇ ਹਾਂ, ਫਾਦਰ ਦੀ ਇੱਜ਼ਤ ਕਰ ਰਹੇ ਹਾਂ ਕਿ ਨਹੀਂ ਕਰ ਰਹੇ। ਆਪਣਾ ਪੱਖ ਨਾਲ ਵੀ ਮੈਂ ਆਹ ਕਰ ਰਿਹਾ, ਜੋ ਫਾਦਰ ਦੀਆਂ ਐਕਚੁਅਲ ਫੀਲਿੰਗ ਨੇ ਤੁਸੀਂ ਉਹਨੂੰ ਪੂਰੀਆਂ ਕਰਦੇ ਹੋ ਕਿ ਨਹੀਂ ਕਰਦੇ, ਤੇ ਸੁਣੋ ਗਾਣਾ ਤੇ ਮੈਨੂੰ ਦਿਓ ਆ ਗਿਆ। ਥੈਂਕ ਯੂ ਵੈਰੀ ਮਚ, ਸੁਣੋ ਗਾਣਾ।
ਮਾਂ ਕੀ ਮਹਿਮਾ ਸਭ ਹੀ ਸੁਣਾਤੇ, ਮੈਂ ਬਤਲਾਉਂ ਕਿਆ ਹੈ ਪਿਤਾ।
ਮਾਂ ਕੀ ਮਹਿਮਾ ਸਭ ਹੀ ਸੁਣਾਤੇ, ਮੈਂ ਬਤਲਾਉਂ ਕਿਆ ਹੈ ਪਿਤਾ।
ਰੋਟੀ ਕੱਪੜਾ ਔਰ ਮਕਾਨ ਪਰਿਵਾਰ ਕਾ ਸਾਰਾ ਜਹਾਂ ਹੈ ਪਿਤਾ। ਮਾਂ ਕੀ ਮਹਿਮਾ ਸਭ ਹੀ ਸੁਣਾਤੇ, ਮੈਂ ਬਤਲਾਉਂ ਕਿਆ ਹੈ ਪਿਤਾ।
ਮਾਂ ਕੀ ਮਹਿਮਾ ਸਭ ਹੀ ਸੁਣਾਤੇ, ਮੈਂ ਬਤਲਾਉਂ।
पिता से ही तो हर बच्चे के होते हजारों सपने हैं। पिता से ही तो हर बच्चे के होते हजारों सपने हैं। पिता है संग तो हर बाजार के सारे खिलौने अपने हैं। बच्चों की हर आशा खुशियों का है इंतजार पिता। माँ की महिमा सब ही सुनाते मैं बतलाऊं क्या है पिता।
माँ की महिमा सब ही सुनाते मैं बतलाऊं क्या है पिता।
माँ की ममता छलक छलक कर सबको ही दिख जाती है। माँ की ममता छलक छलक कर सबको ही दिख जाती है। प्यार पिता का होता है गूंगा दुनिया समझ न पाती है। कर सको तो महसूस करो नहीं दिखता है ऐसा प्यार पिता।
माँ की महिमा सब ही सुनाते मैं बतलाऊं क्या है पिता।
माँ की महिमा सब ही सुनाते मैं बतलाऊं क्या है पिता।
पिता से ही तो माँ को अपना एक अलग
पर। The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Olivia Chow has told us her plan for Toronto.
I'm ready to tax.
I'm Anna Bailao, and my plan is to fix city services, build more housing, make our streets and neighborhoods safer, not by always turning to higher taxes, but by negotiating fairer provincial and federal deals for our city, so we can make Toronto more affordable for everyone. I'm Anna Bailao, and I ask for your vote on June 26th. Authorized by the Anna Bailao campaign.
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानने ले या सलाह लेने ले आज ही SNS लॉयर्स नूं कॉल करो 416-655-2000।
पंजाब ते पंजाबी सभ्याचार दा रंग चढ़दा ते लैंदे पंजाब दा रंग, ढोल दा रंग, अलगोसिया दा रंग, चुगनी दा रंग, रांझे दा रंग।
ओ रांझे मची अच रईए बारसा।
15 जुलाई CAA सेंटर रलमिल माणांगे पंजाब ते सभ्याचार दा रंग। टिकटां दे लई 416-302-1000 भुलना नहीं, नो बाउंड्रीज।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी, तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज़ वी केयर।